ਮੁੜਕਿਆਂ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ
ਲਓ ਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਾ ਰੇਡੀਓ ਦੇ ਵਿਹੜੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਕਿੱਦਾਂ ਦੇ ਲੰਘਦੇ ਆ ਦਿਨ ਤੇ ਕਿੱਦਾਂ ਦਾ ਲੰਘਦਾ ਵਾ ਚੱਲ ਰਿਹਾ ਕੰਮ ਕਾਰ ਸੋ ਕੰਮ ਕਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਜੀ ਲੋਕਾਂ ਨੇ ਇੱਕ ਦੂਸਰੇ ਨੂੰ ਗਿਫਟ ਭੇਜਣੇ ਵੀ ਆ ਤੇ ਤੋਹਫੇ ਲੈਣੇ ਵੀ ਆ ਤੇ ਤੋਹਫੇ ਦੇਣੇ ਵੀ ਆ ਤੇ ਪਹੁੰਚਾਉਣੇ ਵੀ ਆ ਤੇ ਉਹਨਾਂ ਨੂੰ ਫਿਰ ਅੱਗੇ ਵੀ ਦੇਣਾ ਵਾ ਹਨਾ ਸੋ ਕ੍ਰਿਸਮਿਸ ਦਾ ਟਾਈਮ ਆ ਜੀ ਆਸਟ੍ਰੇਲੀਆ ਤੇ ਬਾਹਰਲੇ ਮੁਲਕਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਕ੍ਰਿਸਮਿਸ ਦਾ ਟਾਈਮ ਆ ਤੇ ਬਸ ਫਿਰ ਜਿਹੜੇ ਤੋਹਫਿਆਂ ਦਾ ਜਿਹੜਾ ਲੈਣ ਦੇਣਾ ਉਹ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਤੇ ਕੰਮਾਂ ਕਾਰਾਂ ਦੇ ਵਿੱਚ ਤਾਂ ਹਮੇਸ਼ਾ ਦੀ ਤਰ੍ਹਾਂ ਹੀ ਆਪਾਂ ਬਿਜ਼ੀ ਰਹਿੰਦੇ ਹਾਂ ਤੇ ਇਸ ਬਿਜ਼ੀ ਟਾਈਮ ਦੇ ਵਿੱਚੋਂ ਲਓ ਫਿਰ ਜੀ ਕੁਝ ਪਲ ਆਪਣੇ ਲਈ ਵੀ ਚਾਹੀਦੇ ਨੇ ਤੇ ਉਹ ਆਪਣੇ ਪਲਾਂ ਦੇ ਵਿੱਚੋਂ ਕੁਝ ਹਾਸੇ ਖੇਡੇ ਕੁਝ ਗੀਤ ਕੁਝ ਗੱਲਾਂ ਲੈ ਕੇ ਹਾਜ਼ਰ ਆ ਅੱਜ ਦੀ ਸਵੇਰ ਜਾਣੀ ਕਿ ਸ਼ੁੱਕਰਵਾਰ ਦਾ ਦਿਨ ਤੇ ਤਰੀਕ ਆ ਜੀ 20 ਦਸੰਬਰ ਤੇ ਸਾਲ 2019 ਜਿਹੜਾ ਕਿ ਚੱਲ ਰਿਹਾ ਵਾ ਕੁਝ ਹੀ ਦਿਨਾਂ ਦਾ ਮਹਿਮਾਨ ਆ ਤੇ ਲਓ ਜੀ ਇਸ ਮਹਿਮਾਨ ਦੇ ਨਾਲ ਖੂਬ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ ਆਪਾਂ ਹਰਮਾ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਆਪਣਾ ਇਹ ਸਾਥ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਜੀ ਵੈਸੇ ਦਿਨ ਬਦਲਦੇ ਆ ਮਹੀਨੇ ਬਦਲਦੇ ਤੇ ਤਰੀਕਾਂ ਬਦਲਦੀਆਂ ਨੇ ਪਰ ਸਾਥ ਆ ਜਿਹੜੇ ਉਹ ਉਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ ਇਹੀ ਖਾਸੀਅਤ ਹੁੰਦੀ ਆ ਨਾ ਇੱਕ ਦੂਸਰੇ ਨਾਲ ਸਾਂਝਾ ਪਾਉਣ ਦੀ ਤੇ ਲਓ ਜੀ ਫਿਰ 2018 ਸੀ ਤਾਂ 19 ਆ ਗਿਆ 19 ਆ ਤਾਂ 20 ਆ ਗਿਆ ਪਰ ਆਪਣਾ ਇਹ ਸਾਥ ਤੇ ਆਪਣੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ ਸੋ ਰਿਸ਼ਤਿਆਂ ਦੀ ਇਸ ਗੂੜੀ ਜਿਹੜੀ ਗੂੜੀ ਪੰਡ ਆ ਜੀ ਪਾਂਡੀ ਕਹੂੰਗੀ ਕਿ ਜਿਹਨੂੰ ਅਸੀਂ ਚੱਕੀ ਫਿਰਦੇ ਹਾਂ ਸੋਹਣੀ ਜੀ ਪੰਡ ਜਿਹਨੂੰ ਆਪਣੀ ਮਰਜ਼ੀ ਦੇ ਨਾਲ ਚੱਕੀ ਫਿਰਦੇ ਆ ਸੋ ਗੂੜੀ ਪੰਡ ਦੇ ਵਿੱਚੋਂ ਜ਼ਿੰਦਗੀ ਦੇ ਕੁਝ ਹੋਰ ਪਲ ਤੁਹਾਡੇ ਨਾਲ ਸਾਂਝੇ ਕਰਨ ਲਈ ਪਹੁੰਚ ਚੁੱਕੇ ਹਾਂ ਜੀ ਹਰਮਾ ਰੇਡੀਓ ਦੇ ਵਿਹੜੇ ਤੇ ਲਓ ਫਿਰ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਇਸੇ ਅਰਦਾਸ ਦੁਆ ਦੇ ਨਾਲ ਕਿ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਹੱਸਦੇ ਵਸਦੇ ਰਹੋ ਤੇ ਜਵਾਨੀਆਂ ਮਾਣੋ ਤੇ ਲੋਕ ਗੀਤਾਂ ਜਿੰਨੀ ਲੰਬੀ ਉਮਰ ਹੋਵੇ ਤੁਹਾਡੀ ਸਾਰਿਆਂ ਦੀ ਤੇ ਆਪਣੀਆਂ ਇਹ ਸਾਂਝਾਂ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ ਤੇ ਲਓ ਜੀ ਫਿਰ ਟਾਈਮ ਹੋ ਚੁੱਕਾ ਵਾ 8:04 ਸਵੇਰ ਦੇ ਸਿਡਨੀ ਸਮੇਂ ਮੁਤਾਬਕ ਤੇ ਸਾਡਾ ਬ੍ਰਿਸਬੇਨ ਆ ਜੀ ਜਿਹੜਾ 1 ਘੰਟਾ ਪਿੱਛੇ ਆ ਜਾਣੀ ਕਿ 7:04 ਹੋਏ ਨੇ ਸਵੇਰ ਦੇ ਤੇ ਆਪਣਾ ਇਹ ਸਾਥ 10 ਵਜੇ ਤੱਕ ਇਸੇ ਤਰ੍ਹਾਂ ਹੀ ਚੱਲਦੇ ਰਹਿਣਾ ਬਸ ਫਿਰ ਕਰ ਲਓ ਫਟਾਫਟ ਰੇਡੀਓ ਆਨ ਤੇ ਭੇਜ ਦੋ ਸੋਹਣੇ ਸੋਹਣੇ ਮੈਸੇਜ ਤੇ ਸੋਹਣੇ ਸੋਹਣੇ ਗੀਤਾਂ ਦੀਆਂ ਫਰਮਾਇਸ਼ਾਂ ਕੋਈ ਹੱਡ ਬੀਤੀ ਕੋਈ ਜੱਗ ਬੀਤੀ ਕੋਈ ਆਪਣੀ ਗੱਲ ਕੋਈ ਕਿਸੇ ਦੀ ਗੱਲ ਕਰਨੀ ਚਾਹੁੰਦੇ ਹੋ ਸਾਂਝੀ ਤਾਂ ਫਟਾਫਟ ਚਲੇ ਆਓ ਜੀ ਹਰਮ ਰੇਡੀਓ ਦੇ ਵਿਹੜੇ ਲੱਗੀਆਂ ਨੇ ਰੌਣਕਾਂ ਤੇ ਪ੍ਰੋਗਰਾਮ ਦੇ ਵਿੱਚ ਕੀ ਹੋਊਗਾ ਦੱਸ ਹੀ ਦਿੱਤਾ ਜੀ ਆਪਾਂ ਤੁਹਾਨੂੰ ਹਨਾ ਤੇ ਟਾਈਮ ਦੱਸ ਚੁੱਕੇ ਹਾਂ ਦਿਨ ਵੀ ਹੋ ਗਿਆ ਤਰੀਕ ਵੀ ਹੋ ਗਈ ਤੇ ਮੌਸਮ ਦੀ ਗੱਲ ਕਰੀਏ ਤਾਂ ਨਿਊ ਸਾਊਥ ਵੇਲਸ ਦੇ ਵਿੱਚ ਥੋੜਾ ਜਿਹਾ ਜਿਹੜਾ ਮੌਸਮ ਦਾ ਸਾਨੂੰ ਸਾਰਿਆਂ ਨੂੰ ਪਤਾ ਥੋੜਾ ਨੀ ਕਾਫੀ ਜ਼ਿਆਦਾ ਜਿਹੜੀ ਕਿ ਉੱਥੇ ਬੁਸ਼ ਫਾਇਰ ਚੱਲ ਰਹੀ ਆ ਤੇ ਉਹ ਕਿਸੇ ਤਰ੍ਹਾਂ ਥੰਮਣ ਦਾ ਨਾ ਹੀ ਨਹੀਂ ਲੈ ਰਹੀ ਕੁਛ ਨਾ ਕੁਛ ਦਿਨ ਰੋਜ਼ ਦਿਹਾੜੇ ਚੱਲਦਾ ਹੀ ਰਹਿੰਦਾ ਵਾ ਜੀ ਤੇ ਚਲੋ ਫਿਰ ਕਹਿੰਦੇ ਹੁੰਦੇ ਆ ਨਾ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰ ਇਨਸਾਨ ਨੂੰ ਹਿੰਮਤ ਕਰਦੇ ਰਹਿਣਾ ਚਾਹੀਦਾ ਤੇ ਉਹਨਾਂ ਫਾਇਰ ਫਾਈਟਰਾਂ ਲਈ ਤੇ ਉਹਨਾਂ ਲੋਕਾਂ ਲਈ ਦੁਆਵਾਂ ਨੇ ਸਾਡੇ ਵੱਲੋਂ ਕਿ ਉਹ ਸਹੀ ਸਲਾਮਤ ਰਹਿਣ ਤੇ ਲੋਕ ਭਲਾਈ ਦੇ ਕੰਮ ਇਸੇ ਤਰ੍ਹਾਂ ਕਰਦੇ ਰਹਿਣ ਤੇ ਪਰਮਾਤਮਾ ਛੇਤੀ ਹੀ ਉਸ ਪੂਰੇ ਹਾਦਸੇ ਤੋਂ ਸਭ ਨੂੰ ਬਾਹਰ ਕੱਢੇ। ਤੇ ਲਓ ਫਿਰ ਸੁਣਦੇ ਆਂ ਜੀ ਪ੍ਰੋਗਰਾਮ ਦਾ ਪਹਿਲਾ ਗਾਣਾ ਨੂਰਨ ਸਿਸਟਰ ਦੀ ਆਵਾਜ਼ ਦੇ ਵਿੱਚ ਤੇ ਉਸ ਤੋਂ ਬਾਅਦ ਮਿਲਦੇ ਆਂ ਤੁਹਾਨੂੰ ਬਾਕੀ ਗੱਲਾਂ ਬਾਤਾਂ ਤੇ ਪ੍ਰੋਗਰਾਮ ਦੇ ਵਿੱਚ ਹੋਰ ਆਪਾਂ ਕੀ ਕਰਾਂਗੇ। ਅੱਜ ਮਿਲਦੇ ਆਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਗਿਆ ਉਹ ਅਰਸਾ ਹੁੰਦੀ ਸੀ ਜਦ ਫੁੱਲ
ਲਓ ਜੀ, ਨੂਰਾ ਸਿਸਟਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ, ਬੇੜਾ ਬੰਨੇ ਲਾਲ ਸਾਈਆਂ, ਇਸ ਚੰਦਰੇ ਪਾਪੀ ਦਾ। ਸੋ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਏਦਾਂ ਦਾ ਹੁੰਦਾ ਜਦੋਂ ਸਾਨੂੰ ਆਸਰਾ ਤੱਕਣ ਦੀ ਆਦਤ ਵੀ ਪੈ ਜਾਂਦੀ ਹੈ, ਪਰ ਉਹ ਆਸਰਾ ਕਈ ਵਾਰੀ ਜਿਹਦਾ ਅਸੀਂ ਆਸਰਾ ਤੱਕਦੇ ਹਾਂ, ਜੇ ਆਸਰਾ ਉਸ ਰੱਬ ਦਾ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਜ਼ਿੰਦਗੀ ਦੀ ਹਰ ਮੰਜ਼ਿਲ ਨੂੰ ਅਸੀਂ ਸਰ ਕਰ ਜਾਂਦੇ ਹਾਂ। ਕਿਉਂਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਆਸਰਾ ਕਿਸੇ ਹੋਰ ਤੋਂ ਨਹੀਂ, ਇੱਕ ਰੱਬ ਤੋਂ ਹੀ ਆਸਰਾ ਤੱਕਦੇ ਹਾਂ ਨਾ। ਜਦੋਂ ਆਪਾਂ ਦੁਨਿਆਵੀ ਲੋਕਾਂ ਤੋਂ ਬਾਹਲੇ ਆਸਰੇ ਤੱਕਣ ਲੱਗ ਜਾਂਦੇ ਹਾਂ ਤਾਂ ਫਿਰ ਪਤਾ ਹੀ ਆ, ਚੀਜ਼ਾਂ ਸਿਮਟਣ ਦੀ ਬਜਾਏ ਖਲਾਰੇ ਜ਼ਿਆਦਾ ਪੈਂਦੇ ਆ, ਹਨਾ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਜੇ ਤੂੰ ਤਾਜ਼ਾ ਕਰਨਾ ਚਾਹੁੰਦਾ ਆਪਣੇ ਪੁਰਾਣੇ ਸੱਲਾਂ ਨੂੰ, ਕਦੇ ਕਦੇ ਮੁੜ ਪੜ ਛੱਡਿਆ ਕਰ ਇਹਨਾਂ ਪੁਰਾਣੀਆਂ ਗੱਲਾਂ ਨੂੰ। ਸੋ ਪੁਰਾਣੀਆਂ ਗੱਲਾਂ ਦੇ ਵਿੱਚ ਸਾਡਾ ਇਤਿਹਾਸ, ਸਾਡਾ ਵਿਰਸਾ, ਸਾਡਾ ਸੱਭਿਆਚਾਰ ਸਭ ਕੁਝ ਆ ਜਾਂਦਾ। ਤੇ ਵੈਸੇ ਵੀ ਸਿਆਣੇ ਕਹਿੰਦੇ ਆ ਕਿ ਜੋ ਇਨਸਾਨ ਆਪਣੀਆਂ ਜੜਾਂ ਨਾਲੋਂ ਟੁੱਟ ਜਾਂਦਾ ਵਾ ਤਾਂ ਫਿਰ ਉਹ ਨਾ ਅੱਗੇ ਦਾ ਨਾ ਪਿੱਛੇ ਦਾ, ਨਾ ਉਹਨੂੰ ਧਰਤੀ ਥਾਂ ਦਿੰਦੇ ਆ ਤੇ ਨਾ ਉਹਨੂੰ ਆਸਮਾਨ ਦੇ ਵਿੱਚ ਹੀ ਜਗ੍ਹਾ ਮਿਲਦੀ ਆ। ਸੋ ਇਸੇ ਲਈ ਆਪਣੀਆਂ ਜੜਾਂ ਨੂੰ ਮਜ਼ਬੂਤ ਰੱਖਾਂਗੇ ਤਾਂ ਆਪਣੇ ਜਿਹੜੀਆਂ ਬੁਲੰਦੀਆਂ ਨੇ ਆਪਣੇ ਆਪ ਤੁਹਾਡੇ ਕਦਮਾਂ ਦੇ ਵਿੱਚ ਹੋਣਗੀਆਂ। ਤੇ ਲਓ ਜੀ, ਫਿਰ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਆ। ਸੋ ਮੈਸੇਜ ਦੇ ਲਈ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਰਾਬਤਾ ਕਾਇਮ ਕਰ ਸਕਦੇ ਹੋ। ਬਿਲਕੁਲ ਜੀ, ਟੈਲੀਗ੍ਰਾਮ ਦਾ ਨੰਬਰ ਹੈ ਜੀ +917580144489, ਤੇ ਈਮੇਲ ਕਰ ਸਕਦੇ ਹੋ request@harmaradio.com ਤੇ। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੂਗਾ, ਕਹਾਣੀਆਂ ਵੀ ਪਾਵਾਂਗੇ ਤੇ ਬਾਤਾਂ ਵੀ ਪਾਵਾਂਗੇ, ਤੇ ਗਾਣੇ ਕੁਛ ਤੁਹਾਡੀ ਪਸੰਦ ਦੇ ਤੇ ਕੁਛ ਮੇਰੀ ਪਸੰਦ ਦੇ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਸਾਨੂੰ request@harmaradio.com ਤੇ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਸੰਦੇਸ਼ ਸਾਡੇ ਤੱਕ ਪਹੁੰਚਾ ਸਕਦੇ ਹੋ, ਤੇ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਮਨ ਪਸੰਦ ਦਾ ਗੀਤ ਸਾਨੂੰ ਹੀ ਸੁਣਾਵਾਂਗੇ ਤੇ ਨਾਲ ਅਸੀਂ ਵੀ ਸੁਣਾਂਗੇ। ਤੇ ਲਓ ਜੀ, ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਪਹੁੰਚ ਚੁੱਕਾ ਜੀ? ਜਤਿੰਦਰ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬਾਬਾ ਸਭ ਦੇ ਚੜ੍ਹਦੀ ਕਲਾ ਰੱਖੇ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਪ੍ਰੋਗਰਾਮ ਜੀ ਬਸ ਤੁਹਾਡੇ ਨਾਲ ਆ ਜਤਿੰਦਰ ਸੰਧੂ ਜੀ, ਤੇ ਤੁਸੀਂ ਆ ਗਏ ਹੋ ਤਾਂ ਹੁਣ ਪ੍ਰੋਗਰਾਮ ਵਾਕਈ ਜੀ ਬਹੁਤ ਵਧੀਆ ਹੋ ਹੀ ਜਾਣਾ ਵਾ। ਤੇ ਬਾਕੀ ਵੀ ਸਾਰੇ ਜਾਣੇ ਪਹੁੰਚ ਰਹੇ ਆ ਜੀ ਹੌਲੀ ਹੌਲੀ, ਤੇ ਹਮੇਸ਼ਾ ਦੀ ਤਰ੍ਹਾਂ ਸੁਖਵਿੰਦਰ ਸੋਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਤੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਨਾ ਕਿ ਕਿਸੇ ਨਾ ਕਿਸੇ ਗੱਲ ਤੇ ਹਨਾ ਬਹਿਸ ਵਾਰਤਾਲਾਪ ਹੋ ਹੀ ਜਾਂਦੀ ਹੈ, ਚਾਹੇ ਉਹ ਪ੍ਰੋਗਰਾਮ ਆ, ਚਾਹੇ ਆਪਾਂ ਕਿਤੇ ਜਾਂਦੇ ਹਾਂ, ਜਾਂ ਕਿਤੇ ਰਸਤੇ ਦੇ ਵਿੱਚ ਆ, ਜਾਂ ਕਿਤੇ ਖੜੇ ਖੜੇ ਕੋਈ ਗੱਲਬਾਤ ਦੇਖਦੇ ਹਾਂ, ਕੋਈ ਐਸਾ ਹਾਦਸਾ, ਕੋਈ ਐਸੀ ਗੱਲ ਦੇਖਦੇ ਹਾਂ ਜਿਹੜੀ ਕਿ ਸਾਡੇ ਮਨ ਨੂੰ ਚੁੱਭਦੀ ਵੀ ਆ, ਕਈ ਵਾਰ ਸਵਾਲ ਉੱਠਦੇ ਵੀ ਆ, ਪਰ ਕਿਤੇ ਨਾ ਕਿਤੇ ਅਸੀਂ ਚੁੱਪ ਕਰ ਜਾਂਦੇ ਹਾਂ ਜਾਂ ਉਹਨਾਂ ਸਵਾਲਾਂ ਦਾ ਆਪਣੇ ਅੰਦਰ ਹੀ ਗਲਾ ਘੁੱਟ ਦਿੰਦੇ ਹਾਂ। ਪਰ ਜੇ ਜੋ ਚੀਜ਼ ਮਨ ਨੂੰ ਟੁੰਬਦੀ ਹੈ ਜਾਂ ਮਨ ਨੂੰ ਤੰਗ ਕਰਦੀ ਹੈ ਤਾਂ ਹਮੇਸ਼ਾ ਪੁੱਛ ਲੈਣਾ ਚਾਹੀਦਾ। ਸੋ ਇਸੇ ਤਰ੍ਹਾਂ ਜੇ ਇੱਕ ਸਾਇੰਸ ਦੇ ਬੜੇ ਵਧੀਆ ਐਲਬਰਟ ਆਈਨਸਟਾਈਨ ਨਾਂ ਦਾ ਜਿਹੜਾ ਬੰਦਾ ਵਾ ਉਹ ਹੋਇਆ, ਉਹਨੂੰ ਕੀ ਸੀ? ਉਹਨੂੰ ਸ਼ੁਰੂ ਤੋਂ ਹੀ ਬਸ ਇਹ ਕਿੰਤੂ ਪ੍ਰੰਤੂ ਦੀ ਬਾਹਲੀ ਜ਼ਿਆਦਾ ਆਦਤ ਸੀ। ਜੇ ਕੋਈ ਗੱਲ ਹੁੰਦੀ ਸੀ ਤਾਂ ਉਹ ਹਮੇਸ਼ਾ ਇਹੀ ਸੋਚਦਾ ਹੁੰਦਾ ਸੀ ਇਹ ਕਾਹਤੋਂ ਹੋਇਆ ਤੇ ਕਿਵੇਂ ਹੋਇਆ। ਤੇ ਬਸ ਜੀ, ਫਿਰ ਇਹ ਕਦੇ ਕਦੇ ਉਹਨੇ ਇਹ ਵੀ ਸੋਚਣ ਲੱਗ ਜਾਣਾ ਕਿ ਦੁਨੀਆਂ ਕਾਹਤੋਂ ਆ, ਕਿਵੇਂ ਚੱਲਦੀ ਆ। ਪਰ ਉਹਦਾ ਜਿਹੜਾ ਬਾਪ ਸੀ ਨਾ, ਤੇ ਉਹਨੇ ਇੱਕ ਦਿਨ ਕੀ ਕੀਤਾ, ਜਦੋਂ ਉਹਦੀਆਂ ਏਦਾਂ ਦੀਆਂ ਗੱਲਾਂ, ਏਦਾਂ ਦੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਦੀਆਂ ਸੀ ਤਾਂ ਲੋਕ ਉਹਨੂੰ ਪਾਗਲ ਕਹਿਣ ਲੱਗ ਗਏ ਸੀ ਵੀ ਇਹ ਤਾਂ ਮੰਦ ਬੁੱਧੀ ਆ, ਇਹਨੂੰ ਤਾਂ ਪਤਾ ਹੀ ਨਹੀਂ ਕੁਛ, ਕਿੱਦਾਂ ਕਿੱਦਾਂ ਦੇ ਸਵਾਲ ਕਰਦਾ ਰਹਿੰਦਾ। ਤਾਂ ਫਿਰ ਇੱਕ ਦਿਨ ਉਹਦੇ ਬਾਪ ਨੇ ਨਾ, ਐਲਬਰਟ ਦੇ ਪਿਤਾ ਨੇ ਉਹਨੂੰ ਨਾ ਇੱਕ ਮੈਗਨੈਟ ਦਾ ਕੰਪਾਸ ਲੈ ਕੇ ਦਿੱਤਾ, ਤੇ ਐਲਬਰਟ ਦਾ ਸਾਰਾ ਜਿਹੜਾ ਧਿਆਨ ਆ ਉਹ ਇਸੇ ਗੱਲ ਤੇ ਆ ਗਿਆ ਵੀ ਜਿਹੜਾ ਇਹ ਕੰਪਾਸ ਆ ਇਹਦੀ ਜਿਹੜੀ ਸੂਈ ਆ ਉਹ ਇੱਕੋ ਹੀ ਦਿਸ਼ਾ ਵੱਲ ਕਾਹਤੋਂ ਚੱਲੀ ਜਾਂਦੀ ਆ। ਤੇ ਜਦੋਂ ਏਦਾਂ ਦੇ ਸਵਾਲ ਫਿਰ ਆਪਣੇ ਟੀਚਰਾਂ ਨੂੰ ਕਰਦਾ ਤਾਂ ਸਾਰੇ ਉਹਨੂੰ ਫਿਰ ਉਹੀ ਪਾਗਲ ਕਹਿੰਦੇ ਵੀ ਇਹਦੀ ਤਾਂ ਬੁੱਧੀ ਹੈ ਨੀ ਵੀ ਕਿੱਦਾਂ ਦੇ ਸਵਾਲ ਪੁੱਛਦਾ ਰਹਿੰਦਾ ਵਾ। ਤਾਂ ਇੱਕ ਦਿਨ ਉਹਨੇ ਆਪਦੇ ਟੀਚਰ ਨੂੰ ਪੁੱਛ ਲਿਆ, ਕਹਿੰਦਾ ਵੀ ਮੈਨੂੰ ਇੱਕ ਗੱਲ ਦੱਸੋ, ਸਾਰੇ ਤੁਸੀਂ ਮੈਨੂੰ ਮੰਦ ਬੁੱਧੀ ਕਹਿੰਦੇ ਰਹਿੰਦੇ ਆ, ਤੇ ਆਪਣੀ ਜਿਹੜੀ ਬੁੱਧੀ ਆ ਉਹਨੂੰ ਮੈਂ ਕਿਵੇਂ ਠੀਕ ਕਰ ਸਕਦਾ? ਤਾਂ ਉਹਦਾ ਜਿਹੜਾ ਟੀਚਰ ਸੀ ਉਹਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦਾ ਵੀ ਜੇ ਤੂੰ ਪ੍ਰੈਕਟਿਸ ਕਰਦਾ ਰਹੇਗਾ ਤਾਂ ਅਭਿਆਸ ਜਿਹਨੂੰ ਕਿ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਉਹੀ ਤੇਰੀ ਸਫਲਤਾ ਦਾ ਮੂਲ ਮੰਤਰ ਆ। ਸੋ ਬਸ ਜੀ, ਇੰਨੀ ਗੱਲ ਉਹਦੇ ਦਿਮਾਗ ਚ ਪੈ ਗਈ ਤੇ ਉਹਨੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਇਹਨਾਂ ਹੀ ਸਵਾਲਾਂ ਦੇ ਜਵਾਬ ਦੇ ਲਈ। ਤੇ ਉਹਨੇ ਇਸ ਗੱਲ ਤੇ ਜ਼ਰੂਰ ਧਿਆਨ ਦਿੱਤਾ ਤੇ ਇਸੇ ਤਰ੍ਹਾਂ ਉਹ ਨਵੀਆਂ ਨਵੀਆਂ ਗੱਲਾਂ, ਨਵੀਆਂ ਨਵੀਆਂ ਖੋਜਾਂ ਕਰਦਾ ਰਿਹਾ ਤੇ ਹੌਲੀ ਹੌਲੀ ਉਹਦਾ ਜਿਹੜਾ ਇੰਟਰਸਟ ਆ ਨਾ ਇਹਨਾਂ ਚੀਜ਼ਾਂ 'ਚ ਵੱਧਦਾ ਰਿਹਾ। ਉਹ ਹਰੇਕ ਗੱਲ ਨੂੰ ਕਿਉਂ, ਕਿੱਥੇ ਤੇ ਕਿਵੇਂ, ਜਾਣੀ ਕਿ ਕੱਕੇ ਦੀ ਨਜ਼ਰ ਨਾਲ ਹੀ ਦੇਖਦਾ ਰਿਹਾ ਤੇ ਉਹ ਇੱਕ ਕੱਕੇ ਦੀ ਨਜ਼ਰ ਨੇ ਉਸਨੂੰ ਦੁਨੀਆਂ ਦੇ ਵਿੱਚ ਵੀ ਫੇਮਸ ਕਰ ਦਿੱਤਾ ਤੇ ਉਹਨੇ ਸਾਨੂੰ ਜਿਹੜਾ ਕਿ ਸਾਇੰਸ ਦੇ ਖੇਤਰ ਦੇ ਵਿੱਚ ਆ ਕਾਫੀ ਜ਼ਿਆਦਾ ਚੀਜ਼ਾਂ ਬਾਰੇ ਪਤਾ ਲੱਗਾ, ਜਿਹੜੇ ਕਿ ਮੈਥ ਦੇ ਫਾਰਮੂਲੇ ਆ ਤੇ ਥਿਊਰਮਾਂ ਵਾ ਉਹਨੇ ਕਈ ਜ਼ਿਆਦਾ ਤੁਸੀਂ ਦੇਖਿਆ ਵੀ ਪੜ੍ਹੀਆਂ ਵੀ ਹੋਣਗੀਆਂ ਜੇ ਆਪਾਂ ਸਾਰਿਆਂ ਨੇ ਮੈਥ ਵੀ ਲਿਆ। 9th ਔਰ 10th ਤੋਂ ਹੀ ਸਟਾਰਟ ਹੋ ਜਾਂਦੇ ਆ ਥਿਊਰਮ ਜਾਂ ਫਾਰਮੂਲੇ ਜਿਹੜੇ ਵੀ ਆਉਂਦੇ ਆ। ਸੋ ਇਸੇ ਲਈ ਜੀ ਇਨਸਾਨ ਨੂੰ ਹਮੇਸ਼ਾ ਆਪਣੇ ਅੰਦਰ ਕਿਉਂ ਕਿਵੇਂ ਤੇ ਕਿਸੇ ਕਾਹਤੋਂ ਦੀ ਜਿਹੜੀ ਚਾਹ ਵਾ ਉਹ ਹਮੇਸ਼ਾ ਰੱਖਣੀ ਚਾਹੀਦੀ ਆ, ਪਰ ਹਰ ਇੱਕ ਗੱਲ ਦੇ ਵਿੱਚ ਵੀ ਨਹੀਂ ਕਿ ਕਿੰਤੂ ਪ੍ਰੰਤੂ ਹੀ ਚੱਲੀ ਜਾਵੇ ਤੇ, ਪਰ ਨਵਾਂ ਜਾਣਨ ਦੀ ਜਾਂ ਨਵਾਂ ਕਰਨ ਦੀ ਜਾਂ ਨਵਾਂ ਦੇਖਣ ਦੀ ਚਾਹ ਹਮੇਸ਼ਾ ਮਨ ਦੇ ਵਿੱਚ ਰਹੂਗੀ ਤਾਂ ਜ਼ਿੰਦਗੀ ਵੀ ਸੋਹਣੀ ਲੱਗਦੀ ਹੈ ਤੇ ਜ਼ਿੰਦਗੀ ਦੇ ਵਿੱਚ ਇੱਕ ਤਰ੍ਹਾਂ ਦਾ ਇੰਟਰਸਟ ਵੀ ਬਣਿਆ ਰਹਿੰਦਾ ਕਿ ਕੀ ਹੋ ਰਿਹਾ ਦੁਨੀਆਂ ਦੇ ਵਿੱਚ ਤੇ ਕਾਹਤੋਂ ਹੋ ਰਿਹਾ ਤੇ ਕਿਵੇਂ ਹੋ ਰਿਹਾ। ਕਈ ਵਾਰੀ ਆਪਾਂ ਦੇਖਦੇ ਆ ਨਾ ਕਿ ਆਪਾਂ ਸੋਚਦੇ ਆ ਵੀ ਹੈ, ਕਈ ਵਾਰੀ ਮੈਂ ਵੀ ਸੋਚਦੀ ਹੁੰਦੀ ਹਾਂ ਹੁਣ, ਪਰ ਮੈਂ ਕੋਈ ਫਾਰ ਉਹ ਕਹਿੰਦੇ ਹੁੰਦੇ ਨਾ ਕਿ ਕੋਈ ਖੋਜ ਤਾਂ ਨਹੀਂ ਕਰ ਸਕਦੀ, ਪਰ ਕਈ ਵਾਰੀ ਏਦਾਂ ਸੋਚਦੀ ਹੁੰਦੀ ਆ ਕਿ ਜਿੱਦਾਂ ਹੁਣ ਮੈਂ ਬੋਲ ਪਈ ਆ, ਕੁਛ ਵੀ ਗੱਲ ਕੀਤੀ ਆ, ਆਵਾਜ਼ ਆਈ ਆ, ਹਨਾ, ਤੇ ਆਪਣੀ ਮੂਵਮੈਂਟ ਹੁੰਦੀ ਆ, ਬੁੱਲਾਂ ਦੀ ਮੂਵਮੈਂਟ ਵੀ ਹੁੰਦੀ ਆ, ਜੀਭ ਦੀ ਮੂਵਮੈਂਟ ਵੀ ਹੁੰਦੀ ਆ, ਤੇ ਮੈਂ ਇਹੀ ਸੋਚਦੀ ਹੁੰਦੀ ਆ ਵੀ ਇਹ ਕਿੱਦਾਂ ਹੋਇਆ, ਇਹ ਕਾਹਤੋਂ ਹੋਇਆ, ਮੈਨੂੰ ਕੀ ਪਤਾ ਸੀ ਮੈਂ ਕੀ ਬੋਲਣਾ ਵਾ, ਹਨਾ, ਕਾਹਤੋਂ ਬੋਲਣ ਲੱਗੀ ਆ, ਕੀ ਗੱਲ ਕਹਿਣੀ ਆ। ਸੋ ਏਦਾਂ ਦੇ ਸਵਾਲ ਹੁੰਦੇ ਆ, ਪਰ ਮੈਂ ਕਦੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜ਼ਿਆਦਾ। ਮੈਨੂੰ ਹੁੰਦਾ ਕਿ ਚਲੋ ਇਹ ਇੱਕ ਨੈਚੁਰਲੀ ਕਿਰਿਆ ਵਾ ਜਿਹੜੀ ਕਿ ਸਾਨੂੰ ਮਤਲਬ ਕਿ ਆਪਾਂ ਜਦੋਂ ਬੱਚਾ ਜਨਮ ਲੈਂਦਾ ਵਾ ਉਸ ਤੋਂ ਬਾਅਦ ਜਿੱਦਾਂ ਉਹਦੀ ਗਰੋਥ ਹੁੰਦੀ ਆ ਤਾਂ ਉਹਦੀ ਨੋਰਮਲ ਲਾਈਫ ਦੇ ਵਿੱਚ ਇਹ ਸਾਰਾ ਕੁਛ ਹੁੰਦਾ ਹੀ ਹੁੰਦਾ ਵਾ, ਪਰ ਇੱਥੇ ਵੀ ਸੋਚਣਾ ਤਾਂ ਬਣਦਾ ਹੀ ਆ। ਕਈਆਂ ਨੂੰ ਤਾਂ ਵੈਸੇ ਪਤਾ ਹੀ ਹੋਊਗਾ, ਜਿਹੜੇ ਬਾਹਲੇ ਜ਼ਿਆਦਾ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਬੁਰੇ ਦੇ ਘਰ ਤੱਕ ਜਾਂਦੇ ਆ, ਉਹ ਇਹਨਾਂ ਚੀਜ਼ਾਂ ਬਾਰੇ ਕਾਫੀ ਜਾਣਦੇ ਹੁੰਦੇ, ਪਰ ਆਪਾਂ ਕਦੇ ਇੰਨਾ ਬੋਦਰ ਨਹੀਂ ਕੀਤਾ, ਹਨਾ, ਕਿ ਚਲੋ ਠੀਕ ਆ ਜੋ ਚੱਲਦਾ ਸੋ ਚੱਲਦਾ ਹੀ ਆ, ਹਨਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਵੀ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਾਂਗੇ ਤੁਹਾਨੂੰ ਇੱਕ ਗੱਲ ਤੇ ਇੱਕ ਬਾਤ ਦੇ ਨਾਲ, ਹਨਾ, ਗੱਲ ਕਿਹੜੀ ਆ ਤੇ ਬਾਤ ਕਿਹੜੀ ਆ। ਬਸ ਫਿਰ ਆਪਾਂ ਇਦੋਂ ਬਾਅਦ ਚ ਸ਼ੁਰੂ ਕਰਦੇ ਆ ਜੀ ਗੱਲਾਂ ਬਾਤਾਂ ਦਾ ਸਿਲਸਿਲਾ। ਹਜੇ ਤੱਕ ਤਾਂ ਮੇਰੀਆਂ ਚੱਲਦੀਆਂ ਸੀ, ਹੁਣ ਆਪਾਂ ਤੁਹਾਡੀਆਂ ਵੀ ਸੁਣਨੀਆਂ ਨੇ, ਪਰ ਫਿਲਹਾਲ ਇਹ ਗਾਣਾ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਡੀਆਂ ਗੱਲਾਂ ਤੇ ਮੇਰੀਆਂ ਬਾਤਾਂ ਦੇ ਨਾਲ। ਸੱਚਾਇਓ ਨਾ ਕਿਤੇ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਨਮਸਕਾਰ, ਅੱਜ ਦੀ ਸਭ ਤੋਂ ਬੜੀ ਖਬਰ ਜੋ ਕਿ ਸੀਰੀਆ ਸੇ ਆ ਰਹੀ ਹੈ, ਸੈਨਾ ਕੇ ਹਵਾਈ ਹਮਲੋਂ ਮੇਂ ਲਗਭਗ 4 ਲੱਖ ਕੇ ਕਰੀਬ ਲੋਕ ਮਾਰੇ ਜਾ ਚੁਕੇ ਹੈਂ। वहीं इस खबर में दूसरी तरफ देखा जा रहा है कि कुछ सिख कम्युनिटी के लोग सेवा के लिए आगे आए हैं। अब यह देखना जरूरी है कि सेना उन्हें बॉर्डर पर जाने की परमिशन देगी या नहीं।
कौर बाजा मारे सानू विरसे च बख्शी, बखरी नबाबी सानू दित्ती गुरा प्यार, ਰੋਬ ਠਾਠਾ ਮਾਰਦਾ, ਚਾਰ ਚੰਨ ਲੱਗਣ ਤੁਮਾਲੇ ਦਸਤਾਰ ਨਾ, ਸਦੀਆਂ ਪੁਰਾਣਾ ਸਾਡਾ ਸ਼ਾਹੀ ਨੀਲਾ ਬਣਾ, ਮਹਾਰਾਜਿਆਂ ਤੋਂ ਵੱਧ ਠਾਠ ਬਣੇ ਸ਼ਾਨਦਾਰ ਨਾ, ਸਟਾਈਲ ਖਾਲਸੇ ਦਾ ਮੁੱਢੋਂ ਇਹ ਹਮੇਸ਼ਾ ਰਹਿਣਾ, ਆਮ ਬੰਦੇ ਦੀ ਵੀ ਬਣੇ ਥੁੱਕ ਸਰਦਾਰ ਨਾ, ਲਾਂਡਰਾ ਵਾਲਿਆ ਆਮ ਬੰਦੇ ਦੀ ਵੀ ਬਣੇ ਥੁੱਕ ਸਰਦਾਰ ਨਾ। ਦੇਖ ਦਸਤਾਰ ਕਿੰਨੀ ਫੱਬਦੀ, ਤੂੰ ਜੇਬ ਵਿੱਚ ਰੱਖ ਦੋ ਰਵਾਇਤਾਂ ਨੂੰ ਵਗਦੇ ਦਰਿਆ ਚ ਨਹੀਂ ਬਹਿਣਾ ਸਰਦਾਰ ਨੇ
ਲਓ ਜੀ ਪੰਜਾਬ ਸਿਉਂ ਗਾਣਾ ਤੇ
ਕਿਵੇਂ ਲੱਗਿਆ ਸਾਡਾ ਨਵਾਂ ਟਰੈਕ ਕਮੈਂਟ ਕਰਕੇ ਜਰੂਰ ਦੱਸੋ।
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਆਪਣਾ ਸਟਾਈਲ ਸੋ ਇਨਸਾਨ ਦਾ ਆਪਣਾ ਸਟਾਈਲ ਜ਼ਰੂਰ ਹੋਣਾ ਚਾਹੀਦਾ ਤੇ ਬਾਕੀ ਗਾਣਾ ਬੜਾ ਹੀ ਪਿਆਰਾ ਸੀ ਮੈਨੂੰ ਜਿਆਦਾ ਕੁਛ ਕਹਿਣ ਦੀ ਲੋੜ ਨਹੀਂ ਤੁਸੀਂ ਸਾਰਾ ਕੁਛ ਗਾਣੇ ਦੇ ਵਿਚ ਹੀ ਸਮਝ ਗਏ ਹੋਵੋਗੇ ਤੇ ਲਓ ਜੀ ਫਿਰ ਹੁਣ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ। ਵੈਸੇ ਤਾਂ ਚਲੋ ਕੋਈ ਨਾ ਕੋਈ ਗੱਲਬਾਤ ਦਾ ਪਿੱਛੋਂ ਗੱਲਾਂ ਚੋਂ ਗੱਲ ਨਿਕਲ ਹੀ ਆਉਂਦੀ ਆ ਹਨਾ ਤੇ ਉਹ ਗੱਲਾਂ ਦਾ ਸਿਲਸਿਲਾ ਅੱਗੇ ਚੱਲੀ ਜਾਣਾ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਸੀ ਮੈਨੂੰ ਬੜੀ ਹਨਾ ਮਤਲਬ ਕਿ ਹੋਈ ਹੋਈ ਆ ਪੁੱਛਣ ਦੀ ਮੈਨੂੰ ਕੁਛ ਜਿਆਦਾ ਸਮਝ ਨਹੀਂ ਆਈ ਤੁਸੀਂ ਇਹਨੂੰ ਬਜ਼ਾਰਤ ਸਮਝ ਲਓ ਪਹੇਲੀ ਸਮਝ ਲਓ। ਇੱਕ ਨਾ ਬੰਦਾ ਹੁੰਦਾ ਤੁਸੀਂ ਚਰਵਾਹਾ ਕਹਿ ਲੋ ਜਾਂ ਕੁਛ ਵੀ ਉਹਦੀ ਕੁੜੀ ਬੜੀ ਸਿਆਣੀ ਹੁੰਦੀ ਆ ਮਤਲਬ ਉਹ ਕੋਈ ਵੀ ਗੱਲ ਆ ਜਾਂ ਕਿਸੇ ਵੀ ਤਰੀਕੇ ਨਾਲ ਸੋਚ ਸਮਝ ਕੇ ਇੰਨਾ ਸਲੀਕੇ ਵਾਲਾ ਜਵਾਬ ਦਿੰਦੀ ਸੀ ਕਿ ਸਾਰੇ ਲੋਕਾਂ ਨੂੰ ਇਹੀ ਹੁੰਦਾ ਵਾ ਕਿ ਬੜੀ ਸਿਆਣੀ ਆ ਵੀ ਉਹਦੀ ਕੁੜੀ ਦਾ ਹਨਾ ਤੇ ਉਹਦੀ ਸਿਆਣਪ ਦੀਆਂ ਜਿਹੜੀਆਂ ਗੱਲਾਂ ਇਹ ਦੂਰ ਦੂਰ ਤੱਕ ਇਸੇ ਤਰ੍ਹਾਂ ਚੱਲਦੀਆਂ ਵਾ ਤਾਂ ਰਾਜੇ ਦੇ ਕੰਨਾਂ ਤੱਕ ਉਹ ਗੱਲ ਪਹੁੰਚ ਜਾਂਦੀ ਆ ਤਾਂ ਰਾਜਾ ਉਹਨੂੰ ਇੱਕ ਵਾਰੀ ਅਜ਼ਮਾਉਂਦਾ ਵਾ ਤੇ ਉਹ ਵਾਕਈ ਉਸ ਅਜ਼ਮਾਇਸ਼ ਦੇ ਵਿੱਚ ਉਹਦੀ ਕੁੜੀ ਆ ਜਿਹੜੀ ਪੂਰੀ ਹੋ ਜਾਂਦੀ ਪੂਰਾ ਉਤਰਦੀ ਆ। ਰਾਜਾ ਵਾ ਜਿਹੜਾ ਉਹ ਸਵਾਲ ਤਾਂ ਉਸ ਚਰਵਾਹੇ ਨੂੰ ਕਰਦਾ ਪਰ ਜਵਾਬ ਉਹਦੀ ਧੀ ਦੇ ਜ਼ਰੀਏ ਉਹਦੇ ਤੱਕ ਪਹੁੰਚਦਾ ਵਾ ਤੇ ਲਓ ਜੀ ਫਿਰ ਰਾਜਾ ਇੱਕ ਵਾਰੀ ਉਹਨੂੰ ਕਹਿੰਦਾ ਵੀ ਮੈਂ ਸੁਣਿਆ ਤੇਰੀ ਧੀ ਬੜੀ ਸਿਆਣੀ ਆ ਤੇ ਮੈਂ ਨਾ ਇੱਕ ਸਵਾਲ ਆ ਮੇਰਾ ਜਿਹੜਾ ਕਿ ਉਹਨੂੰ ਹੀ ਦੱਸਣਾ ਪੈਣਾ ਵਾ ਉਹਨੂੰ ਉਸੇ ਹੀ ਕੰਡੀਸ਼ਨ ਦੇ ਵਿੱਚ ਮੇਰੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣੀਆਂ ਤੇ ਜੇ ਤਾਂ ਉਹਨੇ ਇਹ ਸ਼ਰਤਾਂ ਪੂਰੀਆਂ ਕਰਤੀਆਂ ਤਾਂ ਮੈਂ ਉਹਨੂੰ ਆਪਣੇ ਰਾਜ ਦੀ ਰਾਣੀ ਬਣਾਊਂਗਾ ਕਿ ਉਹਦੇ ਨਾਲ ਵਿਆਹ ਕਰਾਊਂਗਾ ਪਰ ਜੇ ਨਹੀਂ ਤਾਂ ਫਿਰ ਉਹਨੂੰ ਵੀ ਤੈਨੂੰ ਉਹਨੂੰ ਨੀ ਮਤਲਬ ਉਹਨੂੰ ਕਹਿੰਦਾ ਕਿ ਫਿਰ ਤੈਨੂੰ ਮਰਨਾ ਪਊਗਾ ਤਾਂ ਉਹ ਬੇਚਾਰਾ ਬੜਾ ਡਰ ਜਾਂਦਾ ਬੜਾ ਸੋਚਦਾ ਵੀ ਹੈ ਇਹੋ ਜਿਹੀ ਕਿਹੜੀ ਗੱਲ ਹੋ ਸਕਦੀ ਹੁਣ ਇਹ ਰਾਜਾ ਇਹੋ ਜਿਹੀ ਕਿਹੜੀ ਸ਼ਰਤ ਰੱਖੂਗਾ ਤੇ ਲਓ ਜੀ ਫਿਰ ਉਹ ਰਾਜਾ ਉਹਨੂੰ ਕਿਹੜੀ ਸ਼ਰਤ ਰੱਖਦਾ ਵਾ ਇਹ ਹੁਣ ਤੁਸੀਂ ਦੇਖ ਲਓ ਤੇ ਰਾਜਾ ਉਸ ਚਰਵਾਹੇ ਨੂੰ ਕਹਿੰਦਾ ਵਾ ਵੀ ਤੂੰ ਕੱਲ ਨੂੰ ਆਪਦੀ ਕੁੜੀ ਨੂੰ ਇੱਥੇ ਆਉਣ ਲਈ ਕਹਿਣਾ ਵਾ ਪਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਨੂੰ ਨਾਲ ਕਹਿੰਦਾ ਵਾ ਉਹ ਕਹਿੰਦਾ ਵੀ ਜੇ ਜਦੋਂ ਵੀ ਉਹ ਇੱਥੇ ਆਵੇ ਨਾ ਤਾਂ ਉਹ ਘੋੜੇ ਤੇ ਬਹਿ ਕੇ ਆਵੇ ਤੇ ਨਾ ਹੀ ਉਹ ਪੈਦਲ ਤੁਰ ਕੇ ਆਵੇ ਨਾ ਹੀ ਉਹ ਸੜਕ ਤੇ ਤੁਰੇ ਤੇ ਨਾ ਹੀ ਉਹ ਸੜਕ ਦੇ ਕੰਢੇ ਤੁਰੇ ਨਾ ਤਾਂ ਉਹਦੇ ਕੱਪੜੇ ਪਾਏ ਹੋਣ ਤੇ ਨਾ ਉਹ ਬਿਨਾਂ ਕੱਪੜਿਆਂ ਤੋਂ ਆਵੇ ਤੇ ਉਹ ਜਦੋਂ ਆਊਗੀ ਇੱਥੇ ਉਹ ਤੋਹਫ਼ਾ ਲੈ ਕੇ ਨਾ ਆਵੇ ਤੇ ਪਰ ਬਿਨਾਂ ਤੋਹਫ਼ੇ ਦੇ ਵੀ ਮੇਰੇ ਦਰਬਾਰ ਦੇ ਵਿੱਚ ਮੇਰੇ ਸਾਹਮਣੇ ਪੇਸ਼ ਨਾ ਹੋਵੇ ਤੇ ਜੇ ਕਹਿੰਦਾ ਉਹ ਮੇਰੇ ਇਸੇ ਤਰੀਕੇ ਨਾਲ ਕਹਿਣ ਤੇ ਉਹ ਆ ਗਈ ਉਹਨੇ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਤਾਂ ਮੈਂ ਉਹਦੇ ਨਾਲ ਵਿਆਹ ਕਰਾਊਂਗਾ ਤੇ ਉਹਨੂੰ ਆਪਣੇ ਰਾਜ ਦੀ ਰਾਣੀ ਬਣਾ ਕੇ ਰੱਖੂੰਗਾ ਤੇ ਨਹੀਂ ਤਾਂ ਫਿਰ मौत की सजा मिलूगी। ते हुण तुसी दसो भी एदां दीआं शर्तां उह किद्दां पूरीआं कर सकदी आ, हैना? एदां दीआं शर्तां उहने जिहड़ीआं रखीआं उह पूरीआं वी किद्दां होणगीआं कि ना तो ओह घोड़े ते बह के आवे ते ना पैदल आवे, ना सड़क ते तुर के आवे ते ना ही आवे सड़क दे कंडे, ते ना ही उहने कपड़े पाए होण ते ना ही ओह बिना कपड़िआं तो आवे। ओह तोहफा ना लै के आवे ते पर बिना तोहफे तो मेरे दरबार दे विच मेरे सामने पेश भी ना होवे। सो एदां दीआं शर्तां उह किद्दां पूरीआं कर सकदी आ, जे तुहानूं पता होया तां सानूं जरूर दस्सिओ, नहीं तां फिर मैं तुहानूं प्रोग्राम दे अखीर दे विच सरबजीत भाजी तों पुछ के पर्ची लै के तुहानूं दस ही देणा वा। ते लओ फिर उहनां टाइम तुसीं दिमाग ते प्रैशर पाओ। मैनूं पता वैसे प्रैशर दा कित्थे पौणा, क्योंकि क्रिसमस दा टाइम चलदा वा, कम कार पूरे जोबन ते चल रहे है, जिदा कहंदे हुंदे आ ना कि बिजी आ सारे, इन्ना टाइम शायद ही किसे कोल होवे। पर जे किसे कोल होया भी तां जरूर दस्सिओ, लिख ना सकदे होए तां सानूं वॉइस मैसेज बोल के भेज दिओ ते आपां प्रोग्राम दे विच जरूर शामिल करांगे। ते लओ फिर नाल नाल मैसेज भी करी चलदे आ शामिल। ते जगतार चौल भाजी पहुंच चुके आ प्रोग्राम दे विच, सत श्री अकाल बुला रहे आ ते कहंदे सारे हरमन परिवार नूं भी सत श्री अकाल। हांजी ਵਿਜੀ ਹੋ ਸੁਣਾਓ, ਕੀ ਹਾਲ ਚਾਲ ਆ, ਕਿੱਦਾਂ ਚੱਲਦੀ ਆ ਜ਼ਿੰਦਗੀ ਤੇ ਕਿੱਦਾਂ ਕੰਮ ਕਾਰ ਵਧੀਆ ਚੱਲ ਰਹੇ ਆ? ਤੇ ਅੱਗੇ ਜੀ ਇੱਧਰ ਜਤਿੰਦਰ ਸੰਧੂ ਕਹਿੰਦੇ ਸਤਿੰਦਰ ਸਰਤਾਜ ਦਾ ਸਰਦਾਰ ਜੀ ਗਾਣਾ ਪਲੇ ਕਰ ਦਿਓ, ਬਾਕੀ ਅੱਜ ਮੈਲਬੋਰਨ ਦੇ ਵਿੱਚ ਬਹੁਤ ਗਰਮੀ ਆ। ਤੇ ਲਓ ਜੀ, ਅੱਛਾ ਅੱਜ ਮੈਲਬੋਰਨ ਦੇ ਵਿੱਚ ਗਰਮੀ ਆ, ਤਾਹੀਓ ਮੈਲਬੋਰਨ ਵਾਲੇ ਬੋਲਦੇ ਨੀ ਅੱਜ, ਹਨਾ? ਗੱਲਾਂ ਹੀ ਨਹੀਂ ਆਉਂਦੀਆਂ ਵਿਚਾਰਿਆਂ ਨੂੰ, ਗਰਮੀ ਨੇ ਮੱਤ ਮਾਰੀ ਹੋਈ ਆ, ਹਨਾ? ਬ੍ਰਿਸਬੇਨ ਦੇ ਵਿੱਚ ਤਾਂ ਠੰਡ ਆ, ਆਪਾਂ ਤਾਂ ਨਾ ਕੀ ਕਹਿੰਦੇ ਹੁੰਦੇ ਕੋਟੀ ਪਾਈ ਹੋਈ ਆ, ਸਾਡੇ ਤਾਂ ਬ੍ਰਿਸਬੇਨ ਚ ਠੰਡ ਆ ਤੇ ਮੈਲਬੋਰਨ ਵਾਲੇ ਬਾਕੀ ਹੁਣ ਚਲੋ ਕੀ ਕਹਿ ਸਕਦੇ ਆ, ਹਨਾ? ਰੱਬ ਦੀ ਮਰਜ਼ੀ ਆ, ਵੱਟ ਨਾ ਵੱਟ ਵੀ ਕਈ ਵਾਰੀ ਮੀਂਹ ਪੌਣ ਤੋਂ ਛੱਡ ਜਾਂਦਾ, ਪਰ ਵੀ ਸਾਡੇ ਬ੍ਰਿਸਬੇਨ ਦੇ ਵਿੱਚ ਤਾਂ ਅੱਜ ਠੰਡ ਆ, ਸੋਹਣਾ ਮੌਸਮ ਆ, ਜਿੱਦਾਂ ਕਹਿ ਲਓ ਕਿ ਵਧੀਆ ਵੀਕਐਂਡ ਪੂਰਾ ਵਧੀਆ ਵਾ। ਤੇ ਮੈਲਬੋਰਨ ਦੇ ਵਿੱਚ ਗਰਮੀ ਆ, ਚਲ ਕੋਈ ਗੱਲ ਨੀ, ਤੁਹਾਡੇ ਵੀ ਸ਼ਾਮ ਤੱਕ ਮੀਂਹ ਮੂੰਹ ਜਿਹਾ ਆ ਹੀ ਜਾਣਾ ਵਾ ਤੇ ਉਦੋਂ ਤੱਕ ਜਤਿੰਦਰ ਜੀ ਠੰਡ ਹੋ ਜਾਣੀ ਆ, ਪਰ ਗਰਮੀ ਆ ਤਾਂ ਕੋਈ ਚੱਕਰ ਨੀ, ਗਰਮੀਆਂ ਦਾ ਮੌਸਮ ਆ, ਗਰਮੀ ਨੇ ਵੀ ਆਪਣਾ ਜਲਵਾ ਦਿਖਾਉਣਾ ਹੀ ਹੁੰਦਾ ਨਾ। ਤੇ ਬਾਕੀ ਜੀ ਅੱਗੇ ਬਿਕਰਮਜੀਤ ਸਿੰਘ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਭੈਣ ਜੀ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ, ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਵਾ। ਬਿਕਰਮਜੀਤ ਸਿੰਘ ਬਰਾੜ ਫਰੋਮ ਵੋਲ ਗੋਲ, ਮੈਨੂੰ ਪੜ੍ਹਨਾ ਨੀ ਆਉਂਦਾ ਹੁੰਦਾ, ਆਰਾਮ ਨਾਲ ਪੜੂੰਗੀ, ਵੋਲਗੋਲਗਾ ਬਲਗੁਲਗੇ ਤੋਂ ਆ ਜੀ। ਤੇ ਹੋਰ ਸੁਣਾਓ ਕੀ ਹਾਲ ਚਾਲ ਆ ਵਿਕਰਮਜੀਤ ਸਿੰਘ ਜੀ, ਬਰਾੜ ਸਾਹਿਬ, ਤੇ ਕਿੱਦਾਂ ਵਧੀਆ ਚੱਲ ਰਹੀ ਆ ਜ਼ਿੰਦਗੀ, ਕਿੱਦਾਂ ਕੰਮ ਕਾਰ ਸਭ ਵਧੀਆ ਨੇ? ਤੇ ਬਾਕੀ ਬੜਾ ਸੋਹਣਾ ਵਿਚਾਰ ਭੇਜਿਆ ਜੀ ਉਹਨਾਂ ਨੇ, ਕਹਿੰਦੇ ਕਿ ਜਿਹੜਾ ਰਸਤਾ ਸਫਲਤਾ ਵੱਲ ਜਾਂਦਾ ਹੈ ਉਹ ਕੋਸ਼ਿਸ਼ਾਂ ਦੇ ਨਾਲ ਭਰਿਆ ਹੁੰਦਾ। ਬਾਕੀ ਜੀ ਤੁਸੀਂ ਗੱਲ ਬੜੀ ਵਧੀਆ ਕੀਤੀ ਆ ਕਿ ਜਿਹੜਾ ਵੀ ਜਿਹੜਾ ਰਸਤਾ ਵਾ ਉਹ ਸਫਲਤਾ ਵੱਲ ਜਾਂਦਾ ਤਾਂ ਉਹ ਕੋਸ਼ਿਸ਼ਾਂ ਦੇ ਨਾਲ ਭਰਿਆ ਹੁੰਦਾ ਵਾ। ਸੋ ਇਸੇ ਲਈ ਕੋਸ਼ਿਸ਼ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ ਵਾ। ਸੋ ਏਦਾਂ ਦੀ ਇੱਕ ਗੱਲ ਸੁਣਾਉਣੀ ਆ, ਇੱਕ ਵਾਰੀ ਹਵਾਈ ਜਹਾਜ਼ ਯਾਨੀ ਕਿ ਪਲੇਨ ਦੇ ਵਿੱਚ ਨਾ ਇੱਕ ਕਾਮਰੇਡ ਬੈਠਾ ਹੁੰਦਾ ਤੇ ਉਹਦੇ ਨਾਲ ਇੱਕ ਛੋਟੀ ਜਿਹੀ ਉਮਰ ਦੀ ਬੱਚੀ ਬੈਠੀ ਹੁੰਦੀ ਆ। ਸੋ ਕਹਿੰਦੇ ਆ ਨਾ ਕਿ ਇਨਸਾਨ ਨੇ ਅਗਰ ਸਿੱਖਣਾ ਵਾ ਤਾਂ ਉਹਦੀ ਕੋਈ ਉਮਰ ਨਹੀਂ ਹੁੰਦੀ, ਸਾਰੀ ਉਮਰ ਹੀ ਇਨਸਾਨ ਸਿੱਖਦਾ, ਸਾਰੀ ਉਮਰ ਕੀ, ਹਰ ਦਿਨ ਹਰ ਪਲ ਕੁਦਰਤੀ ਉਹਨੂੰ ਬਹੁਤ ਕੁਛ ਸਿਖਾਈ ਜਾਂਦੀ ਆ ਅਗਰ ਇਨਸਾਨਾਂ ਤੋਂ ਨਾਲ ਸਿੱਖਣਾ ਹੋਵੇ, ਪਰ ਇਨਸਾਨ ਸਿੱਖਣ ਵਾਲਾ ਹੋਣਾ ਚਾਹੀਦਾ, ਹਨਾ? ਤੇ ਹੁਣ ਦੇਖੋ ਮੈਂ ਤੁਹਾਨੂੰ ਪਿੱਛੇ ਜੇ ਦੱਸਿਆ ਸੀ ਕਿ ਸਾਡੇ ਘਰ ਦੀ ਛੱਤ ਤੇ ਕਬੂਤਰਾਂ ਨੇ ਬਾਹਲੀ ਦਹਿਸ਼ਤ ਪਾਈ ਹੋਈ ਆ, ਹਨਾ? ਤੇ ਇਹਨੂੰ ਭੋਜਨ ਜਾਲ ਵੀ ਕਹਿ ਸਕਦੇ ਆ ਜਾਂ ਕੁਦਰਤ ਦਾ ਨਿਯਮ ਵੀ ਕਹਿ ਸਕਦੇ ਆ। ਬੜੀ ਕੋਸ਼ਿਸ਼ ਕੀਤੀ ਆਸੇ ਪਾਸੇ ਜਿਹੜੇ ਸੋਲਰ ਪਾਵਰ ਪੈਨਲ ਲੱਗੇ ਹੋਏ ਆ ਉਹਨਾਂ ਦੇ ਆਸੇ ਪਾਸੇ ਜਾਲੀਆਂ ਵੀ ਲਾਤੀਆਂ, ਪਰ ਉਹ ਪਤਾ ਨੀ ਕਿਹੜੇ ਤਰੀਕੇ, ਮੈਂ ਵੀ ਹੈਰਾਨ ਹੁੰਦੀ ਸੀ ਵੀ ਕਬੂਤਰ ਇੰਨਾ ਰੌਲਾ ਕਿੱਦਾਂ ਪਾ ਸਕਦੇ ਆ। ਉਹ ਜਾਂਦੇ ਹੀ ਨਹੀਂ ਸੀ, ਉਹਨਾਂ ਨੇ ਬਸ ਤੜਕੇ ਤੋਂ ਸ਼ੁਰੂ ਹੋ ਜਾਣਾ ਲੋਰੀਆਂ ਸੁਣਾਉਣਾ, ਅੱਧੀ ਕਿੱਦਾਂ ਮੈਨੂੰ ਉਹੀ ਨਹੀਂ ਸੀ ਉੱਠਣ ਦਿੰਦੇ ਹੁੰਦੇ, ਕਿਉਂਕਿ ਉਹ ਜਦੋਂ ਗੂੰ ਗੂੰ ਕਰਦੇ ਆ ਉਹ ਬੜੀ ਸੋਹਣੀ ਲੋਰੀ ਲੱਗਦੀ ਹੁੰਦੀ ਆ, ਹਨਾ? ਤੇ ਬੜੀ ਕੋਸ਼ਿਸ਼ ਕੀਤੀ ਵੀ ਕਬੂਤਰ ਕਿਸੇ ਤਰੀਕੇ ਇੱਥੋਂ ਪਰੇ ਹੋ ਜਾਣ, ਵੀ ਸਾਰੀ ਰਾਤ ਉਹ ਮੈਨੂੰ ਚੰਗੇ ਨਹੀਂ ਸੀ ਲੱਗਦੇ ਬੋਲਦੇ, ਹਨਾ? ਤੇ ਬਸ ਜੀ ਫਿਰ ਕਹਿੰਦੇ ਹੁੰਦੇ ਆ ਕਿ ਆਪਣੀਆਂ ਕੁਛ ਹੈ ਜਦੋਂ ਨਾਕਾਮ ਹੋ ਜਾਣ ਤਾਂ ਫਿਰ ਆਪੇ ਹੀ ਕੁਛ ਨਾ ਕੁਛ ਕੁਦਰਤ ਵੱਲੇ ਹੁੰਦਾ। ਤਾਂ ਥੋੜੇ ਕੁ ਦਿਨ ਮੈਂ ਧਿਆਨ ਦਿੱਤਾ ਕਿ ਆਵਾਜ਼ ਜੀ ਘੱਟ ਹੁੰਦੀ ਆ, ਵੀ ਕੀ ਚੱਕਰ ਆ? ਤੇ ਮੈਂ ਇੱਕ ਦੋ ਵਾਰੀ ਬਾਹਰ ਨਿਕਲ ਕੇ ਵੀ ਦੇਖਿਆ ਸੁਬਹਾ ਜਿਹਦੇ ਟਾਈਮ ਤਾਂ ਕਬੂਤਰ ਬਾਹਰ ਬੈਠੇ ਹੁੰਦੇ ਸੀਗੇ, ਪੈਨਲ ਦੇ ਵਿੱਚ ਖੜਕਾ ਨਹੀਂ ਸੀ ਹੁੰਦਾ। ਮੈਂ ਕਿਹਾ ਕਮਾਲ ਹੋ ਗਈ ਆ ਤਾਂ, ਆਇਆ ਇਹਨਾਂ ਨੂੰ ਕੀ ਹੋ ਗਿਆ ਵੀ ਇਹ ਤਾਂ ਬਾਹਰ ਨਿਕਲਣਾ, ਕਹਿੰਦਾ ਚੱਲ ਗਰਮੀ ਨਾ ਲੱਗਦੀ ਹੋਵੇ ਵਿਚਾਰਿਆਂ ਨੂੰ। ਪਰ ਨਹੀਂ ਜੀ, ਫਿਰ ਇੱਕ ਦਿਨ ਜਦੋਂ ਦੇਖਿਆ ਕੀ ਦੇਖਿਆ ਕਿ ਉੱਥੇ ਇੱਕ ਨਵੇਂ ਜੀ ਦੀ ਆਮਦ ਹੋ ਗਈ ਆ। ਹੁਣ ਤੁਸੀਂ ਕਹੋਗੇ ਨਵੇਂ ਜੀ ਦੀ ਆਮਦ ਕਿਹੜੀ ਹੋ ਗਈ, ਹਨਾ? ਉੱਥੇ ਪੌਸਮ ਆ ਗਿਆ। ਹੁਣ ਪੌਸਮ ਆ ਜਿਹੜਾ ਉਹ ਕਬੂਤਰਾਂ ਦਾ ਦੁਸ਼ਮਣ ਆ, ਕਿਉਂਕਿ ਜੇ ਕਬੂਤਰ ਅੰਦਰ ਹੋਣਗੇ ਇੱਕ ਤਾਂ ਉਹਨਾਂ ਦੇ ਆਂਡੇ ਖਾਂਦਾ ਤੇ ਦੂਸਰਾ ਫਿਰ ਜਦੋਂ ਅਗਲੇ ਨੂੰ ਭੁੱਖ ਲੱਗਦੀ ਆ ਤਾਂ ਬਾਹਲਾ ਦੂਰ ਜਾਣ ਦੀ ਵੀ ਉਹਨੂੰ ਲੋੜ ਨਹੀਂ ਪੈਂਦੀ, ਕਬੂਤਰ ਹੀ ਖਾ ਲੈਂਦਾ ਹਨਾ ਉਹ। ਤੇ ਉਹ ਪੌਸਮ ਦੇ ਆਉਣ ਦੇ ਨਾਲ ਕਬੂਤਰ ਆ ਜਿਹੜੇ ਉਹ ਪੈਨਲ ਦੇ ਵਿੱਚ ਜਾਣੋ ਹਟ ਗਏ। ਹੁਣ ਇੱਕ ਦੋ ਕਬੂਤਰ ਬਾਹਰ ਬੈਠੇ ਹੁੰਦੇ ਆ ਵਿਚਾਰੇ ਹਨਾ ਛੱਤ ਤੇ, ਉਹਨੂੰ ਆਪਾਂ ਰੋਕ ਨਹੀਂ ਸਕਦੇ, ਉਹ ਵੀ ਕਿੰਨਾ ਕੁ ਚਿਰ ਬੈਠਦੇ ਨੇ, ਗਰਮੀ ਚ ਥੋੜਾ ਕੁ ਚਿਰ ਬੈਠ ਕੇ ਆਪ ਹੀ ਉੱਡ ਜਾਂਦੇ ਆ। ਤੇ ਪੌਸਮ ਜੀ ਆ ਜਿਹੜੇ ਉਹ ਸਾਰਾ ਦਿਨ ਆਰਾਮ ਨਾਲ ਸੌਂਦੇ ਆ ਤੇ ਸ਼ਾਮ ਜੀ ਨੂੰ ਉੱਠ ਕੇ ਆਪਦੇ ਖਾਣਾ ਪਾਣੀ ਖਾਣ ਪੀਣ ਜਾਂਦੇ ਆ, ਖਾ ਪੀ ਕੇ ਆ ਕੇ ਫੇਰ ਬਸ ਉਹ ਆਪਦੀ ਹਨਾ ਆਪਦੀ ਨੀਂਦ ਪੂਰੀ ਕਰਦੇ ਆ। ਮਤਲਬ ਪਹਿਲਾਂ ਤਾਂ ਡਰ ਜਾ ਲੱਗਾ ਵੀ ਇਹਨੂੰ ਹਾਏ ਇਹ ਤਾਂ ਮਤਲਬ ਕਿ ਮਾਰਦਾ ਮੁਰਦਾ ਨਾ ਹੋਵੇ, ਤੇ ਡਰ ਵੀ ਲੱਗਾ। ਕੰਮ ਤੇ ਗੱਲ ਕੀਤੀ, ਉਹ ਕਹਿੰਦੀ ਨਹੀਂ ਨਹੀਂ ਇਹ ਤਾਂ ਬਹੁਤ ਫਰੈਂਡਲੀ ਹੁੰਦਾ ਵਾ, ਤੂੰ ਡਰਨਾ ਤੇ ਕੋਈ ਚੱਕਰ ਨੀ, ਤੂੰ ਘਰ ਦੀਆਂ ਮਾਰੀਆਂ ਬੁਰੀਆਂ ਬੰਦ ਰੱਖਿਆ ਕਰੀ ਵੀ ਅੰਦਰ ਨਾ ਆਵੇ, ਪਰ ਜੇ ਆ ਵੀ ਜਾਊ ਤਾਂ ਇਹ ਕੁਛ ਨੀ ਕਹਿੰਦਾ। ਸੋ ਤਾਂ ਕਰਕੇ ਪੌਸਮ ਦੇ ਆਉਣ ਨਾਲ ਕਬੂਤਰਾਂ ਤੋਂ ਤਾਂ ਛੁਟਕਾਰਾ ਮਿਲ ਗਿਆ, ਸਭ ਤੋਂ ਈਜ਼ੀ ਵੇ ਦੇਖ ਲੋ ਹਨਾ। ਤੇ ਹੁਣ ਜਾਨ ਕਿਹਨੂੰ ਨੀ ਪਿਆਰੀ ਹੁੰਦੀ, ਆਪਦੀ ਜਾਨ ਬਚਾਉਣ ਲਈ ਕਬੂਤਰ ਉੱਥੇ ਆਉਂਦੇ ਨੀ ਹੈਗੇ। ਤੇ ਆਪਾਂ ਬਸ ਫਿਰ ਕਬੂਤਰਾਂ ਤੇ ਛੁਟਕਾਰਾ ਮਿਲ ਗਿਆ। ਸਾਰਿਆਂ ਨੂੰ ਹੈਲਪ ਕਰਨ ਲਈ ਕਿਹਾ, ਸਾਰਿਆਂ ਨੇ ਬੜੇ ਬੜੇ ਤਰੀਕੇ ਦੱਸੇ, ਬੜੇ ਬੜੇ ਵੀ ਇੱਦਾਂ ਕਰ ਲਓ ਹਨਾ। ਕੋਈ ਕਹਿੰਦਾ ਵੀ ਮੈਂ ਟਿਕਟ ਕਰਾ ਕੇ ਆਜੂ, ਫਿਰ ਮੈਂ ਛੱਤ ਤੇ ਚੜ੍ਹ ਕੇ ਦੇਖੂੰਗਾ, ਫਿਰ ਦੇਖੂੰਗਾ ਸੋਚੂੰਗਾ ਵੀ ਕਿਵੇਂ ਠੀਕ ਹੋ ਸਕਦੀ ਆ ਹਨਾ। ਸਾਡਾ ਇੱਕ ਲਿਸਨਰ ਹੈ ਜੀ ਆਪਣੇ ਪ੍ਰੋਗਰਾਮ ਦੇ ਵਿੱਚ, ਆਪਣੇ ਪਰਿਵਾਰ ਚੋਂ ਹੀ, ਉਹਨਾਂ ਨੇ ਕਿਹਾ ਸੀਗਾ ਕਿ ਵੀ ਟਿਕਟ ਕਰਾਇਓ ਮੇਰੀ, ਫਿਰ ਮੈਂ 2 ਦਿਨ ਆ ਕੇ ਬ੍ਰਿਸਬਨ ਘੁੰਮੂਗਾ, ਦੇਖੂੰਗਾ, ਫਿਰ ਤੁਹਾਡੇ ਘਰ ਆ ਕੇ ਫਿਰ ਪੌੜੀ ਲਾ ਕੇ ਛੱਤ ਤੇ ਚੜ੍ਹ ਕੇ ਫਿਰ ਦੇਖਾਂਗੇ ਵੀ ਇਹਨਾਂ ਤੋਂ ਕੀ ਹੋ ਸਕਦਾ ਵਾ। ਸੋ ਐਡੀ ਲੋੜ ਹੀ ਨੀ ਪਈ, ਰੱਬ ਕਹਿੰਦਾ ਕਾਹਨੂੰ ਵਿਚਾਰੀ ਕੁੜੀ ਦਾ ਖਰਚਾ ਕਰਾਉਣਾ ਹਨਾ, ਇਦੋਂ ਪਹਿਲਾਂ ਹੀ ਚਲੋ ਆਪ ਹੀ ਨਜਿੱਠ ਲੈਣਾ ਹਨਾ। ਤੇ ਕਬੂਤਰਾਂ ਤੋਂ ਛੁਟਕਾਰਾ ਮਿਲ ਗਿਆ। ਸੋ ਇਸੇ ਲਈ ਜੀ ਜ਼ਿੰਦਗੀ ਆ ਇਹ, ਭੋਜਨ ਜਾਲ ਆ, ਜਾਂ ਜਿਹੜੀ ਚੀਜ਼ ਦੀ ਪ੍ਰੋਬਲਮ, ਕੋਈ ਕਿਸੇ ਕੋਈ ਵੀ ਪ੍ਰੋਬਲਮ ਦੀ ਸ਼ੁਰੂਆਤ ਹੁੰਦੀ ਆ ਤਾਂ ਉਹਦਾ ਜਿਹੜਾ ਹੱਲ ਆ ਉਹ ਸਾਡੇ ਆਸ ਪਾਸ ਹੀ ਹੁੰਦਾ ਵਾ। ਦੇਖ ਲਓ ਗੱਲ ਕਿੱਥੋਂ ਤੋਂ ਕਿੱਧਰ ਲੈ ਗਈ। ਸੋ ਇਨਸਾਨ ਨੇ ਸਿੱਖ ਦੇ ਰਹਿਣਾ ਚਾਹੀਦਾ ਜੀ, ਕੁਦਰਤ ਵੀ ਸਿਖਾਉਂਦੀ ਆ ਤੇ ਜ਼ਿੰਦਗੀ ਦਾ ਹਰ ਪਲ ਵੀ ਬਹੁਤ ਕੁਝ ਸਿਖਾ ਦਿੰਦਾ। ਸੋ ਇੱਦਾਂ ਹੀ ਆ ਜੀ, ਝਾਸ ਦੇ ਵਿੱਚ ਇੱਕ ਕਾਮਰੇਡ ਛੋਟੀ ਜਿਹੀ ਕੁੜੀ ਨਾਲ ਬੈਠਾ ਸੀਗਾ, ਤੇ ਉਹ ਜਿਹੜੀ ਬੱਚੀ ਆ ਉਹ ਕੋਈ ਕਿਤਾਬ ਪੜ੍ਹ ਰਹੀ ਸੀ। ਤੇ ਜਿਹੜਾ ਕਾਮਰੇਡ ਬੰਦਾ ਪਤਾ ਹੀ ਆ ਵੀ ਉਹਨਾਂ ਨੂੰ ਹਰੇਕ ਗੱਲ ਦੇ ਵਿੱਚ ਕੈਂਤੂ ਪ੍ਰਾਂਤੂ ਦੀ ਆਦਤ ਵੀ ਹੁੰਦੀ ਆ ਤੇ ਬਾਕੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹਨਾ। ਤੇ ਉਹਨਾਂ ਨੂੰ ਟੋਕ ਕੇ ਕਹਿੰਦਾ ਵੀ ਚੱਲ ਆਪਾਂ ਇੱਦਾਂ ਕਰਦੇ ਹਾਂ, ਆਪਾਂ ਕਿਸੇ ਗੱਲ ਤੇ ਬਹਿਸ ਕਰਦੇ ਹਾਂ ਵੀ ਉਹਦੇ ਨਾਲ ਇੱਦਾਂ ਹੋਊਗਾ। ਉਹਦਾ ਵਿਚਾਰੇ ਦਾ ਟਾਈਮ ਨਹੀਂ ਸੀ ਗੁਜ਼ਰ ਰਿਹਾ, ਬੈਠਾ ਸੀ ਹਨਾ, ਬੋਰ ਹੋ ਰਿਹਾ ਸੀ ਤੇ ਬੱਚੀ ਤਾਂ ਆਪਣਾ ਕਿਤਾਬ ਪੜ੍ਹ ਹੀ ਰਹੀ ਸੀ। ਤੇ ਉਹਨੂੰ ਕਹਿੰਦਾ ਕਿ ਆਪਾਂ ਬਹਿਸ ਕਰਦੇ ਹਾਂ, ਇਹਦੇ ਨਾਲ ਕੀ ਹੋਊਗਾ, ਜਿਹੜਾ ਟਾਈਮ ਆ ਉਹ ਛੇਤੀ ਲੰਘ ਜਾਊਗਾ ਸਫ਼ਰ ਦਾ। ਤਾਂ ਉਹ ਜਿਹੜੀ ਬੱਚੀ ਹੁੰਦੀ ਆ ਉਹਨੂੰ ਪੁੱਛਦੀ ਆ, ਕਹਿੰਦੀ ਕਿਹੜੇ ਟੌਪਿਕ ਤੇ ਤੂੰ ਗੱਲਬਾਤ ਕਰਨੀ ਚਾਹੁੰਦਾ। ਤਾਂ ਜਿਹੜਾ ਕਾਮਰੇਡ ਹੁੰਦਾ ਉਹ ਕਹਿੰਦਾ ਵੀ ਚੱਲ ਆਪਾਂ ਰੱਬ ਤੇ ਹੀ ਗੱਲ ਕਰਦੇ ਹਾਂ, ਵੀ ਰੱਬ ਹੈਗਾ ਜਾਂ ਨਹੀਂ ਹੈਗਾ, ਆਪਾਂ ਇਹ ਤੇ ਗੱਲ ਕਰਦੇ ਹਾਂ, ਕਿਉਂਕਿ ਪਤਾ ਹੀ ਆ ਵੀ ਉਹ ਲੋਕ ਰੱਬ ਨੂੰ ਘੱਟ ਹੀ ਮੰਨਦੇ ਹੁੰਦੇ ਆ ਹਨਾ। ਤਾਂ ਉਹ ਜਿਹੜੀ ਛੋਟੀ ਬੱਚੀ ਹੁੰਦੀ ਆ ਨਾ ਉਹ ਕਹਿੰਦੀ ਚੱਲ ਠੀਕ ਆ ਵੀ ਮੈਂ ਤੇਰੇ ਨਾਲ ਇਸ ਵਿਸ਼ੇ ਤੇ ਗੱਲ ਕਰੂੰਗੀ, ਪਰ ਪਹਿਲਾਂ ਨਾ ਤੂੰ ਮੇਰੇ ਇੱਕ ਗੱਲ ਦਾ ਜਵਾਬ ਦੇ। ਉਹ ਕਹਿੰਦਾ ਵੀ ਠੀਕ ਆ, ਹਾਂ ਪੁੱਛ। ਕਹਿੰਦਾ ਇੱਕ ਘੋੜਾ ਵਾ ਤੇ ਇੱਕ ਹਿਰਨਾ, ਬੱਚੀ ਕਹਿੰਦੀ ਇੱਕ ਘੋੜਾ ਵਾ ਤੇ ਇੱਕ ਹਿਰਨਾ ਤੇ ਇੱਕ ਗਾਂ ਵਾ, ਇਹ ਇੱਕੋ ਤਰ੍ਹਾਂ ਦਾ ਖਾਣਾ ਖਾਂਦੇ ਆ, ਭੋਜਨ ਖਾਂਦੇ ਆ, ਮਤਲਬ ਕਿ ਘਾਹ ਖਾਂਦੇ ਆ। ਘੋੜਾ ਵੀ ਘਾਹ ਖਾ ਲੈਂਦਾ ਹਨਾ, ਤੇ ਬਾਕੀ ਹਿਰਨ ਵੀ ਖਾ ਲੈਂਦਾ ਤੇ ਗਾਂ ਵੀ ਖਾਂਦੀ ਆ। ਕਹਿੰਦੀ ਪਰ ਜਿਹੜਾ ਹਿਰਨ ਆ ਉਹ ਛੋਟੀਆਂ ਛੋਟੀਆਂ ਮੀਂਗਣਾਂ ਕਰਦਾ ਤੇ ਘੋੜਾ ਵਾ ਜਿਹੜਾ ਉਹ ਲਿਦਾ ਜਿਹੜੀ ਡੇਲਿਆਂ ਦੇ ਰੂਪ ਚ ਕਰਦਾ ਵਾ, ਤੇ ਗਾਂ ਦਾ ਜਿਹੜਾ ਮਲ ਮੂਤਰ ਜਾਣੀ ਕਿ ਜਿਹਨੂੰ ਆਪਾਂ ਫੋਸ ਕਹਿੰਦੇ ਉਹ ਪਤਲਾ ਹੁੰਦਾ। ਜਦੋਂ ਤਿੰਨੇ ਇੱਕੋ ਤਰ੍ਹਾਂ ਦਾ ਭੋਜਨ ਖਾਂਦੇ ਆ ਤਾਂ ਫਿਰ ਇਹ ਸਭ ਇਹਨਾਂ ਵਿੱਚ ਇਹਨਾਂ ਬਖਰੇ ਮਗਾ ਤੂੰ ਆ। ਤਾਂ ਉਹ ਜਿਹੜਾ ਕਾਮਰੇਡ ਹੁੰਦਾ ਨਾ ਉਹ ਛੋਟੀ ਜਿਹੀ ਬੱਚੀ ਦੀ ਗੱਲ ਸੁਣ ਕੇ ਨਾ ਬੜਾ ਹੈਰਾਨ ਹੁੰਦਾ ਤੇ ਸੋਚ ਕੇ ਜੇ ਕਹਿੰਦਾ ਵੀ ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਹੈਗਾ ਵੀ ਇਹ ਤਿੰਨੇ ਇੱਕੋ ਜਿਹਾ ਖਾਣਾ ਖਾਂਦੇ ਆ, ਭੋਜਨ ਖਾਂਦੇ ਆ, ਤਾਂ ਫਿਰ ਇਹਨਾਂ ਦੇ ਵਿੱਚ ਇਹ ਮਲ ਮੂਤਰ ਜਿਹੜਾ ਇਹਨਾਂ ਦਾ ਇਹ ਡਿਫਰੈਂਟ ਡਿਫਰੈਂਟ ਕਾਹਤੋਂ ਆ ਹਨਾ। ਤਾਂ ਉਹ ਫਿਰ ਜਿਹੜੀ ਬੱਚੀ ਹੁੰਦੀ ਆ ਨਾ ਉਹ ਮੁਸਕਰਾ ਪੈਂਦੀ ਆ, ਕਹਿੰਦੀ ਤੈਨੂੰ ਕੀ ਲੱਗਦਾ ਵੀ ਰੱਬ ਦੀ ਹੋਂਦ ਜਾਂ ਅਣਹੋਂਦ, ਇਸ ਵੀ ਜਿਹੜਾ ਤੂੰ ਮੈਨੂੰ ਹੁਣ ਸਵਾਲ ਪੁੱਛਿਆ ਵਾ ਵੀ ਰੱਬ ਤੇ ਆਪਾਂ ਬਹਿਸ ਕਰਦੇ, ਕਹਿੰਦੇ ਵੀ ਤੈਨੂੰ ਕੀ ਲੱਗਦਾ ਵੀ ਤੂੰ ਇਸ ਵਿਸ਼ੇ ਤੇ ਗੱਲ ਕਰਨ ਦੇ ਕਾਬਲ ਹੈਗਾ ਜਦੋਂ ਕਿ ਤੈਨੂੰ ਇਹ ਤਾਂ ਪਤਾ ਨਹੀਂ ਹੈਗਾ ਲਿੱਦ ਤੇ ਗੋਹੇ ਦੇ ਵਿੱਚ ਫਰਕ ਕੀ ਹੁੰਦਾ ਵਾ। ਸੋ ਬਸ ਜੀ, ਫਿਰ ਜਿਹੜਾ ਕਾਮਰੇਡ ਹੁੰਦਾ ਵਾ ਛੋਟੀ ਜਿਹੀ ਬੱਚੀ ਦੀ ਇੰਨੀ ਗੱਲ ਸੁਣ ਕੇ ਪਾਣੀ ਪਾਣੀ ਹੋ ਜਾਂਦਾ, ਤੇ ਜਿਹੜਾ ਬੱਚਾ ਹੁੰਦਾ ਵਾ ਉਹ ਫਾਲਤੂ ਦੀ ਬਹਿਸ ਦੇ ਵਿੱਚ ਨਹੀਂ ਪੈਂਦੀ ਉਹ ਬੱਚੀ, ਤੇ ਉਹ ਉਸੇ ਤਰ੍ਹਾਂ ਆਪਣੀ ਜਿਹੜੀ ਕਿਤਾਬ ਆ ਜਿਹੜੀ ਬੁੱਕ ਉਹ ਪੜ੍ਹ ਰਹੀ ਹੁੰਦੀ ਆ ਉਹ ਪੜਨਾ ਸ਼ੁਰੂ ਕਰ ਦਿੰਦੀ ਆ। ਸੋ ਮਤਲਬ ਕਿ ਜ਼ਿੰਦਗੀ ਦੇ ਵਿੱਚ ਹਰ ਗੱਲ ਤੇ ਕਿੰਤੂ ਪਰੰਤੂ ਕਰਨਾ ਵੀ ਚੰਗੀ ਗੱਲ ਹੁੰਦੀ ਆ, ਪਰ ਹਰ ਤੇ ਨਹੀਂ ਵੀ ਹੁੰਦਾ। ਸੋ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕੋਈ ਗਿਆਨ ਕੁਛ ਹਾਸਲ ਕਰਨਾ ਚਾਹੁੰਦੇ ਹੋ ਤਾਂ ਚੰਗੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹੁੰਦੀਆਂ, ਤੇ ਬਾਕੀ ਉਮਰ ਦੇ ਹਿਸਾਬ ਨਾਲ ਗਿਆਨ ਨਹੀਂ ਆਉਂਦਾ। ਕਹਿੰਦੇ ਹੁੰਦੇ ਆ ਕਿ ਗਿਆਨ ਤਾਂ ਬੰਦੇ ਨੂੰ ਅਕਲ ਤਾਂ ਠੋਕਰਾਂ ਖਾ ਕੇ ਆਉਂਦੀ ਆ, ਜਿੰਨੀਆਂ ਠੋਕਰਾਂ ਵੱਜਣਗੀਆਂ ਓਨੀ ਹੀ ਬਸ ਜ਼ਿੰਦਗੀ ਦੇ ਬਾਰੇ ਜ਼ਿਆਦਾ ਕੁਛ ਪਤਾ ਲੱਗਦਾ। ਸੋ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਸੁਣਦੇ ਆ। ਮੇਰੀਆਂ ਗੱਲਾਂ ਤਾਂ ਮੁੱਕਣੀਆਂ ਨਹੀਂ, ਅੱਗੇ ਸਰਬਜੀਤ ਭਾਜੀ ਵੀ ਕਹਿ ਦਿੰਦੇ ਆ, ਕਹਿੰਦੇ ਇੰਨੀਆਂ ਗੱਲਾਂ ਆਉਂਦੀਆਂ ਕਿੱਥੋਂ ਆ ਤੈਨੂੰ? ਮੈਂ ਕਿਹਾ ਯਾਦ ਤਾਂ ਨਹੀਂ ਕਰਦੀ, ਬਸ ਆਈ ਆ ਜਾਂਦੀਆਂ ਆਪਣੇ ਆਪ ਹੀ, ਹੈਨਾ। ਤੇ ਲਓ ਫਿਰ ਗਾਣਾ ਸੁਣਦੇ ਆ ਜੀ। ਗਾਣੇ ਤੋਂ ਬਾਅਦ ਤੁਸੀਂ ਦੱਸਿਓ ਤੇ ਜਿਹੜਾ ਚਰਵਾਹਾ ਤੇ ਉਹਦੀ ਕੁੜੀ ਰਾਜੇ ਦੇ ਗੈਰ ਤੋਂ ਕਿੱਦਾਂ ਬਚ ਸਕਦੇ ਆ। ਅਗਰ ਨਾ ਪਤਾ ਲੱਗਾ ਤਾਂ ਫਿਰ ਮੈਂ ਤੁਹਾਨੂੰ ਜ਼ਰੂਰ ਦੱਸੂਗੀ, ਇੱਕ ਬਜ਼ਾਰਤ ਵੀ ਪਾਵਾਂਗੇ ਤੇ ਇੱਕ ਕਹਾਣੀ, ਬੜੀ ਹੀ ਪਿਆਰੀ ਜੀ ਕਹਾਣੀ ਆ, ਇੱਕ ਇਮੋਸ਼ਨਲ ਜੀ ਸਟੋਰੀ ਆ। ਜ਼ਿਆਦਾ ਇਮੋਸ਼ਨਲ ਨਹੀਂ, ਪਰ ਉਹਦੇ ਵਿੱਚ ਵੀ ਇੱਦਾਂ ਹੀ ਆ ਕਿ ਜਦੋਂ ਇਨਸਾਨ ਦੇ ਦਿਲ ਤੇ ਬੋਝ ਹੋਵੇ ਤਾਂ ਉਸ ਬੋਝ ਨੂੰ ਹਲਕਾ ਕਰ ਲੈਣਾ ਚਾਹੀਦਾ, ਕਿਸੇ ਨਾਲ ਗੱਲ ਕਰਕੇ ਜਾਂ ਫਿਰ ਕਾਗਜ਼ ਤੇ ਉਲੀਕ ਕੇ ਤੇ ਜਾਂ ਫਿਰ ਆਪਣੇ ਅੰਮਾ ਜਾਇਆ ਨਾਲ ਗੱਲ ਕਰਕੇ। ਸੋ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ, ਤੇ ਸੁਣਦੇ ਰਹੋ ਤੁਸੀਂ ਹਰਮਨ ਰੇਡੀਓ, ਤੇ ਜਾਇਓ ਕਿਤੇ ਨਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੀਆਂ ਬਾਤਾਂ ਹਜੇ ਬਾਕੀ ਨੇ।
ਹੈਬਿਟ ਪੁਰਾਣੀ ਜਿੱਥੇ ਲਾਈਆਂ ਯਾਰੀਆਂ, ਸਿਰਾਂ ਨਾਲ ਯਾਰਾਂ ਨੇ ਨਿਭਾਈਆਂ ਯਾਰੀਆਂ, ਨਾ ਦਿਲ ਵਿੱਚ ਖੋਟ ਹੈ ਬਾਬਿਆਂ ਦੀ ਓਟ ਹੈ, ਹਰ ਕੰਮ ਲੋਟ ਹੈ ਖਿੱਚੀ ਚੱਲ ਮਿੱਤਰਾ, ਤੇ ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਉਹ ਯਾਰਾਂ ਦੀ ਸਪੋਰਟ ਹੈ। ਪੱਟੀਆ ਪਟਾਕਾ ਇੱਕ ਗੋਰੀ ਹਾਣ ਦੀ ਲੋੜ ਸਾਨੂੰ ਪੈਂਦੀ ਨੀ ਅੰਬੈਸੀ ਜਾਣ ਦੀ, ਪੱਟੀਆ ਪਟਾਕਾ ਇੱਕ ਗੋਰੀ ਹਾਣ ਦੀ ਲੋੜ ਸਾਨੂੰ ਪੈਂਦੀ ਨੀ ਅੰਬੈਸੀ ਜਾਣ ਦੀ, ਪਾਸਪੋਰਟ ਆਉਂਦਾ ਘਰੇ ਵੀਜ਼ਾ ਲੱਗ ਕੇ ਗੌਰਮੈਂਟ ਸਾਡੇ ਪਿੱਛੇ ਹਿੱਕਾਂ ਤਾਣ ਦੀ, ਉਹ ਇੰਨੀ ਅਪਰੋਚ ਹੈ ਬਾਬਿਆਂ ਦੀ ਓਟ ਹੈ, ਖਿੱਚੀ ਚੱਲ ਮਿੱਤਰਾ ਯਾਰਾਂ ਦੀ ਸਪੋਰਟ ਹੈ ਉਹ ਬਾਬਿਆਂ ਦੀ ਓਟ, ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਉਹ ਯਾਰਾਂ ਦੀ ਸਪੋਰਟ ਹੈ। ਯਾਰਾਂ ਨਾਲ ਲੜੀਦਾ ਨੀ ਨਾਰ ਕਰਕੇ, ਜੱਟ ਦੀ ਤਾਂ ਨੀ ਵੀ ਜਾਂਦੀ ਪਿਆਰ ਕਰਕੇ, ਯਾਰਾਂ ਨਾਲ ਲੜੀਦਾ ਨੀ ਨਾਰ ਕਰਕੇ, ਪਰਤੀ ਨਿਸ਼ਾਨਾ ਸਿੱਧਾ ਲਾਈਏ ਇੱਕ ਤੇ, ਵੈਲੀ ਨੀ ਬਣਦਾ ਪਿੱਠੂ ਵਾਰ ਕਰਕੇ, ਉੱਚੀ ਰੱਖੀ ਸੋਚ ਹੈ ਬਾਬਿਆਂ ਦੀ ਓਟ ਹੈ, ਖਿੱਚੀ ਚੱਲ ਮਿੱਤਰਾ ਤੇ ਯਾਰਾਂ ਦੀ ਸਪੋਰਟ ਹੈ ਉਹ ਬਾਬਿਆਂ ਦੀ ਓਟ, ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਉਹ ਯਾਰਾਂ ਦੀ ਸਪੋਰਟ ਹੈ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ, ਉਮਰਾਂ ਦੇ ਇਸ ਪੜਾਅ ਚੋਂ ਕੁਛ ਪਲ ਤੁਹਾਡੇ ਨਾਲ। ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਮੈਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ। जी हाँ, हरेक शुक्रवार सवेरे 8 to 10 गल्लां मेरियां ते गीत तुहाडे। तुहाडी आमद ही साडी खुशी है। सो मिल बैठांगे हरेक शुक्रवार 8 to 10 प्रोग्राम लहरां दी सां लहरां दी सां लहरां दी सां लहरां दी सां।
लहरां प्रोग्राम लैके जल्द हाजिर हो रहे हां, कृपा करके थोड़ा इंतजार करो।
फिर तो स्वागत है रविंदर गरेवाल दी आवाज दे विच। गाना सुन रहे सी, वैसे कहंदे हुंदे ना कि जेड़ा बोले ओही कुंडा खोले, है ना, ओही गल हुई। मैं तां पौसम दा नां की लेता, है ना, जगतार चौल भाजी दा मैसेज आ गया, कहंदे कि ए पौसम की जानवर आ, इस बारे चानना पाओ। ਹੁਣ ਵੈਸੇ ਤਾਂ ਮੈਨੂੰ ਪਤਾ ਉਹ ਕਿੱਦਾਂ ਦਾ ਵਾ, ਹੁਣ ਮੈਂ ਉਹਨੂੰ ਡਿਸਕ੍ਰਾਈਬ ਕਿੱਦਾਂ ਕਰਾਂ, ਕਿੱਦਾਂ ਪ੍ਰੋਪਰ ਵੇ ਨਾਲ ਦੱਸਾਂ, ਕਿਉਂਕਿ ਬਾਹਲਾ ਨੇੜੇ ਜਾ ਕੇ ਤਾਂ ਮੈਂ ਵੀ ਨਹੀਂ ਦੇਖਿਆ, ਉਹ ਡਰ ਲੱਗਦਾ, ਉਹ ਤਾਂ ਸਾਰ ਕਾਂਗ ਝਈ ਲੈ ਗਿਆ ਜੇ ਪੈਂਦਾ, ਹੈ ਨਾ। ਵੈਸੇ ਹਾਰਮਫੁੱਲ ਆ, ਨੁਕਸਾਨ ਨਹੀਂ ਹੈਗਾ ਉਹਦਾ ਕੋਈ, ਬੇਚਾਰਾ ਕਰਦਾ, ਉਹ ਤਾਂ ਲੇਜ਼ੀ ਜਿਹਾ ਜਿੱਦਾਂ ਖਾ ਕੇ ਸੁੱਤਾ ਹੀ ਰਹਿੰਦਾ ਵਾ, ਜਿੱਦਾਂ ਮਰਜ਼ੀ ਉਹਨੂੰ ਬੋਰੀ 'ਚ ਪਾ ਕੇ ਬਾਹਰ ਕਿਤੇ ਛੱਡਿਆ ਉਹ। ਪਰ ਉਹਦੇ ਨਾ ਨੌ ਆ ਜਿਹੜੇ ਉਹ ਬੜੇ ਵੱਡੇ ਵੱਡੇ ਹੁੰਦੇ ਆ, ਤਿੱਖੇ ਤਿੱਖੇ ਹੁੰਦੇ ਆ, ਬਸ ਉਹ ਨੌਂਦਰਾ ਜਰੂਰ ਮਾਰਦਾ। ਉਦਾਂ ਦੰਦ ਦੁੰਦਾਂ ਦਾ ਹਿਸਾਬ ਕਿਤਾਬ ਤਾਂ ਹੈ ਨੀ ਵੀ ਉਹ ਕੱਟਦਾ ਵੀ ਹੋਊਗਾ, ਪਰ ਨੌਂਦਰਾ ਮਾ ਜਿਹੜੀਆਂ ਉਹਦੀਆਂ ਉਹ ਕਾਫੀ ਜ਼ਿਆਦਾ ਨੌ ਵੱਡੇ ਹੁੰਦੇ ਆ। ਵੈਸੇ ਸਾਡੇ ਆਸਟ੍ਰੇਲੀਆ ਵਾਲਿਆਂ ਤੋਂ ਪਤਾ ਹੋਊ, ਮੇਰੀ ਹੈਲਪ ਕਰ ਦਿਓ, ਹੈ ਨਾ, ਬਗਾਨੇ ਮੁਲਕ 'ਚ ਪੰਜਾਬੀ ਪੰਜਾਬੀ ਦੀ ਮਦਦ ਕਰਦਾ ਵਾ, ਮਾੜੀ ਜਿਹੀ ਹੈਲਪ ਕਰ ਦਿਓ ਅਤੇ ਦੱਸ ਦਿਓ ਪੌਸਮ ਬਾਰੇ ਪ੍ਰੋਪਰ ਵੇ ਦੇ ਨਾਲ, ਨਹੀਂ ਤਾਂ ਫਿਰ ਉਹਦੀ ਸ਼ਕਲ ਆ ਜਿਹੜੀ ਚੂਹੇ ਵਰਗੀ ਵੀ ਹੁੰਦੀ ਆ ਅਤੇ ਕਾਟੋ ਵਰਗੀ ਵੀ ਹੁੰਦੀ ਆ, ਹੈ ਨਾ। ਹੁਣ ਤੁਸੀਂ ਪੁੱਛੋਗੇ ਇਹ ਕੀ, ਕਿਉਂਕਿ ਮਿਲਿਆ ਜੁਲਿਆ ਜਿਹਾ ਰੂਪ ਆ, ਚੂਹਾ ਉਹਨੂੰ ਕਹਿ ਨਹੀਂ ਸਕਦੇ ਕਿਉਂਕਿ ਉਹ ਸਾਈਜ਼ ਦੇ ਵਿੱਚ ਚੂਹੇ ਤੋਂ ਵੱਡਾ ਹੁੰਦਾ ਵਾ, ਤੇ ਕਾਟੋ ਵੀ ਨਹੀਂ ਕਹਿ ਸਕਦੇ, ਪਰ ਕਿਉਂਕਿ ਕਾਟੋ ਤਾਂ ਬੜੀ ਫਰਤੀਲੀ ਹੁੰਦੀ ਆ ਤੇ ਇਹ ਤਾਂ ਬਾਹਲਾ ਲੇਜ਼ੀ ਆ, ਹੁਣ ਵੀ ਕੁੰਭ ਕਰਨ ਵਾਂਗੂ ਸੁੱਤਾ ਹੀ ਪਿਆ ਵਾ, ਬਸ ਇਹਨੇ ਘੰਟਾ ਦੋ ਕੁ ਘੰਟੇ ਉੱਠਣਾ, ਸਾਰਾ ਦਿਨ ਸੁੱਤਾ ਰਹਿਣਾ ਵਾ, ਤੇ ਪਰ ਚਲੋ ਕੋਈ ਚੱਕਰ ਨਹੀਂ ਹੈਗਾ। ਤੇ ਬਾਕੀ ਭਾਜੀ ਮੈਂ ਅਸੀਂ ਫੋਟੋ ਜ਼ਰੂਰ ਪਾਵਾਂਗੇ ਉਹਦੇ ਸਿਮੀਲਰ ਆ, ਕਿਉਂਕਿ ਉਹਦੀਆਂ ਵੀ ਅੱਗੇ ਕਈ ਤਰ੍ਹਾਂ ਦੀਆਂ ਇਹਦੀਆਂ ਪੌਸਮ ਦੀਆਂ ਵੀ ਕੈਟਾਗਰੀਆਂ ਨੇ, ਤੇ ਜ਼ਿਆਦਾ ਇਨਫੋਰਮੇਸ਼ਨ ਤਾਂ ਵੈਸੇ ਗੂਗਲ ਦੇਵਤਾ ਦੇ ਉੱਪਰ ਵੀ ਪਈ ਆ, ਹੈ ਨਾ, ਤੇ ਪਰ ਫਿਰ ਵੀ ਜੇ ਮੇਰੇ 'ਚ ਹਿੰਮਤ ਹੋਈ, ਮਤਲਬ ਕਿ ਜੇ ਕੋਸ਼ਿਸ਼ ਕਰੂੰਗੀ, ਪ੍ਰੋਮਿਸ ਨਹੀਂ, ਤੇ ਉਹਦੀ ਨਾ ਜਦੋਂ ਜਾਊਂਗੀ ਇੱਥੇ ਛੱਤ ਤੋਂ, ਜੇ ਮੈਨੂੰ ਮਤਲਬ ਕਿ ਉਹ ਦਿਖਿਆ ਤਾਂ ਉਹਦੀ ਨਾ ਫੋਟੋ ਜ਼ਰੂਰ ਕਰੂੰਗੀ, ਫੋਟੋ ਕਰਕੇ ਫਿਰ ਮੈਂ ਜ਼ਰੂਰ ਭੇਜੂੰਗੀ, ਪਰ ਉਹਦਾ ਕੋਈ ਪ੍ਰੋਮਿਸ ਨਹੀਂ ਕਰਦੀ ਕਿਉਂਕਿ ਮੈਂ ਤਾਂ ਆਪ ਡਰਾਕਣ, ਮੈਨੂੰ ਤਾਂ ਆਪ ਬਹੁਤ ਡਰ ਲੱਗਦਾ। ਤੇ ਬਾਕੀ ਕਹਿੰਦੇ ਕਿ ਸੋਲਰ ਪੈਨਲ ਵੀ ਲਗਾਏ ਨੇ ਤੁਸੀਂ ਆਪਣੇ ਘਰ, ਕਿੰਨੇ ਕਿਲੋਵਾਟ ਦੇ ਹਨ, ਪਰ ਕਿਲੋਵਾਟ ਕਿੰਨਾ ਖਰਚਾ ਆਸਟ੍ਰੇਲੀਆ ਵਿੱਚ, ਪੈਨਲ ਕਿਹੜੇ ਬ੍ਰਾਂਡ ਦੇ ਹਨ, ਇਨਵਰਟਰ ਕਿਹੜੀ ਕੰਪਨੀ ਦਾ ਹੈ। ਓ ਮਾਈ ਗੋਡ, ਮੈਨੂੰ ਲੱਗਦਾ ਭਾਜੀ ਮੇਰੀਆਂ ਗੱਲਾਂ ਨੂੰ ਬਾਹਲੀ ਸੀਰੀਅਸ ਲੈ ਗਏ, ਕਿਉਂ ਕਾਹਤੋਂ ਕਿੱਥੋਂ, ਹਨਾ, ਉਹੀ ਗੱਲ ਹੋ ਗਈ ਨਾ, ਕਾਹਤੋਂ ਕਿਲੋ ਕਿੰਨੇ ਕਿਲੋ ਵਾਟ ਦਾ ਤੇ ਕਿੰਨਾ ਖਰਚਾ ਆ, ਦੋ ਕੱਕੇ ਤਾਂ ਹੋ ਗਏ ਤੇ ਕਿਹੜੇ ਬ੍ਰਾਂਡ ਦਾ, ਤੀਜਾ ਕੱਕਾ ਵੀ ਆ ਗਿਆ, ਹਨਾ, ਤੇ ਕਿਹੜੀ ਕੰਪਨੀ ਦਾ, ਵਾਓ ਕਿਆ ਬਾਤ ਆ ਜੀ, ਆ ਤਾਂ ਨੀਲੇ ਤੇ ਦਿਲ ਆ ਛੱਡਤਾ ਅੱਜ ਤੁਸੀਂ ਜਗਤਾਰ ਭਾਜੀ। ਸੋਲਰ ਪੈਨਲ ਤਾਂ ਲੱਗੇ ਆ, ਕੰਪਨੀ ਦਾ ਨਾਮ ਮੈਨੂੰ ਪਤਾ ਨੀ ਹੈਗਾ, ਹੈਗਾ ਪਰ ਪੇਪਰਾਂ ਤੋਂ ਦੇਖਣਾ ਪਊਗਾ। ਤੇ ਕਿੰਨੇ ਕਿਲੋ ਵਾਟ ਆ, ਮੋਰ ਦੈਨ 6.5 ਆ, ਹਨਾ, ਇਹ ਮੈਨੂੰ ਪਤਾ ਵਾ। ਤੇ ਖਰਚਾ ਇੱਥੇ ਗੌਰਮੈਂਟ ਦੀ ਰਿਬੇਟ ਮਿਲਦੀ ਆ ਜੀ ਟੋਟਲ, ਮਤਲਬ ਜਿੰਨਾ ਤੁਸੀਂ ਹੈਗਾ ਵਾ, ਮੈਨੂੰ ਲੱਗਦਾ ਉਦੋਂ $5,000 ਦਿੱਤਾ ਸੀ ਤੇ ਟੋਟਲ ਖਰਚਾ ਸੀਗਾ ਉਹਦਾ ਮੇਰੇ ਖਿਆਲ 9 ਤੋਂ ਉੱਪਰ ਸੀ, $9,500 ਸੀਗਾ, ਤੇ ਉਹਦੇ ਵਿੱਚੋਂ ਗੌਰਮੈਂਟ ਦੀ ਰਿਬੇਟ ਮਿਲਦੀ ਆ, ਅਗਰ ਤੁਸੀਂ ਮਤਲਬ ਕਿ ਓਨਰ ਕੋਈ ਵੀ ਇੱਦਾਂ ਲਗਵਾਉਂਦਾ ਵਾ, ਉਹਦੇ ਵਿੱਚ 4,000 ਦੀ ਰਿਬੇਟ ਮਿਲਦੀ ਆ, ਤੇ ਬਾਕੀ ਦਾ ਜਿਹੜਾ ਹੈਗਾ ਵਾ ਉਹ ਤੁਹਾਨੂੰ ਆਪ ਹੀ ਪੇ ਕਰਨਾ ਪੈਂਦਾ ਵਾ। ਤੇ ਹੁਣ ਭਾਜੀ ਤੁਹਾਨੂੰ ਪਤਾ ਲੱਗ ਹੀ ਗਿਆ, ਹਨਾ, ਕਿ ਉਹ 9-9.5 ਦਾ, ਇਹ ਵੀ ਤੁਹਾਡਾ ਜਵਾਬ ਦੇਤਾ, ਹਨਾ, ਕਿਲੋਵਾਟ ਕਿੰਨੇ ਦਾ ਇਹ ਵੀ ਦੱਸਤਾ ਤੇ ਪੈਨਲ ਕਿਹੜੇ ਬ੍ਰਾਂਡ ਦੇ ਆ। ਵੈਸੇ ਤਾਂ ਮੋਸਟਲੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਆ ਚਾਈਨਾ ਮੇਡ ਹੀ ਆਉਂਦਾ ਵਾ, ਪਰ ਇਹ ਚਾਈਨਾ ਮੇਡ ਨਹੀਂ ਹੈਗਾ, ਇਹਦੀ ਵਾਰੰਟੀ ਵੀ ਹੈਗੀ ਆ, ਤੇ ਇਨਵਰਟਰ ਕਿਹੜੀ ਕੰਪਨੀ ਦਾ ਉਹ ਵੀ ਮੈਨੂੰ ਦੇਖਣਾ ਪੈਣਾ ਵਾ। ਹੁਣ ਭਾਜੀ ਆਹ 2 ਕੱਕੇ ਰਹਿ ਗਏ, ਬਾਕੀ ਕੱਕਿਆਂ ਦੇ ਜਵਾਬ ਤਾਂ ਦਿੱਤੇ ਗਏ ਆ, ਤੇ ਇਹ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਅਗਰ ਮੈਂ ਦੇਖ ਕੇ ਦੱਸ ਸਕਦੀ ਹੋਈ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਪਹੁੰਚ ਗਏ ਆ, ਤੇ ਕਹਿੰਦੇ ਕਿ ਮੁਸਕਾਨ ਇੱਕ ਅਜਿਹਾ ਵਿਸ਼ਵਾਸ ਹੈ ਜੋ ਜ਼ਿੰਦਗੀ 'ਚ ਸਭ ਕੁਛ ਪਾੜੋ ਧਾੜ ਹੋਣ ਦੇ ਬਾਵਜੂਦ ਵੀ ਸੀਣ ਦੀ ਹਿੰਮਤ ਰੱਖਦਾ ਹੈ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਹਾਂਜੀ, ਬੜੀ ਸੋਹਣੀ ਨਾਲ ਫੋਟੋ ਵੀ ਬਣਾਈ ਹੋਈ ਆ ਕਿ ਇਨਸਾਨ ਦੇ ਵਿੱਚ ਵਾਕਈ ਜੀ ਹਿੰਮਤ ਹੋਣੀ ਚਾਹੀਦੀ ਆ, ਤੇ ਮੁਸਕਰਾਹਟ ਤੁਹਾਡੇ ਚਿਹਰੇ ਤੇ ਆ ਤਾਂ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋਣ ਦਾ ਅੰਦਾਜ਼ਾ ਵੀ ਲੱਗ ਜਾਂਦਾ ਤੇ ਥੋੜੇ ਚ ਹਿੰਮਤ ਵੀ ਹੁੰਦੀ ਆ। ਪਰ ਭਾਜੀ ਕਈ ਵਾਰੀ ਨਾ, ਵੈਸੇ ਇੱਕ ਗੱਲ ਦੱਸਦੀ ਆ, ਤੁਸੀਂ ਜ਼ਿਆਦਾ ਖੁਸ਼ ਰਹਿੰਦੇ ਹੋ ਤਾਂ ਲੋਕਾਂ ਨੂੰ ਗਲਤ ਫਹਿਮੀ ਵੀ ਬੜੀ ਹੁੰਦੀ ਆ, ਅਗਲਾ ਪਤਾ ਕੀ ਸੋਚਣ ਲੱਗ ਜਾਂਦਾ, ਇਹਨੂੰ ਤਾਂ ਕੋਈ ਤਕਲੀਫ ਹੀ ਨਹੀਂ ਹੈਗੀ, ਬਸ ਹੌਂਕ ਹੀ ਲੈਂਦੇ ਰਹਿੰਦੇ ਆ ਹਨਾ। ਤੇ ਹੁਣ ਇਹ ਤਾਂ ਹੈ ਨੀ ਕਿ ਬੰਦਾ 24 ਘੰਟੇ ਸੜਿਆ ਜਾ ਤੇ ਰੋਣ ਹਾਕਾ ਜਿਹਾ ਮੂੰਹ ਬਣਾ ਕੇ ਬੈਠਾ ਰਵੇ। ਜਦੋਂ ਤੁਸੀਂ ਹੱਸਦੇ ਹੋ ਉਹਦੇ ਨਾਲ ਤੁਹਾਡੇ ਲੋਕੀ ਹੱਸਦੇ ਤਾਂ ਜ਼ਰੂਰ ਆ, ਪਰ ਕਿਤੇ ਨਾ ਕਿਤੇ ਕੁਛ ਏਦਾਂ ਦੇ ਲੋਕ ਵੀ ਹੁੰਦੇ ਆ ਜਿਨ੍ਹਾਂ ਨੂੰ ਇਹ ਟੈਨਸ਼ਨ ਹੋ ਜਾਂਦੀ ਆ ਵੀ ਤੁਸੀਂ ਹੱਸਦੇ ਕਾਹਤੋਂ ਰਹਿੰਦੇ ਹੋ ਹਨਾ, ਤੁਸੀਂ ਖੁਸ਼ ਕਾਹਤੋਂ ਰਹਿੰਦੇ ਹੋ। ਸੋ ਜ਼ਿੰਦਗੀ ਦੇ ਵਿੱਚ ਦਮੂਹੇ ਲੋਕ ਵੀ ਹੈਗੇ ਆ, ਜਿੱਦਾਂ ਸਿਆਣੇ ਕਹਾਵਤ ਪਾਉਂਦੇ ਆ ਵੀ ਦਾਤੀ ਦੇ ਦੰਦੇ ਇੱਕ ਪਾਸੇ ਪਰ ਦੁਨੀਆ ਦੇ ਦੋਨੇ ਪਾਸੇ ਹੁੰਦੇ ਆ। ਤੁਸੀਂ ਉਦਾਸ ਹੋਵੋਗੇ ਤਾਂ ਫਿਰ ਪਤਾ ਨੀ ਕੀ ਹੈ, ਇੱਕ ਸ਼ੇਅਰ ਬੋਲਦੇ ਹੁੰਦੇ, ਖੈਰ ਮੈਂ ਨਹੀਂ ਬੋਲ ਸਕਦੀ ਹੁਣ ਉਹ। ਤੇ ਜੇ ਤੁਸੀਂ ਜ਼ਿਆਦਾ ਹੱਸਦੇ ਰਹਿੰਦੇ ਹੋ ਤਾਂ ਫਿਰ ਵੀ ਉਸ ਤੋਂ ਉਲਟ। ਪਰ ਜ਼ਿੰਦਗੀ ਦੇ ਵਿੱਚ ਮੁਸਕਰਾਹਟ ਆ ਜਿਹੜੀ ਸਭ ਤੋਂ ਵਧੀਆ ਦਵਾਈ ਆ ਤੁਹਾਡੀ ਜ਼ਿੰਦਗੀ ਦੀ ਹਰ ਮੁਸੀਬਤ ਹਰ ਦੁੱਖ ਦੇ ਲਈ। ਅਗਰ ਤੁਸੀਂ ਹੱਸਦੇ ਰਹੋਗੇ ਨਾ ਤਾਂ ਜ਼ਿੰਦਗੀ ਦੇ ਵਿੱਚ ਹਰ ਮੁਸੀਬਤ ਦਾ ਹੱਲ ਆ ਜਿਹੜਾ ਤੁਹਾਨੂੰ ਆਪਣੇ ਆਪ ਮਿਲਦਾ ਰਹੂਗਾ। ਪਰ ਇਹ ਆ ਕਿ ਨਾਲ ਹਿੰਮਤ ਵੀ ਜ਼ਰੂਰੀ ਆ ਉਸ ਰਸਤੇ ਤੇ ਚੱਲਣ ਦੇ ਲਈ। ਤੇ ਲਓ ਜੀ ਫਿਰ ਹੁਣ ਜਗਤਾਰ ਭਾਜੀ ਦੇ ਸਵਾਲਾਂ ਦੇ ਜਵਾਬ ਵੀ ਆਪਾਂ ਦੇਤੇ ਆ, ਤੇ ਅੱਗੇ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਪਹੁੰਚ ਚੁੱਕੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸ਼ੁਕਰੀਆ, ਮਿਹਰਬਾਨੀ ਰਾਜਨਦੀਪ ਜੀ। ਤੇ ਲਓ ਫਿਰ ਮੇਰੀ ਬੁਝਾਰਤ ਦਾ ਜਵਾਬ ਤਾਂ ਵੈਸੇ ਉਸ ਰਾਜੇ ਵਾਲੀ ਕਹਾਣੀ ਆ ਜੋ ਮੈਂ ਪੁੱਛਿਆ ਕਿ ਉਹਨਾਂ ਨੂੰ ਕਿੱਦਾਂ ਬਚਾਉਣਾ, ਨਹੀਂ ਦੇ ਹੋਣਾ ਮੈਨੂੰ ਪਤਾ, ਥੋੜਾ ਜਿਹਾ ਔਖਾ ਵਾ ਤੇ ਬਾਕੀ ਕੰਮਾਂ ਕਾਰਾਂ ਚ ਬਿਜ਼ੀ ਹੋਣ ਕਰਕੇ ਹਲੇ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਆਪਾਂ ਸੋਚ ਲਈਏ। ਚਲੋ ਕੋਈ ਚੱਕਰ ਨਹੀਂ ਤੇ ਆਪਾਂ ਗਾਣਾ ਸੁਣਦੇ ਆ ਸਰਦਾਰ ਜੀ, ਜਿਸ ਦੀ ਕਿ ਸਾਨੂੰ ਫਰਮਾਇਸ਼ ਆਈ ਹੋਈ ਆ ਜੀ, ਤੇ ਫਰਮਾਇਸ਼ ਸਾਨੂੰ ਕੀਤੀ ਆ ਜਤਿੰਦਰ ਸੰਧੂ ਜੀ ਨੇ। ਤੇ ਲਓ ਫਿਰ ਮੈਲਬੋਰਨ ਵਾਲਿਆਂ ਦੀ ਫਰਮਾਇਸ਼ ਤੇ ਸੁਣਦੇ ਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸਰਦਾਰ ਜੀ ਗਾਣਾ, ਤੇ ਉਸ ਤੋਂ ਬਾਅਦ ਚ ਕਰਦੇ ਆ ਜੀ ਹੋਰ ਬਹੁਤ ਸਾਰੀਆਂ ਗੱਲਾਂ ਕਿ ਇਨਸਾਨ ਨੂੰ ਦਿਲ ਦੇ ਵਿੱਚ ਕੁਛ ਨਹੀਂ ਰੱਖਣਾ ਚਾਹੀਦਾ। ਕਹਿੰਦੇ ਹੁੰਦੇ ਆ ਵੀ ਕਈ ਵਾਰੀ ਜੇ ਕੋਈ ਹੋਰ ਨਾ ਹੋਵੇ ਨਾ ਗੱਲ ਕਰਨ ਨੂੰ ਤਾਂ ਕੰਧਾਂ ਨਾਲ ਹੀ ਗੱਲ ਕਰਨੀ ਕਰ ਲੈਣੀ ਚਾਹੀਦੀ ਆ, ਤਾਂ ਉਸ ਦਾ ਵੀ ਇੱਕ ਮਤਲਬ ਹੁੰਦਾ ਕੀ ਹੁੰਦਾ ਵਾ ਕਿ ਇਨਸਾਨ ਦੇ ਮਨ ਦਾ ਜਿਹੜਾ ਬੋਝ ਆ ਦਿਲ ਦੇ ਵਿੱਚ ਜੋ ਗੱਲ ਆ ਉਹ ਕਿਸੇ ਨੂੰ ਵੀ ਕਹਿਣ ਦੇ ਨਾਲ ਉਹ ਹਲਕੀ ਹੋ ਜਾਂਦੀ ਆ। ਸੋ ਕੰਧ ਨੂੰ ਵੀ ਕਹਿ ਦੋਗੇ ਨਾ ਤਾਂ ਉਹ ਵੀ ਤੁਹਾਡੀ ਤਕਲੀਫ ਚੁੱਪ ਚਾਪ ਸੁਣ ਲੂਗੀ। ਸਭ ਤੋਂ ਵਧੀਆ ਕਿ ਉਹਨੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਹਨਾ। ਤੇ ਲਓ ਫਿਰ ਸਰਦਾਰ ਜੀ ਗਾਣਾ ਸੁਣਦੇ ਆ ਤੇ ਉਸ ਤੋਂ ਬਾਅਦ ਚ ਫਿਰ ਕਰਦੇ ਆ ਕੰਧਾਂ ਨਾਲ ਗੱਲਾਂ, ਕੰਧਾਂ ਨਾਲ ਗੱਲਾਂ ਨੀ ਆਪਾਂ ਕਾਗਜ਼ਾਂ ਨਾਲ ਗੱਲਾਂ ਕਰਾਂਗੇ ਤੇ ਬਾਕੀ ਹੰਗਾਰੇ ਤੁਸੀਂ ਭਾਰੀ ਦੇਣੇ ਆ ਹਨਾ। ਲਓ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਜਦੋਂ ਕੋਈ ਦੱਸੇ ਉਦੋਂ ਯਾਦ ਆਉਂਦਾ ਸਾਨੂੰ ਕਿੱਥੇ ਨੀ ਯਾਦ ਕੁਰਬਾਨੀਆਂ ਦੇ ਨਹੀਂ ਉਹ ਮਾਫ ਹੋਣੇ ਸਰਤਾਜ ਸਿੰਘਾ ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ ਇਹੋ ਜ਼ਹਿਨ ਚੋਂ ਕਿਸ ਤਰ੍ਹਾਂ ਵਿਸਰੀ ਹੋਏ ਤਵਾਰੀਖ ਵੱਡ ਮੁੱਲੀ ਸ਼ਹਾਦਤਾਂ ਦੀ ਚੜਕੇ ਚੜਕੀਆਂ ਤੇ ਆਪਾਂ ਵਾਰ ਸਿੱਖੀ ਇਹੋ ਵੱਖਰੀ ਅਦਾਈ ਇਬਾਦਤਾਂ ਦੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਕੌਮ ਚ ਬਾਬੀ ਹੋਏ ਦਿਲਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਬਰ ਜਾਨੀ ਦੇ ਢਿੱਲੀ ਨਾ ਪਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ ਸੁਣਿਆ ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ
ਮੇਰੀ ਨਿੱਕੀਆਂ ਉਮਰਾਂ ਦਹਿਸ਼ਤ ਵਿੱਚ ਦਹਿਲ ਦੀਆਂ ਨੀਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਮਹਿਲ ਦੀਆਂ ਤੱਕਣੀ ਸਰਹਿੰਦ ਵਿੱਚ ਜਾ ਕੇ ਮੈਂ ਉਹੀਓ ਦੀਵਾਰ ਵੀ ਸੁਣਿਆ ਇਸ ਕੌਮ ਜਗਾ ਵੀ ਹੋਏ ਦਿਲਦਾਰ ਵੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਸ਼ਿਕਰ ਜਾ ਜੀ ਆਸ਼ਿਕ ਜੋ ਤੇ ਗਾਦਾ ਨਾ ਕੰਮ ਗਲੂ ਮਾਦਾ ਜੀ ਤੇ ਦਾਦਾ ਸੀ ਤੇ ਗਾਦਾ ਫਕਰ ਜਰਨੈਲ ਅਨੋਖਾ ਰੱਖਦਾ ਸੀ ਬਾਜ਼ਾ ਨੂੰ ਉਸੇ ਨੇ ਸੁੱਚੇ ਕਰਤਾ ਏ ਝੂਠੇ ਸਰਤਾਜਾ ਨੂੰ ਸ਼ਾਇਰ ਕਲਮਾਂ ਨੂੰ ਸਮਝਣ ਹੁਣੇ ਆਪਣੀ ਤਲਵਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਉਹ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ ਜਗਾ ਵੀ ਹੋਏ ਦਿਲਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਗਿਣਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਪਰ ਜਾਨੀ ਦੇ ਢਿੱਲੀ ਨਾ ਬਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ ਸੁਣਿਆ ਇਸ ਕੌਮ ਚ ਕਾਫੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ
ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸਾਂਗ
ਲਓ ਜੀ ਗਣ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਦਾਰ ਦੀ ਆਵਾਜ਼ ਦੇ ਵਿਚ ਕਹਿੰਦੇ ਕਿ ਠੰਡੇ ਪੁੱਜ ਅਕਾਲ ਦੀ ਲੋ ਬੈਠੀ ਲਸ਼ਕਰ ਧੂਣੀਆਂ ਪਾ ਕੇ ਵੀ ਠਰੇ ਹੋਏ ਨੇ ਰਾਤਾਂ ਕਾਲੀਆਂ ਨੂੰ ਦਿਨ ਚੜੇ ਹੋਏ ਨੇ ਸਿੰਘ ਇਸ ਹਾਲਤ ਵਿਚ ਵੀ ਦਗ ਰਹੇ ਨੇ ਤੇ ਫੌਜੀ ਇਸ ਮੌਕੇ ਤੇ ਵੀ ਡਰੇ ਹੋਏ ਨੇ ਸੋ ਇਹ ਜੀ ਸ਼ਹਾਦਤਾਂ ਦੀ ਕਹਾਣੀ ਆ ਸਰਦਾਰੀਆਂ ਦੀ ਕਹਾਣੀ ਆ ਤੇ ਲਓ ਫਿਰ ਹੁਣ ਵੇਲਾ ਹੋ ਗਿਆ ਜੀ ਖਬਰਾਂ ਦਾ ਤੇ ਖਬਰਾਂ ਵੀ ਤੁਹਾਨੂੰ ਦੱਸਦੀ ਏ ਮੈਂ ਨੀ ਸੁਣਾਉਂਗੀ ਡਰੇ ਹੋਣਾ ਹਨਾ ਕਿ ਜੇ ਬੋਵੀ ਖਬਰਾਂ ਸੁਣਾਉਣ ਲੱਗ ਗਈ ਤਾਂ ਪਤਾ ਨੀ ਫਿਰ ਕਿੱਦਾਂ ਦੀਆਂ ਖਬਰਾਂ ਆਉਣੀਆਂ ਹਨਾ ਤੇ ਖਬਰਾਂ ਆਪਾਂ ਸੁਣਦੇ ਆ ਜੀ ਸਪਾਈਸ ਰੇਡੀਓ ਤੋਂ ਤੇ ਖਬਰਾਂ ਤੋਂ ਬਾਅਦ ਫਿਰ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿਚ ਫਿਰ ਸ਼ਾਮਲ ਹੋਵਾਂਗੇ ਤੇ ਇੱਕ ਬਜ਼ਾਰਤ ਪਾਵਾਂਗੇ ਤੇ ਇੱਕ ਬਜ਼ਾਰਤ ਦਾ ਜਵਾਬ ਦੇਵਾਂਗੇ ਪਰ ਫਿਲਹਾਲ ਚੱਲਦੇ ਆ ਜੀ ਕੀ ਕਹਿੰਦੀਆਂ ਨੇ ਦੇਸ਼ ਤੇ ਦੁਨੀਆਂ ਦੀਆਂ ਖਬਰਾਂ ਤੇ ਮਿਲਦੇ ਆ ਉਸ ਤੋਂ ਬਾਅਦ ਚ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਸ਼ੁੱਕਰਵਾਰ 20 ਦਸੰਬਰ 2019 ਦਾ ਵਰਾ ਜਦੋਂ ਗੁਰਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਪੋਹ ਮਹੀਨੇ ਦੀ 5 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਕੀਵੀ ਟੀਵੀ 104.6 ਐਫ ਐਮ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਪੰਜਾਬ ਦੇ ਵਿਚ ਅਕਾਲੀ ਦਲ ਬਾਦਲ ਭਾਵੇਂ ਕਿ ਬੀਤੇ ਸਮਿਆਂ ਦੇ ਬੇਅਦਬੀ ਕਾਂਡ ਤੋਂ ਲੈ ਕੇ ਉਭਰਨ ਦੀ ਪੂਰੀ ਕੋਸ਼ਿਸ਼ ਦੇ ਵਿਚ ਹੈ ਲੇਕਿਨ ਤਾਜ਼ਾ ਤਰੀਨ ਘਟਨਾ ਚੱਕਰ ਦੇ ਵਿਚ ਜਿਵੇਂ ਹੀ ਤੀਸਰੀ ਵਾਰ ਸੁਖਬੀਰ ਬਾਦਲ ਹੋਣਾ ਨੂੰ ਇਸ ਦੇ ਪ੍ਰਧਾਨ ਥਾਪਿਆ ਗਿਆ ਤੇ ਉਧਰ ਸੀਨੀਅਰ ਲੀਡਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਉਨ੍ਹਾਂ ਦੇ ਖਿਲਾਫ਼ ਮੋਰਚਾ ਖੋਲਦਿਆਂ ਟਕਸਾਲੀ ਅਕਾਲੀ ਦਲ ਦਾ ਘੁੱਟ ਕੇ ਹੱਥ ਫੜਿਆ ਹੋਇਆ ਜਦੋਂ ਸੁਖਦੇਵ ਢੀਂਡਸਾ ਨੇ ਸੁਖਬੀਰ ਬਾਦਲ ਦੇ ਪ੍ਰਧਾਨਗੀ ਪਦ ਤੋਂ ਅਸਤੀਫ਼ੇ ਮੰਗ ਕਰ ਦਿੱਤੀ ਦੂਸਰੇ ਹੀ ਦਿਨ ਯਾਨੀ ਕਿ ਬੀਤੇ ਕੱਲ ਸੁਖਬੀਰ ਬਾਦਲ ਨੇ ਇਸ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ ਹੈ ਕਿ ਤਿੰਨ ਵਾਰ ਚੋਣਾਂ ਦੇ ਵਿਚ ਹਾਰ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੇ ਸੁਖਦੇਵ ਢੀਂਡਸਾ ਹੋਣਾ ਨੂੰ ਰਾਜ ਸਭਾ ਦੇ ਮੈਂਬਰ ਬਣਾ ਕੇ ਉਨ੍ਹਾਂ ਦਾ ਮਾਣ ਵਧਾਇਆ ਲੇਕਿਨ ਉਨ੍ਹਾਂ ਨੇ ਅਕਾਲੀ ਦਲ ਬਾਦਲ ਦੀ ਹੁਣ ਕਿਸੇ ਵੀ ਤਰ੍ਹਾਂ ਹਮਾਇਤ ਨਹੀਂ ਕੀਤੀ ਜਿਸ ਵਜ੍ਹਾ ਨਾਲ ਇਸ ਗੱਲੋਂ ਉਹ ਕਾਫ਼ੀ ਪਰੇਸ਼ਾਨ ਨੇ ਬਹਿਰਾਲ ਇਸ ਮਾਮਲੇ ਨੂੰ ਲੈ ਕੇ ਪਰਮਿੰਦਰ ਢੀਂਡਸਾ ਹਾਲੇ ਵੀ ਦੁਚਿੱਤੀ ਦੇ ਵਿਚ ਨੇ ਕਿਉਂਕਿ ਬਿਕਰਮਜੀਤ ਮਜੀਠੀਆ ਨੇ ਇਹ ਗੱਲ ਆਖੀ ਕਿ ਬਿਕਰਮਜੀਤ ਮਜੀਠੀਆ ਦੇ ਮੁਤਾਬਕ ਅਕਾਲੀ ਦਲ ਬਾਦਲ ਦੇ ਨਾਲ ਹੀ ਨੇ ਪਰਮਿੰਦਰ ਢੀਂਡਸਾ ਤੇ ਦੂਜੇ ਪਾਸੇ ਦੇਸ਼ ਦੇ ਵਿਚ ਨਾਗਰਿਕਤਾ ਸੋਧ ਬਿੱਲ ਤੋਂ ਬਾਅਦ ਇਸ ਦੀ ਅੱਗ ਦਾ ਸੇਕ ਪੰਜਾਬ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੱਕ ਪਹੁੰਚ ਗਿਆ। ਬੀਤੇ ਕੱਲ ਬੜੇ ਜ਼ਬਰਦਸਤ ਪ੍ਰਦਰਸ਼ਨਾਂ ਦੇ ਬਾਵਜੂਦ ਜਿੱਥੇ ਦਿੱਲੀ ਦੇ ਵਿਚ ਕਾਂਗਰਸ ਦੇ ਲੀਡਰ ਸੰਦੀਪ ਦੀਕਸ਼ਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਥੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉੱਘੇ ਲੀਡਰ ਰਹੇ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਹੁਣਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਯਾਦ ਰਹੇ ਦੂਜੇ ਪਾਸੇ ਦੇਸ਼ ਦੇ ਅਸਾਮ, ਪੱਛਮੀ ਬੰਗਾਲ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਵੀ ਉਥੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਨੇ। ਇਸ ਤੋਂ ਇਲਾਵਾ ਜੇਕਰ ਜ਼ਿਕਰ ਕਰੀਏ ਤੇ ਦੇਸ਼ ਦੇ ਉੱਤਰੀ ਭਾਰਤ ਦੇ ਰਾਜਾਂ ਦੇ ਵਿਚ ਠੰਡ ਨੇ ਹਾਲਾਤ ਬਹੁਤ ਖਰਾਬ ਕਰ ਦਿੱਤੇ ਨੇ। ਬਿਜਲੀ ਤੇ ਪਾਣੀ ਦੀ ਸਪਲਾਈ ਵੱਡੀ ਹੱਦ ਤੱਕ ਪ੍ਰਭਾਵਿਤ ਹੋਈ ਹੈ। ਇੰਨਾ ਹੀ ਨਹੀਂ, ਸ਼ਿਮਲੇ ਦੇ ਵਿਚ ਜਿੱਥੇ 4 ਡਿਗਰੀ ਤਾਪਮਾਨ ਰਿਹਾ ਉਸ ਤੋਂ ਵੀ ਘੱਟ ਪੰਜਾਬ ਦੇ ਫਰੀਦਕੋਟ ਸ਼ਹਿਰ ਦੇ ਵਿਚ 3.6 ਡਿਗਰੀ ਤਾਪਮਾਨ ਰਿਹਾ। ਲੁਧਿਆਣੇ ਦੇ ਵਿਚ ਬੀਤੇ 46 ਸਾਲ ਦਾ ਰਿਕਾਰਡ ਇਸ ਵਾਰ ਦੀ ਸਰਦੀ ਨੇ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਇਸ ਗੱਲ ਦੱਸਦਿਆਂ ਵੀ ਤੁਹਾਡੇ ਨਾਲ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਕਿਰਪਾਲ ਕਜ਼ਾਕ ਜਿਹੜੇ ਕਿ ਅਕੈਡਮਿਕ ਤੌਰ ਤੇ ਸਿਰਫ 10ਵੀਂ ਤੱਕ ਹੀ ਪੜ੍ਹੇ ਹੋਏ ਨੇ, ਲੇਕਿਨ ਆਪਣੀ ਲੇਖਣੀ ਦੀ ਬਦੌਲਤ ਕਹਾਣੀ ਸੰਗ੍ਰਹਿ ਅੰਤਹੀਣ ਦੇ ਲਈ ਉਨ੍ਹਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਦੇ ਲਈ ਚੁਣਿਆ ਗਿਆ। ਜਿੱਥੇ ਇਹ ਗੱਲ ਜ਼ਿਕਰਯੋਗ ਹੈ, ਕਿਰਪਾਲ ਕਜ਼ਾਕ ਦੀਆਂ 12 ਪੁਸਤਕਾਂ ਹੁਣ ਤੱਕ ਚੇਤਨਾ ਪ੍ਰਕਾਸ਼ਨ ਦੇ ਹੇਠਾਂ ਛਪ ਚੁੱਕੀਆਂ ਨੇ। ਤੇ ਕ੍ਰਿਕਟ ਦੀ ਸਰਕਸ IPL 2020 ਦੇ ਵਿਚ ਖਿਡਾਰੀਆਂ ਦੀਆਂ ਬੋਲੀਆਂ ਅਤੇ ਕਰੋੜਾਂ ਰੁਪਏ ਦਾ ਸੱਟਾ ਲੱਗਣ ਦੇ ਆਸਾਰ ਨਜ਼ਰ ਆ ਰਹੇ ਨੇ, ਜਦੋਂ ਕਿ IPL 2020 ਦੀ ਤਿਆਰੀ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ। ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੇ ਕਾਰਨ ਮੇਰੀ ਤੇ ਤੁਹਾਡੀ ਮੁਲਾਕਾਤ ਹੁਣ ਅਗਲੇ ਸਾਲ ਦੇ ਮੱਧ ਜਨਵਰੀ ਦੇ ਵਿਚ ਹੋਵੇਗੀ। ਇਸ ਦੌਰਾਨ ਇਸ ਰੁੱਤ ਦੀਆਂ ਮੁਬਾਰਕਾਂ ਦਿੰਦਿਆਂ ਮੈਂ ਖਾਸ ਤੌਰ ਤੇ ਹਰਮਨਜੀਤ ਦੇ ਇਸ ਖਿਆਲ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਚੱਲਾਂਗਾ। ਠੰਡੇ ਬੁਰਜ ਅਕਾਲ ਦੀ ਲੋਹ ਬੈਠੀ ਲਸ਼ਕਰ ਧੂਣੀਆਂ ਪਾ ਕੇ ਵੀ ਠਰੇ ਹੋਏ ਨੇ। ਸਾਡੇ ਬਾਬਿਆਂ ਨੇ ਜਿਹੜੇ ਬੀਜ ਬੀਜੇ ਸਾਡੀ ਹਿੱਕ ਦੇ ਅੰਦਰ ਵੀ ਹਰੇ ਹੋਏ ਨੇ। ਪਰਮਿੰਦਰ ਦੇ ਇਜਾਜ਼ਤ, ਸ਼ੁਕਰ ਇੱਕ ਸ਼ੁਕਰਵਾਰ ਹੈ।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਮੁੜ ਕੇ ਆਵਾਂਗੇ ਦਿਨ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋ ਕੁਝ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਅੰਬਰ ਉੱਡਦੇ ਪੰਛੀ ਨੀਵੇਂ ਲਹਿ ਕੇ ਲੱਗਦੇ ਆ ਅੰਬਰੀ ਉੱਡਦੇ ਪੰਛੀ ਨੀਵੇਂ ਲਹਿ ਕੇ ਲੱਗਦੇ ਆ ਹੀਰਿਆਂ ਵਰਗੇ ਨਾਲ ਕੋਲਿਆਂ ਖਹਿ ਕੇ ਲੱਗਦੇ ਆ ਜਵਾਨੀ ਪੈਰੇ ਧੋਣ ਜਿਹਦੀ ਵਿੱਚ ਕਿੱਲ ਸੀ ਸੱਜਣਾ ਉਮਰੋ ਲੰਬੇ ਦੱਦ ਹੱਡਾਂ ਨੂੰ ਬਹਿ ਕੇ ਲੱਗਦੇ ਆ ਕਦੇ ਚੀਰਦੇ ਸੀ ਹਨੇਰੇ ਤੇ ਗੰਢਾ ਦਿੰਦੇ ਹਵਾਵਾਂ ਨੂੰ ਆਸ ਕਿਸੇ ਦੀ ਉੱਤੇ ਚੋਂਦੇ ਰਹਿ ਕੇ ਲੱਗਦੇ ਆ ਬੂੰਦ ਤੋਂ ਸਾਗਰ ਹੋਣੀ ਜਾਂ ਜਿਹੜਾ ਜਜ਼ਬਾ ਰੱਖਦਾ ਸੀ ਬੂੰਦ ਤੋਂ ਸਾਗਰ ਹੋਣੀ ਦਾ ਜਿਹੜਾ ਜਜ਼ਬਾ ਰੱਖਦਾ ਸੀ ਉਹਦੇ ਵੀ ਮਹਿਲ ਅਸਾਂ ਦੇ ਢਹਿ ਗਏ ਲੱਗਦੇ ਆ ਰੱਬ ਦੇ ਵੇ ਪਰਤਿਆਵਾ ਫਿਰ ਵੀ ਲੋਕੀ ਸਮਝਣ ਨਾ ਨਿਮਰਸਿਆਂ ਪਰਦੇ ਅਕਲਾਂ ਤੇ ਪੈ ਗਏ ਲੱਗਦੇ ਆ ਸੋ ਲਓ ਜੀ ਰੱਬ ਪਰਤਿਆਵੀ ਵੀ ਦਿੰਦਾ ਵਾ ਤੇ ਪਰ ਆਸ ਆ ਜਿਹੜੀ ਉਹ ਕਦੇ ਵੀ ਬੰਦੇ ਤੋਂ ਪਾਸੇ ਨਹੀਂ ਹੁੰਦੀ ਪਰ ਰੱਬ ਦੇ ਪਰਤਿਆਵਿਆਂ ਤੋਂ ਵੀ ਨਜ਼ਰਾਂਦਾਜ਼ ਨਹੀਂ ਕੀਤਾ ਜਾ ਸਕਦਾ ਤੇ ਲਓ ਫਿਰ ਹੁਣ ਇੱਧਰ ਜਗਤਾਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਪਹੁੰਚ ਗਿਆ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਵੀ ਸਾਰਿਆਂ ਦਾ ਸਵਾਗਤ ਆ ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕੁੜੀਏ ਕਹਿੰਦੇ ਜੇ ਆਪਣੀ ਜ਼ਿੰਦਗੀ ਜਿਉਣੀ ਹੈ ਤਾਂ ਦੁਨੀਆਂ ਦੀ ਪਰਵਾਹ ਕਰਨੀ ਛੱਡ ਦਿਓ ਤੇ ਆਪਣਾ ਗੀਤ ਸੁਣਾ ਦਿਓ ਸੱਤੋ ਵੇਰੇਵਾਲ ਤੇ ਗੁਰਦੀਪ ਸਵੱਦੀ ਦਾ ਮਾਂ ਤੇਰੇ ਲਾਡਲੇ ਦੀਆਂ ਤੇ ਇਹਨਾਂ ਨੇ ਬਜ਼ਾਰਤ ਵੈਸੇ ਪਿਛਲੀ ਵਾਰ ਵੀ ਪਾਈ ਸੀ ਮੈਨੂੰ ਯਾਦ ਤਾਂ ਹੈਗੀ ਸੀ ਮੈਂ ਕਿਹਾ ਕੀ ਪਤਾ ਮਟਰ ਜੀ ਭੁੱਲ ਗਏ ਹੁਣ ਹਨਾ ਤੇ ਬਾਕੀ ਹੁਣ ਆਪਾਂ ਬਜ਼ਾਰ ਤਾਂ ਪਾਈ ਉਹ ਵੱਖਰੀ ਗੱਲ ਆ ਜਦੋਂ ਟੀਚਰ ਕੁਛ ਪੁੱਛ ਲਵੇ ਫਿਰ ਤਾਂ ਜੇ ਜਵਾਬ ਆਉਂਦਾ ਹੋਵੇ ਤਾਂ ਵੀ ਪੱਕਾ ਨੀ ਪਤਾ ਲੱਗਦਾ ਵੀ ਸਹੀ ਆ ਕੇ ਗਲਤ ਆ ਹਨਾ ਆਈ ਹੁੰਦਾ ਵੀ ਜੇ ਗਲਤ ਹੋਇਆ ਤਾਂ ਸਜ਼ਾ ਹੀ ਮਿਲਣੀ ਆ ਡੰਡੇ ਹੁੰਦੇ ਟੀਚਰਾਂ ਕੋਲੇ ਫੜੇ ਹੋਏ ਡੇਡੇ ਮੋਟੇ ਹਨਾ ਜਗਤਾਰ ਭਾਜੀ ਪਰ ਨਹੀਂ ਇਹ ਟੀਚਰ ਤਾਂ ਬਹੁਤ ਨਾਈਸ ਨੇ ਬਹੁਤ ਚੰਗੇ ਨੇ ਹਨਾ ਤੇ ਇਹਨਾਂ ਨੇ ਜੀ ਬਜ਼ਾਰਤ ਪਿਛਲੀ ਵਾਲੀ ਪਾਤੀ ਆ ਮੈਨੂੰ ਲੱਗਦਾ ਤਾਂ ਹੈਗਾ ਵੀ ਮੈਨੂੰ ਪਤਾ ਵਾ ਬਸ ਆਹੀ ਗੱਲ ਆ ਵੀ ਜੇ ਗਲਤ ਹੋਈ ਤਾਂ ਫੇਰ ਕੀ ਹੋਊਗਾ ਤੇ ਜਗਤਾਰ ਭਾਜੀ ਥੋੜੀ ਜਿਹੀ ਪਰਚੀ ਪੁਰਚੀ ਤਾਂ ਦੇ ਦੋ ਨਾ ਆਪ ਤਾਂ ਸਾਰੇ ਕਹਿ ਦਿੰਦੇ ਹੁੰਦੇ ਆ ਵੀ ਪਰਚੀ ਹਨਾ ਥੋੜੀ ਜਿਹੀ ਹਿੰਟ ਦੇ ਦੋ ਤੇ ਹੁਣ ਤੁਸੀਂ ਵੀ ਹਿੰਟ ਦਓ ਮੈਨੂੰ ਲੱਗਦਾ ਤਾਂ ਹੈਗਾ ਵੀ ਮੈਂ ਸਰਬਜੀਤ ਭਾਜੀ ਦਾ ਵੈਸੇ ਦੱਸਦਾ ਵਾ ਜਵਾਬ ਤੇ ਬਾਕੀ ਹੁਣ ਪਤਾ ਨੀ ਹੈਗਾ ਤੇ ਕਹਿੰਦੇ ਕਿ ਬਜ਼ਾਰਤ ਦਾ ਜਵਾਬ ਦਿਓ ਮੇਰੀ ਦਾ ਭਾਂਤ ਭਾਂਤ ਦੇ ਰੰਗ ਵਟਾ ਕੇ ਦਿਲ ਨੂੰ ਬੜਾ ਲਭਾਉਂਦੀ ਹੈ ਜ਼ਿੰਦਗੀ ਦੇ ਵਿੱਚ ਜਾਦੋ ਚਾਵੇ ਆਵੇ ਸੁੱਖ ਚੈਨ ਗਵਾਉਂਦੀ ਹੈ ਬੁੱਝੋ ਕਹਿੰਦੇ ਕੀ ਆ ਹਨਾ ਤੇ ਚਲੋ ਫਿਰ ਹੁਣ ਸਾਰੇ ਜਾਣੇ ਬੁੱਝ ਦੋ ਜੀ ਇਹਨਾਂ ਦੀ ਬਜ਼ਾਰਤ ਬੜੀ ਸੌਖੀ ਜੀ ਬਜ਼ਾਰਤ ਆ ਇਹਨਾਂ ਦੀ ਔਖੀ ਨੀ ਹੈਗੀ ਵੈਸੇ ਥੋੜਾ ਧਿਆਨ ਨਾਲ ਦੇਖਣਾ ਪੈਣਾ ਵਾ ਤੇ ਅੱਗੇ ਜੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਵੀ ਪਹੁੰਚ ਗਿਆ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਬੌਬੀ ਸਿੱਧੂ ਜੀ ਸਿਆਸਤ ਵਿੱਚ ਪਤਾ ਨਹੀਂ ਕਦੋਂ ਬੰਦਾ ਕਿਸ ਪਾਸੇ ਵੱਲ ਚਲਾ ਜਾਵੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਹਾਂਜੀ ਬਿਲਕੁਲ ਸਿਆਸਤ ਚੀਜ਼ ਹੀ ਐਸੀ ਹੈ ਉੱਥੇ ਤਾਂ ਪਿਓ ਪੁੱਤ ਦਾ ਨਹੀਂ ਹੁੰਦਾ ਇੱਕ ਵਾਰੀ ਇਸੇ ਤਰ੍ਹਾਂ ਦੇਖ ਲਓ ਫਿਰ ਮੈਨੂੰ ਗੱਲ ਚੇਤੇ ਆ ਗਈ ਇੱਕ ਮੁੰਡਾ ਆਪਦੇ ਪਿਓ ਨੂੰ ਕਹਿੰਦਾ ਕਿ ਮੈਂ ਸਿਆਸਤ ਸਿੱਖਣੀ ਆ ਉਹ ਕਹਿੰਦਾ ਠੀਕ ਆ ਤੇ ਤੂੰ ਸਿੱਖਣੀ ਆ ਗੱਲ ਮੰਨੂਗਾ ਉਹਦਾ ਪਿਓ ਸਿਆਸਤ ਹੀ ਹੁੰਦਾ ਉਹ ਕਹਿੰਦਾ ਹਾਂ ਉਹ ਕਹਿੰਦਾ ਚੰਗਾ ਜਾ ਕੇ ਨਾ ਉੱਥੋਂ ਥੱਲੇ ਛਾਲ ਮਾਰ ਉਹ ਕਹਿੰਦਾ ਵੀ ਮੈਂ ਕੋਠੇ ਤੋਂ ਥੱਲੇ ਛਾਲ ਮਾਰੂ ਮੇਰੇ ਤਾਂ ਸੱਟ ਵੱਜ ਜੂਗੀ ਟੁੱਟ ਜੂ ਮੇਰਾ ਕੁਛ ਉਹ ਕਹਿੰਦਾ ਨਹੀਂ ਤੂੰ ਛਾਲ ਮਾਰ ਮੈਂ ਤੈਨੂੰ ਫੜ ਦੂੰਗਾ ਤੇ ਉਹ ਇਸੇ ਤਰ੍ਹਾਂ ਕਰਦਾ ਉਹ ਜਦੋਂ ਛਾਲ ਮਾਰਦਾ ਉਹਨੂੰ ਇਹ ਹੁੰਦਾ ਬਿਲਕੁਲ ਹੀ ਮਤਲਬ ਕਿ ਕਿਸੇ ਫਿਕਰ ਨਹੀਂ ਹੁੰਦਾ ਵੀ ਮੇਰੇ ਪਿਓ ਨੇ ਮੈਨੂੰ ਫੜ ਹੀ ਲੈਣਾ ਤੇ ਚਲੋ ਜੀ ਉਹ ਜਾਂਦਾ ਕੋਠੇ ਤੋਂ ਥੱਲੇ ਛਾਲ ਮਾਰਦਾ ਤੇ ਉਹਦੇ ਪਿਓ ਨੇ ਕਿੱਥੋਂ ਫੜਨਾ ਸੀ ਉਹ ਡਿੱਗ ਜਾਂਦਾ ਤੇ ਉਹਦੇ ਸੱਟ ਵੱਜਦੀ ਆ ਤੇ ਜਦੋਂ ਪਿਓ ਥੱਲੇ ਆਉਂਦਾ ਉਹ ਕਹਿੰਦਾ ਵੀ ਉਹਦਾ ਪਿਓ ਪੁੱਤ ਕਹਿੰਦਾ ਵੀ ਬਾਪੂ ਤੂੰ ਤਾਂ ਮੈਨੂੰ ਕਿਹਾ ਸੀ ਮੈਂ ਤੈਨੂੰ ਫੜ ਲੂੰਗਾ ਤੂੰ ਤਾਂ ਮੈਨੂੰ ਸਿਆਸਤ ਸਿਖਾਉਣੀ ਸੀਗੀ ਤੇ ਤੂੰ ਮੈਨੂੰ ਪ੍ਰੋਮਿਸ ਕੀਤਾ ਸੀ ਵੀ ਮੈਂ ਤੈਨੂੰ ਫੜ ਲੂੰਗਾ ਕੋਠੇ ਤੋਂ ਛਾਲ ਮਾਰ ਤੇ ਮੈਂ ਤੇਰੇ ਕਹਿੰਦੇ ਛਾਲ ਮਾਰਤੀ ਤੇ ਤੂੰ ਮੈਨੂੰ ਫੜਿਆ ਨੀ ਤੇ ਉਹ ਕਹਿੰਦਾ ਪੁੱਤ ਸਿਆਸਤ ਦਾ ਪਹਿਲਾ ਸਬਕ ਇਹੀ ਆ ਵੀ ਆਪਦੇ ਪਿਓ ਤੇ ਵੀ ਯਕੀਨ ਨਾ ਕਰੋ ਹਨਾ ਤੇ ਇਹੀ ਆ ਜੀ ਸਿਆਸਤ ਤੇ ਸਿਆਸਤ ਦੇ ਵਿੱਚ ਕਿਸੇ ਤੇ ਕੋਈ ਯਕੀਨ ਨਹੀਂ ਹੁੰਦਾ ਤੇ ਲਓ ਫਿਰ ਹੁਣ ਜਗਤਾਰ ਭਾਜੀ ਵਾਲੀ ਬਜ਼ਾਰਤ ਦਾ ਜਵਾਬ ਆਪਾਂ ਤੁਹਾਨੂੰ ਸਾਰਿਆਂ ਨੂੰ ਪਾ ਦਿੱਤੀ ਆ ਤੇ ਬਾਅਦ ਵਿੱਚ ਪੁੱਛਾਂਗੇ ਪਰ ਜਿਹੜੀ ਬਜ਼ਾਰਤ ਮੈਂ ਪੁੱਛੀ ਸੀ ਕਿ ਉਹ ਚਰਵਾਹੇ ਤੇ ਉਹਦੀ ਕੁੜੀ ਨੂੰ ਕਿੱਦਾਂ ਬਚਾਉਣਾ ਵਾ ਚਲੋ ਮੈਨੂੰ ਪਤਾ ਸੀ ਥੋੜੀ ਜਿਹੀ ਹਾਰਡ ਹੈ ਤੇ ਤੁਹਾਨੂੰ ਨਹੀਂ ਪਤਾ ਲੱਗਣਾ ਸੋ ਮੈਂ ਹੀ ਦੱਸ ਦਿੰਦੀ ਹਾਂ ਤੇ ਜਦੋਂ ਕਿ ਬਜ਼ਾਰਤ ਇਹ ਸੀ ਜਿਨ੍ਹਾਂ ਨੇ ਹੁਣੇ ਹੁਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਰੇਡੀਓ ਆਨ ਕੀਤਾ ਉਹਨਾਂ ਨੂੰ ਵੀ ਆਪਾਂ ਦੱਸ ਦਿੰਦੇ ਹਾਂ ਕਿ ਇੱਕ ਜਿਹੜਾ ਚਰਵਾਹਾ ਸੀ ਉਹਦੀ ਧੀ ਬੜੀ ਸਿਆਣੀ ਸੀ ਆਸੇ ਪਾਸੇ ਜਦੋਂ ਪਤਾ ਲੱਗਦਾ ਨਾ ਕਿ ਉਹਦੀ ਕੁੜੀ ਬੜੀ ਸਿਆਣੀ ਆ ਤੇ ਇਸ ਗੱਲ ਦੀ ਭਿਣਕ ਰਾਜੇ ਨੂੰ ਵੀ ਪੈ ਜਾਂਦੀ ਆ ਤਾਂ ਰਾਜਾ ਓਹਨੂੰ ਸੱਦ ਕੇ ਕਹਿੰਦਾ ਵੀ ਕੱਲ ਨੂੰ ਤੂੰ ਆਪਦੀ ਕੁੜੀ ਨੂੰ ਇੱਥੇ ਲੈ ਕੇ ਆਉਣਾ ਵਾ ਵੀ ਧਿਆਨ ਰਵੇ ਨਾ ਉਹ ਘੋੜੇ ਤੇ ਬਹਿ ਕੇ ਆਵੇ ਤੇ ਨਾ ਪੈਦਲ ਆਵੇ ਨਾ ਸੜਕ ਤੇ ਤੁਰ ਕੇ ਆਵੇ ਤੇ ਨਾ ਸੜਕ ਦੇ ਕੰਢੇ ਨਾ ਉਹਦੇ ਕੱਪੜੇ ਪਾਏ ਹੋਣ ਤੇ ਨਾ ਉਹ ਬਿਨਾਂ ਕੱਪੜਿਆਂ ਤੋਂ ਆਵੇ ਨਾ ਤਾਂ ਉਹ ਤੋਹਫਾ ਲੈ ਕੇ ਆਵੇ ਤੇ ਨਾ ਹੀ ਉਹ ਬਿਨਾਂ ਤੋਹਫੇ ਤੋਂ ਆਵੇ ਜੇ ਉਹ ਕਹਿੰਦਾ ਮੇਰੇ ਇਸ ਤਰ੍ਹਾਂ ਕਹੇ ਅਨੁਸਾਰ ਆਜੂਗੀ ਤਾਂ ਮੈਂ ਉਹਦੇ ਨਾਲ ਵਿਆਹ ਕਰਾ ਲੂੰਗਾ ਤੇ ਉਸ ਰਾਜ ਦੀ ਰਾਣੀ ਬਣ ਕੇ ਰਹੂਗੀ ਤੇ ਜੇ ਉਹ ਨਾ ਆਈ ਤਾਂ ਫੇਰ ਮਤਲਬ ਕਿ ਉਹਦਾ ਜਿਹੜਾ ਤੁਹਾਨੂੰ ਮਰਵਾ ਦੂੰਗਾ ਚਲੋ ਜੀ ਉਹ ਚਰਵਾਹਾ ਘਰੇ ਜਾਂਦਾ ਤੇ ਆਪਦੀ ਧੀ ਨੂੰ ਸਾਰੀ ਗੱਲ ਦੱਸ ਦਿੰਦਾ ਉਹ ਬੋਲਦੀ ਨੀ ਉਹ ਕਹਿੰਦੀ ਕੋਈ ਗੱਲ ਨੀ ਮੈਂ ਉੱਥੇ ਕਹਿੰਦੀ ਚਲੀ ਜਾਊਂਗੀ ਤਾਂ ਜਿੱਥੇ ਰਾਜੇ ਨੇ ਆਉਣ ਨੂੰ ਆਖਿਆ ਵਾ ਕਹਿੰਦੀ ਤੁਸੀਂ ਏਦਾਂ ਕਰੋ ਮੇਰੇ ਲਈ ਮੱਛੀਆਂ ਫੜਨ ਨਾਲ ਇੱਕ ਜਾਲ ਲਿਆਓ ਇੱਕ ਖਰਗੋਸ਼ ਲਿਆਓ ਤੇ ਦੋ ਕਬੂਤਰ ਲਿਆਓ ਉਹਨੇ ਇਹ ਤਿੰਨ ਚੀਜ਼ਾਂ ਮੰਗੀਆਂ ਇੱਕ ਮੱਛੀਆਂ ਦਾ ਜਾਲ ਤੇ ਇੱਕ ਖਰਗੋਸ਼ ਤੇ ਦੋ ਕਬੂਤਰ ਤੇ ਬਸ ਜੀ ਫਿਰ ਜਿਹੜਾ ਉਹ ਚਰਵਾਹਾ ਹੁੰਦਾ ਵਾ ਉਹ ਲੈ ਆਉਂਦਾ ਇਹ ਚੀਜ਼ਾਂ ਤੇ ਕੁੜੀ ਨੇ ਹੁਣ ਕੀ ਕੀਤਾ ਕਿ ਆਪਦੇ ਚਾਰੇ ਪਾਸੇ ਉਹ ਜਿਹੜਾ ਜਾਲ ਹੁੰਦਾ ਵਾ ਲਪੇਟ ਲੈਂਦੀ ਆ ਤੇ ਇੱਕ ਖਰਗੋਸ਼ ਤੇ ਕਬੂਤਰ ਰੱਖ ਕੇ ਨਾ ਰਾਜੇ ਦੇ ਮਹਿਲ ਵੱਲ ਤੁਰ ਪੈਂਦੀ ਆ ਨਾਲ ਲੈ ਕੇ ਤੇ ਜਦੋਂ ਤੁਰਦੀ ਆ ਤੇ ਉਹ ਆਪਦਾ ਇੱਕ ਪੈਰ ਆ ਜਿਹੜਾ ਉਹ ਸੜਕ ਤੇ ਰੱਖ ਲੈਂਦੀ ਆ ਤੇ ਸੜਕ ਦੇ ਦੂਸਰੇ ਪਾਸੇ ਥੋੜੀ ਥੋੜੀ ਘਾਹ ਉੱਗੀ ਹੁੰਦੀ ਆ ਤਾਂ ਮਤਲਬ ਦੂਜੇ ਪਾਸੇ ਨੀ ਜਿੱਦਾਂ ਹੁਣ ਸੜਕ ਜਿੱਥੋਂ ਗਏ ਖਤਮ ਹੁੰਦੀ ਆ ਤੇ ਨਾਲ ਹੀ ਘਾਹ ਉੱਗਿਆ ਹੁੰਦਾ ਵਾ ਪਤਾ ਹੀ ਆ ਕੱਚੇ ਥਾਂ ਤੇ ਘਾਹ ਉੱਗਦਾ ਹੀ ਆ ਹਨਾ ਤਾਂ ਇੱਕ ਪੈਰ ਆ ਜਿਹੜਾ ਉਹ ਸੜਕ ਤੇ ਰੱਖ ਲੈਂਦੀ ਆ ਤੇ ਦੂਸਰਾ ਉਹ ਘਾਹ ਤੇ ਸੜਕ ਦੇ ਜਿਹੜੇ ਕੰਢੇ ਹੁੰਦਾ ਨਾ ਉਹ ਘਾਹ ਬਣਿਆ ਉਹਦੇ ਤੇ ਪੈਰ ਰੱਖ ਕੇ ਤੁਰੀ ਜਾਂਦੀ ਆ ਤੇ ਜਦੋਂ ਰਾਜੇ ਦੇ ਮਹਿਲ ਤੇ ਪਹੁੰਚ ਜਾਂਦੀ ਆ ਤਾਂ ਉਹ ਦੇਖਦੀ ਆ ਕਿਉਂਕਿ ਰਾਜੇ ਨੇ ਵੀ ਉਹਨੂੰ ਰੋਕਣ ਲਈ ਤਿਆਰੀ ਤਾਂ ਕੀਤੀ ਹੁੰਦੀ ਆ ਕਿ ਕੁੱਤੇ ਉਹਨੂੰ ਵੱਢਣ ਲਈ ਉਹਦੇ ਵੱਲ ਭੱਜੇ ਹੁੰਦੇ ਆ ਤਾਂ ਉਹ ਕੁੱਤਿਆਂ ਤੋਂ ਬਚਣ ਲਈ ਖਰਗੋਸ਼ ਨੂੰ ਛੱਡ ਦਿੰਦੀ ਆ ਤੇ ਜਦੋਂ ਖਰਗੋਸ਼ ਭੱਜਦਾ ਤਾਂ ਕੁੱਤੇ ਉਹਦੇ ਪਿੱਛੇ ਭੱਜ ਜਾਂਦੇ ਆ ਤੇ ਉਹਦੇ ਵੱਲੋਂ ਜਿਹੜਾ ਉਹਦਾ ਧਿਆਨ ਹੁੰਦਾ ਪਰੇ ਹੋ ਜਾਂਦਾ ਤੇ ਫਿਰ ਉਹ ਰਾਜੇ ਦੇ ਮਹਿਲ ਦੇ ਵਿੱਚ ਚਲੀ ਜਾਂਦੀ ਆ ਤੇ ਜਦੋਂ ਰਾਜੇ ਦੇ ਅੱਗੇ ਜਾਂਦੀ ਆ ਜਾ ਕੇ ਉਹਨੂੰ ਸਿਰ ਝੁਕਾਉਂਦੀ ਆ ਨਵਾਂ ਹਨਾ ਤਾਂ ਰਾਜਾ ਵੀ ਉਹਦਾ ਸਵਾਗਤ ਕਰਦਾ ਤੇ ਬਾਅਦ ਵਿੱਚ ਉਹਨੇ ਰਾਜੇ ਨੇ ਕਿਹਾ ਸੀਗਾ ਨਾ ਕਿ ਉਹ ਗਿਫਟ ਲੈ ਕੇ ਵੀ ਆਵੇ ਤੇ ਨਾ ਵੀ ਆਵੇ ਤੇ ਉਹ ਰਾਜੇ ਨੂੰ ਕਹਿੰਦੀ ਵੀ ਮੈਂ ਤੇਰੇ ਲਈ ਇੱਕ ਤੋਹਫਾ ਲਿਆਈ ਆ ਵੀ ਤੂੰ ਕਬੂਲਣ ਤੋਂ ਨਾ ਨਾ ਕਰੀ ਵੀ ਉਹ ਲੈ ਲਈ ਤੇ ਜਿੱਦਾਂ ਹੀ ਲੜਕੀ ਰਾਜੇ ਨੂੰ ਉਹ ਦੋਨੋਂ ਕਬੂਤਰ ਦੇਣ ਲੱਗਦੀ ਆ ਤਾਂ ਰਾਜਾ ਹੱਥ ਅੱਗੇ ਕਰਦਾ ਤਾਂ ਬਸ ਉਹ ਆਪਦੇ ਹੱਥ ਖੋਲ ਦਿੰਦੀ ਆ ਤੇ ਕਬੂਤਰ ਉਹਦੇ ਹੱਥਾਂ ਚੋਂ ਉੱਡ ਜਾਂਦੇ ਆ ਤੇ ਲਓ ਜੀ ਫਿਰ ਉਹਨੇ ਰਾਜੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਤੀਆਂ ਕੱਪੜੇ ਪਾ ਕੇ ਵੀ ਆਈ ਪਾ ਕੇ ਵੀ ਨਹੀਂ ਆਈ ਹਨਾ ਬਿਨਾਂ ਕੱਪੜਿਆਂ ਤੋਂ ਵੀ ਨਹੀਂ ਆਈ ਤੇ ਸੜਕ ਦੇ ਕੰਢੇ ਨਾ ਉਹ ਘੋੜੇ ਤੇ ਆਈ ਆ ਤੇ ਨਾ ਉਹ ਪੈਦਲ ਤੁਰ ਕੇ ਆਈ ਸੀ ਤੇ ਬਾਕੀ ਉਹ ਗਿਫਟ ਲੈ ਕੇ ਵੀ ਆਈ ਤੇ ਰਾਜੇ ਨੂੰ ਦਿੱਤਾ ਵੀ ਨਹੀਂ ਸੋ ਉਹਨੇ ਰਾਜੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਤੀਆਂ ਤੇ ਰਾਜਾ ਬੜਾ ਖੁਸ਼ ਹੁੰਦਾ ਤੇ ਉਹਦੇ ਨਾਲ ਆਪਦੇ ਵਾਅਦੇ ਮੁਤਾਬਕ ਵਿਆਹ ਕਰਾ ਕੇ ਉਹਨੂੰ ਰਾਣੀ ਬਣਾ ਲੈਂਦਾ ਦੇਖਿਆ ਸੌਖੀ ਜੀ ਬੁਝਾਰਤ ਸੀਗੀ ਐਵੇਂ ਤੁਸੀਂ ਉਲਝ ਗਏ ਚਲੋ ਕੋਈ ਗੱਲ ਨੀ ਜੀ ਤੇ ਹੁਣ ਜਗਤਾਰ ਭਾਜੀ ਵਾਲੀ ਜਿਹੜੀ ਬੁਝਾਰਤ ਆ ਉਹਦਾ ਜਵਾਬ ਤਾਂ ਫਿਰ ਹੁਣ ਤੁਸੀਂ ਦਿਓਗੇ ਤੁਹਾਨੂੰ ਹੀ ਦੇਣਾ ਪੈਣਾ ਵਾ ਬੜੀ ਸੌਖੀ ਆ ਵੈਸੇ ਮੈਨੂੰ ਤਾਂ ਪਤਾ ਵਾ ਤੇ ਬਾਕੀ ਆਪਾਂ ਫਿਰ ਦੇਖਦੇ ਆ ਲਓ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਇੱਕ ਵਧੀਆ ਜਿਹਾ ਗਾਣਾ ਸੁਣਦੇ ਆ ਤੁਹਾਡੀ ਵੀ ਕੋਈ ਫਰਮਾਇਸ਼ ਹੋਈ ਤਾਂ ਜ਼ਰੂਰ ਦੱਸਿਓ ਤੇ ਇੱਧਰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਮੈਂ 3 ਵਜੇ ਹਰਮ ਰੇਡੀਓ ਸੁਣਦਾ ਹਾਂ ਅੱਧ ਅੱਧ ਅਸਮਾਨੋ ਅੱਛਾ ਜੀ ਇਹਨਾਂ ਨੇ ਬੁਝਾਰਤ ਵੀ ਪਾ ਦੀ ਕਿ ਅੱਧ ਅਸਮਾਨੋ ਡਿੱਗਿਆ ਬੱਕਰਾ ਉਹਦੇ ਮੂੰਹ ਚੋਂ ਡਿੱਗੀ ਲਾਲ ਢਿੱਡ ਭਰ ਕੇ ਦੇਖਿਆ ਉਹਦੀ ਛਾਤੀ ਉੱਤੇ ਬਾਲ ਸੋ ਉਹਨਾਂ ਨੇ ਇਹ ਬੁਝਾਰਤ ਪਾ ਦਿੱਤੀ ਆ ਲਓ ਫਿਰ ਇੱਕ ਬੁਝਾਰਤ ਹੋ ਆ ਗਈ ਆ ਜੀ ਬੜੀ ਸੌਖੀ ਜੀ ਬੁਝਾਰਤ ਆ ਖਾਣ ਪੀਣ ਵਾਲੀ ਧਿਆਨ ਆ ਸਾਰਿਆਂ ਦਾ ਇੰਨੀ ਕੁ ਮਰਜ਼ੀ ਦੇ ਦਿੰਦੀ ਆ ਹਨਾ ਤੇ ਅੱਧ ਅਸਮਾਨੋ ਡਿੱਗਿਆ ਬੱਕਰਾ ਉਹਦੇ ਮੂੰਹ ਚੋਂ ਡਿੱਗੀ ਲਾਲ ਢਿੱਡ ਭੜ ਕੇ ਦੇਖਿਆ ਉਹਦੀ ਛਾਤੀ ਉੱਤੇ ਬਾਲ ਤੇ ਭੇਜ ਦੋ ਜੀ ਇਸ ਦਾ ਜਵਾਬ ਵੀ ਅੱਜ ਪਹਿਲੀ ਵਾਰ ਹੋਇਆ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਜਵਾਬ ਨੀ ਨਾਲ ਭੇਜਿਆ ਨਹੀਂ ਤਾਂ ਵਿੱਚ ਹੀ ਲਿਖ ਦਿੰਦੇ ਹੁੰਦੇ ਆ ਵੈਸੇ ਮੈਨੂੰ ਇਹਦਾ ਜਵਾਬ ਪਤਾ ਚਲੋ ਕੋਈ ਗੱਲ ਨੀ ਜੀ ਆਪਾਂ ਦੇਖਦੇ ਆ ਤੇ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ
ਫਾਇਦਾ ਚੁੱਪ ਰੱਦ ਲੇਰੀ ਦਾ
ਅੱਖਾਂ ਨਾਲ ਨਾ ਪਲਿਆ ਬਿੱਲੋ ਵੀ ਨੀ ਤੇਰੀ ਦਾ ਹਾਂਜੀ
ਹਾਂ ਚੱਕਦਾ ਨਜਾਜ ਫਾਇਦਾ ਚੁੱਪ ਰੱਦ ਲੇਰੀ ਦਾ
ਅੱਖਾਂ ਨਾਲ ਨਾ ਪਲਿਆ ਬਿੱਲੋ ਵੀ ਨੀ ਤੇਰੀ ਦਾ
ਹੱਕ ਨਾ ਲਿਆਇਆ ਚੂੜੀਆਂ
ਤੂੰ ਕੱਚ ਤੋੜ ਕੇ ਬੜਾ ਕਰ ਗਈ ਸੋਹਣਾ ਸਾਡੇ ਪਿੰਡ ਦਾ ਰਿਵਾਜ ਹੈ।
ਡੰਗਾਂ ਨਾਲ ਬੰਨਿਆ ਮੁਕਾਬਲਾ ਕਿ ਛੋਟੀ ਦਾ
ਫੁਲਹਿਰ ਪਾਉਂਦਾ ਵੈਲੀ ਛਾਂਟ ਛਾਂਟ ਚੋਟੀ ਦਾ
ਜੀ। ਗਾਣਾ ਸੁਣ ਰਹੇ ਤੁਸੀਂ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ, ਤੇ ਉਧਰ ਇੰਡੀਆ ਵਿੱਚ ਇੰਨੀ ਠੰਡ ਹੋਈ ਪਈ ਆ, ਭਾਜੀ ਵਿਚਾਰੇ ਕੁੰਗੜੀ ਜਾਂਦੇ ਆ ਹਨਾ, ਕਹਿੰਦੇ ਹੋ ਬਾਹਲੀ ਠੰਡ ਹੋ ਗਈ ਹਨਾ। ਵੈਸੇ ਖਬਰਾਂ ਦੇ ਵਿੱਚ ਵੀ ਦੱਸਤਾ ਨਾ ਉਹਨਾਂ ਨੇ, ਪਾਪਾ ਟੋਏ ਟੋਏ ਜਿਹੜੀ ਕਿ ਨਿਊਜ਼ੀਲੈਂਡ ਤੋਂ ਖਬਰਾਂ ਦਿੰਦੇ ਆ, ਬਟ ਵੈਸੇ ਉਹਨਾਂ ਦਾ ਸਟਾਈਲ ਮੈਨੂੰ ਬੜਾ ਵਧੀਆ ਲੱਗਦਾ ਹਨਾ ਖਬਰਾਂ ਦੇਣ ਦਾ। ਤੇ ਉਹਨਾਂ ਨੇ ਵੀ ਦੱਸ ਦਿੱਤਾ ਜੀ ਕਿ ਬੜੀ ਠੰਡ ਹੋ ਚੁੱਕੀ ਆ ਹਨਾ, ਤੇ ਚਲੋ ਕੋਈ ਗੱਲ ਨੀ, ਜੇ ਠੰਡ ਹੋ ਗਈ ਤਾਂ ਆਪਾਂ ਸਰਬਜੀਤ ਭਾਜੀ ਨੂੰ ਚਾਹ ਪਿਲਾ ਦਿੰਦੇ ਆ। ਤੇ ਹੁਣ ਚਾਹ ਤੁਸੀਂ ਕਹੋਗੇ ਉਹ ਕਿੱਦਾਂ, ਹੁਣ ਪੁੱਛਣਾ ਤਾਂ ਬਣਦਾ ਹੀ ਆ, ਹੁਣ ਉਹ ਠੋਰ ਠੋਰ ਕਰੀ ਜਾਂਦੇ ਆ ਹਨਾ। ਚਲੋ ਇੱਕ ਗੱਲ ਸੁਣੋ, ਇੱਕ ਵਾਰੀ ਕੀ ਹੁੰਦਾ, ਇੱਕ ਗੋਰਾ ਤੇ ਆਪਣੇ ਪੰਜਾਬੀ ਦੋਸਤ ਦੇ ਨਾਲ, ਹੁਣ ਸਰਬਜੀਤ ਭਾਜੀ ਦੇਖਦੇ ਆ ਕੀ ਹਿਸਾਬ ਕਿਤਾਬ ਕਰਦੇ ਆ ਹਨਾ, ਇੱਦਾਂ ਦਾ ਤਾਂ ਨੀ ਕੋਈ ਫਾਰਮੂਲਾ ਯੂਜ ਕਰਦੇ। ਇੱਕ ਗੋਰਾ ਕਹਿੰਦੇ ਆਪਣੇ ਪੰਜਾਬੀ ਦੋਸਤ ਨਾਲ ਆਪਣੇ ਨਾ ਇੱਕ ਹੋਰ ਦੋਸਤ ਦੀ ਦੋਸਤ ਜਿਹੜਾ ਸ਼ੇਖ ਆ ਉਹਦੇ ਘਰੇ ਚਲੇ ਜਾਂਦੇ, ਸ਼ੇਖ ਦੇ ਘਰੇ ਹਨਾ। ਤੇ ਜਿਹੜਾ ਸ਼ੇਖ ਦਾ ਨੌਕਰ ਹੁੰਦਾ ਉਹ 3 ਕੱਪ ਚਾਹ ਲੈ ਆਉਂਦਾ, ਸ਼ੇਖ ਨੇ ਚਾਹ ਪੀਤੀ ਤੇ ਕੱਪ ਪੁੱਠਾ ਕਰਕੇ ਰੱਖਤਾ, ਗੋਰੇ ਨੇ ਚਾਹ ਪੀਤੀ ਤੇ ਕੱਪ ਸਿੱਧਾ ਹੀ ਰੱਖਤਾ। ਹੁਣ ਜਿਹੜਾ ਪੰਜਾਬੀ ਸੀ ਉਹਨੂੰ ਕੋਈ ਸਮਝ ਨਾ ਆਵੇ ਹਨਾ ਵੀ ਇਹ ਕੀ ਮਾਜਰਾ, ਇੱਕ ਨੇ ਕੱਪ ਸਿੱਧਾ ਰੱਖਤਾ ਤੇ ਇੱਕ ਨੇ ਕੱਪ ਪੁੱਠਾ ਕਰਕੇ ਰੱਖਤਾ, ਵੀ ਹੁਣ ਮੈਂ ਕੀ ਕਰਾਂ, ਵੀ ਇਹ ਕੋਈ ਰੀਤੀ ਰਿਵਾਜ ਕੋਈ ਹਿਸਾਬ ਕਿਤਾਬ ਤਾਂ ਨੀ ਹੁੰਦਾ ਹੋਣਾ ਵੀ ਇੱਥੇ ਕੋਈ ਹੋਵੇ ਵੀ ਕੱਪ ਇੱਕ ਬੰਦੇ ਨੇ ਇੱਦਾਂ ਰੱਖਣਾ, ਇੱਕ ਨੇ ਇੱਕ ਦੂਸਰੇ ਨੇ ਇੱਕ ਨੇ ਪੁੱਠਾ ਰੱਖਤਾ ਤਾਂ ਦੂਜੇ ਨੇ ਸਿੱਧਾ ਤੇ ਤੀਸਰੇ ਨੇ ਕਿਸੇ ਹੋਰ ਤਰੀਕੇ ਨਾਲ ਰੱਖਣਾ ਹੋਵੇ ਹਨਾ, ਤੇ ਉਹ ਸੋਚੀ ਜਾਂਦਾ। ਪਰ ਹੁਣ ਪਤਾ ਹੀ ਆ ਵੀ ਜਿਹੜੇ ਆਪਣੇ ਪੰਜਾਬੀ ਹੁੰਦੇ ਹੁੰਦੇ ਤਾਂ ਸਕੀਮੀ ਆ ਹਨਾ, ਤੇ ਹਰ ਮੌਕੇ ਤੇ ਹਾਜ਼ਰ ਜਵਾਬ ਵੀ ਹੁੰਦੇ ਆ ਹਨਾ। ਤੇ ਚਲੋ ਜੀ, ਪੰਜਾਬੀ ਨੇ ਹਿਸਾਬ ਜਿਹਾ ਲਾ ਕੇ ਜਿਹੜਾ ਕੱਪ ਉਹ ਟੇਢਾ ਰੱਖਦਾ, ਤੇ ਜਦੋਂ ਸ਼ੇਖ ਦਾ ਨੌਕਰ ਆਇਆ ਕੱਪ ਚੱਕਣ, ਉਹ ਵਿਚਾਰਾ ਅੱਡ ਛਸ਼ੋ ਪੰਜ ਚ ਪੈ ਗਿਆ, ਮੇਰੇ ਵਾਂਗੂ ਸਿਰ ਜਿਹਾ ਖੁਰਕੀ ਜਾਵੇ ਵੀ ਚੱਕਰ ਕੀ ਆ, ਹੁਣ ਕੀ ਕਰਾਂ ਹਨਾ। ਤੇ ਉਹਨੂੰ ਸਿਰ ਜਿਹਾ ਖੁਰਕਦਾ ਦੇਖ ਕੇ ਜਿਹੜਾ ਪੰਜਾਬੀ ਹੁੰਦਾ ਪੁੱਛ ਲੈਂਦਾ ਵੀ, ਕਹਿੰਦਾ ਕੀ ਹੋ ਗਿਆ, ਵੀ ਤੂੰ ਕਾਹਨੂੰ ਵੀ ਏਦਾਂ ਲੱਗਦਾ ਵੀ ਜਿੱਦਾਂ ਤੇਰੇ ਸਿਰ ਕੁਛ ਪੈ ਗਿਆ ਤੇ ਤੂੰ ਸੋਚੀ ਜਾਂਦਾ ਸੋਚੀ ਜਾਂਦਾ। ਉਹ ਕਹਿੰਦਾ ਵੀ ਸ਼ੇਖ ਸਾਹਿਬ ਨੇ ਚਾਹ ਹੋਰ ਲੈਣੀ ਨੀ ਸੀ, ਉਹਨੇ ਕੱਪ ਪੁੱਠਾ ਕਰਕੇ ਰੱਖਤਾ, ਤੇ ਜਿਹੜਾ ਦੂਸਰਾ ਬੰਦਾ ਆਇਆ ਨਾਲ ਤੁਹਾਡਾ ਦੋਸਤ, ਉਹਨੇ ਚਾਹ ਹੋਰ ਪੀਣੀ ਸੀ ਤੇ ਉਹਨੇ ਕੱਪ ਸਿੱਧਾ ਰੱਖਤਾ, ਤੇ ਆ ਜਿਹੜਾ ਤੁਸੀਂ ਕੱਪ ਰੱਖਿਆ ਐ ਟੇਢਾ ਕਰਕੇ, ਵੀ ਇਹਦਾ ਕੀ ਮਤਲਬ ਆ। ਤਾਂ ਬਸ ਜੀ, ਫੇਰ ਕੀ ਸੀ, ਉਹ ਚੱਲਿਆ ਤਾਂ ਮੇਰੇ ਵਰਗਾ ਹੀ ਸੀਗਾ ਹਨਾ, ਐਵੇਂ ਤੀਰ ਤੁੱਕਾ ਹੀ ਲਾਇਆ ਸੀ ਉਹਨੇ, ਤੇ ਪਰ ਉਹ ਹਾਜ਼ਰ ਜਵਾਬ ਸੀਗਾ, ਮੌਕਾ ਸਾਂਭ ਗਿਆ। ਕਹਿੰਦਾ ਵੀ ਇਹਦਾ ਮਤਲਬ ਇਹ ਆ, ਜੇ ਹੈਗੀ ਤਾਂ ਪਾ ਦੋ, ਨਹੀਂ ਰਹਿਣ ਦੋ, ਬਸ ਉਹੀ ਹਿਸਾਬ ਕਿਤਾਬ ਇਹੀ ਆ। ਭਾਜੀ ਨੂੰ ਆਪਾਂ ਵੀ ਪੁੱਛ ਹੀ ਲੈਣੀ ਵੀ ਭਾਜੀ ਠੰਡਾ ਤਾਂ ਚਾਹ ਪੀ ਲਓ, ਹੁਣ ਉਹਨਾਂ ਨੂੰ ਮਿਲਦੀ ਆ ਜਾਂ ਨਹੀਂ ਉਹਨਾਂ ਦੀ ਮਰਜ਼ੀ ਆ ਹਨਾ, ਉਹਨਾਂ ਦੀ ਉਹਨਾਂ ਤੇ ਆ। ਤੇ ਲਓ ਫਿਰ ਹੁਣ ਅੱਗੇ ਪ੍ਰੋਗਰਾਮ ਦੇ ਵਿੱਚ, ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੇ ਉਹਨਾਂ ਦੀ ਜਵਾਬ ਦੇਤਾ ਜੀ ਬਜ਼ਾਰਤ ਦਾ, ਬਿਲਕੁਲ ਠੀਕ ਹੈ ਜਗਤਾਰ ਭਾਜੀ। ਤੇ ਹੁਣ ਆਪਾਂ ਤੁਹਾਡਾ ਗਾਣਾ ਵੀ ਜ਼ਰੂਰ ਸੁਣਾਵਾਂਗੇ ਤੁਹਾਨੂੰ, ਮਾਂ ਤੇਰੇ ਲਾਡਲੇ ਦੀਆਂ ਹਨਾ। ਤੇ ਬਾਕੀ ਜੀ, ਜਗਤਾਰ ਜੋਲ ਭਾਜੀ ਕਹਿੰਦੇ ਕਿ ਅੱਧ ਅਸਮਾਨੋਂ ਆਮ ਡਿੱਗਣ ਵਾਲੀ ਬਾਤ ਦਾ ਉੱਤਰ ਹੈ, ਠੀਕ ਆ ਜੀ, ਹਾਂਜੀ ਬਿਲਕੁਲ ਸਹੀ ਆ ਜੀ। ਓਹੋ ਅੱਛਾ, ਇੱਦਾਂ ਵੀ ਹੋ ਗਿਆ, ਚਲੋ ਕੋਈ ਗੱਲ ਨੀ। ਤੇ ਅੱਗੇ ਜੀ, ਅਮਰੀਕ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਸਿਸਟਰ ਜੀ, ਵੈਰੀ ਨਾਈਸ ਤੇ ਜਵਾਬ ਇਹਨਾਂ ਨੇ ਵੀ ਜੀ ਭੇਜ ਤਾ, ਦੇਖਿਆ ਜਿਹੜਾ ਸੌਖਾ ਜਿਹਾ ਪਾ ਦੂ ਨਾ, ਸਾਰੇ ਜਾਣੇ ਨੂੰ ਪਤਾ ਹੁੰਦਾ। ਤੇ ਇੱਧਰ ਭਾਬੀ ਦਾ ਦਿਓਰ ਵੀ ਸਤਿ ਸ੍ਰੀ ਅਕਾਲ ਬੁਲਾਈ ਜਾਂਦਾ ਮੈਨੂੰ ਲੱਗਦਾ, ਮਜ਼ਾਕ ਕਰਦੇ ਹਰਵਿੰਦਰ ਸਿੰਘ ਧਾਨੀ ਕਹਿੰਦੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੇ ਨਾਚ ਵੱਲੋਂ, ਹੈ ਮੇਰੇ ਵੱਲੋਂ ਤੇ ਨਾਚ ਵੱਲੋਂ। ਤੇ ਨਾਲ ਹੀ ਕਹਿੰਦੇ ਬੌਬੀ ਕੌਰ ਰਿਕਸ਼ੇ ਤੇ ਆਪਣੀ ਮੰਜ਼ਿਲ ਤੇ ਪਹੁੰਚਦੀ ਹੋਈ, ਤੇ ਨਾਲ ਉਹਨਾਂ ਨੇ ਫੋਟੋ ਭੇਜੀ ਆ, ਰਿਕਸ਼ੇ ਤੇ ਦੋ ਬੀਬੀਆਂ ਬੈਠੀਆਂ ਨੇ ਕਿਸੇ ਬਾਹਰਲੇ ਮੁਲਕ ਦੀਆਂ, ਬ੍ਰੈਮਟਨ ਦੀਆਂ ਹਨਾ। ਤੇ ਉਹ ਅੱਛਾ ਉੱਥੇ ਰਿਕਸ਼ੇ ਵੀ ਆ ਗਏ, ਏਦਾਂ ਲੈ ਘਰ ਦੇ ਕੋਲ ਹੀ ਰਿਕਸ਼ੇ ਤੇ ਜਾਂਦੀਆਂ, ਪੰਜਾਬ ਵੀ ਬਣਾਇਆ ਪਿਆ ਹਨਾ, ਚਲੋ ਵਧੀਆ ਗੱਲ ਆ ਜੀ। ਹਾਂ ਇੱਥੇ ਵੀ ਆਸਟ੍ਰੇਲੀਆ ਚ ਚੱਲ ਪੂ ਤਾਂ ਮੌਜਾਂ ਹੀ ਆ ਫੇਰ ਤਾਂ, ਵਧੀਆ ਗੱਲ ਤਾਂ ਵੈਸੇ, ਪਰ ਇੱਥੇ ਔਖਾ ਹੀ ਆ ਜੀ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸੋ ਸ਼ੁਕਰੀਆ, ਮਿਹਰਬਾਨੀ ਰਵਿੰਦਰ ਜੀ। ਹੋਰ ਸੁਣਾਓ ਕੀ ਹਾਲ ਚਾਲ ਆ, ਗੁੜੀਆ ਕਿੱਦਾਂ ਤੁਹਾਡੀ? ਤੇ ਲਓ ਜੀ ਫਿਰ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਸੁਣਨ ਤੋਂ ਪਹਿਲਾਂ ਇੱਕ ਸਟੋਰੀ ਸੁਣਾਉਣੀ ਆ ਹਨਾ ਤੁਹਾਨੂੰ। ਤੇ ਕਹਾਣੀ ਦੇ ਵਿੱਚ ਕੀ ਆ, ਬਸ ਇਹੀ ਆ ਕਿ ਜਦੋਂ ਦਿਲ ਦੇ ਵਿੱਚ ਕੋਈ ਦਰਦ ਹੋਵੇ ਜਾਂ ਤਾਂ ਉਹਨੂੰ ਕਿਸੇ ਨਾਲ ਸਾਂਝਾ ਕਰ ਲਓ, ਤੇ ਜੇ ਨਹੀਂ ਸਾਂਝਾ ਕਰ ਸਕਦੇ ਤਾਂ ਮੈਂ ਪਹਿਲਾਂ ਹੀ ਦੱਸਿਆ ਨਾ, ਕੰਧਾਂ ਦੇ ਨਾਲ ਵੀ ਗੱਲ ਕੀਤੀ ਜਾ ਸਕਦੀ ਅਗਰ ਕੋਈ ਸੁਣਨ ਵਾਲਾ ਨਹੀਂ ਹੋਵੇ। ਤੇ ਜੇ ਕੰਧ ਦੇ ਨਾਲ ਵੀ ਗੱਲ ਨਹੀਂ ਕਰ ਸਕਦੇ ਤੇ ਫਿਰ ਕਾਗਜ਼ ਤੇ ਕਲਮ ਤਾਂ ਹੈਗਾ ਹੀ ਆ ਜੇ ਲਿਖਣਾ ਹੁੰਦਾ। ਸੋ ਕਹਿੰਦੇ ਕਿ ਜਿਹੜੀ ਮਾਂ ਬੜੇ ਠੰਡੇ ਸੁਭਾਅ ਦੀ ਹੋਇਆ ਕਰਦੀ ਸੀ, ਪੇਕਿਆਂ ਦੇ ਖਿਲਾਫ ਕੋਈ ਗੱਲ ਵੀ ਨਹੀਂ ਚੱਲ ਸਕਦੀ ਸੀ। ਵੈਸੇ ਇਹ ਤਾਂ ਸਾਰੀਆਂ ਕੁੜੀਆਂ ਨੂੰ ਹੀ ਹੁੰਦਾ ਕਿ ਆਪਣੇ ਪੇਕਿਆਂ ਦੇ ਖਿਲਾਫ ਆ ਜਿਹੜੀ ਗੱਲ ਕੋਈ ਵੀ ਨਹੀਂ ਚੱਲਦੀ ਹਨਾ। ਤੇ ਕਹਿੰਦੇ ਅਸੀਂ ਕਿੰਨੀਆਂ ਸਾਰੀਆਂ ਕੁੜੀਆਂ ਦਾ ਜੁੱਟ ਸਾਰੀ ਦਿਹਾੜੀ ਬਸ ਲੋਕਾਂ ਦੇ ਕੰਧਾਂ ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦਾ, ਸੌਣ ਭਾ ਦੁੱਧੀਆਂ ਲੰਬੀਆਂ ਸਿਖਰ ਦੁਪਹਿਰਾਂ ਵਿੱਚ, ਕਦੇ ਕਦੇ ਲੁਕਣ ਮਿੱਟੀ ਤੇ ਕਦੇ ਗੁੱਡੀਆਂ ਪਟੋਲੇ, ਘਰੇ ਸਿਰਫ ਖਾਣ ਪੀਣ ਨੂੰ ਹੀ ਆਉਂਦੀਆਂ। ਤੇ ਮਾਂ ਨੇ ਚੋਪੜੇ ਹੋਏ ਫੁਲਕੇ ਪੌਣੇ ਚ ਲਪੇਟ ਕੇ ਰੱਖੇ ਹੁੰਦੇ ਸੀ, ਤੇ ਆਪ ਹਰ ਵੇਲੇ ਮਿੱਟੀ ਨਾਲ ਮਿੱਟੀ ਹੋਈ। ਉਹ ਕਦੇ ਵਿਹੜੇ ਵਿੱਚ ਕੋਹਾ ਫੇਰ ਰਹੀ ਹੁੰਦੀ ਸੀ, ਕਦੇ ਚੁੱਲ੍ਹਾ ਲਿਪ ਰਹੀ ਹੁੰਦੀ ਸੀ, ਕਦੇ ਬਾਹਰ ਪਾਥੀਆਂ ਪੱਥਣ ਗਈ ਹੁੰਦੀ ਸੀ। ਅਸੀਂ ਖਾਣੇ ਵਿੱਚ ਸਾਰੇ ਕਿੰਨੇ ਨੁਕਸ ਵੀ ਕੱਢ ਦਿੰਦੇ, ਤੇ ਸਬਜ਼ੀ ਵਿੱਚ ਲੂਣ ਮਿਰਚ ਜ਼ਿਆਦਾ, ਰੋਟੀ ਦੇ ਕੰਢੇ ਕੱਚੇ। ਤੇ ਉਹ ਆਖਦੀ ਪਹਿਲਾਂ ਰੋਟੀ ਖਾਓ ਫੇਰ ਖੀਰ ਦਊਂਗੀ, ਤੇ ਖੀਰ ਉਹ ਕਿਤੇ ਲੁਕਾ ਕੇ ਰੱਖਦੀ ਸੀ। ਤੇ ਮਾਂ ਜੀ ਉਹਨੂੰ ਪਤਾ ਹੁੰਦਾ ਕਿ ਬੱਚਿਆਂ ਦੀਆਂ ਆਦਤਾਂ ਕਿੱਦਾਂ ਵਾ, ਉਹਨਾਂ ਨੂੰ ਖਿਲਾਉਣਾ ਪਿਲਾਉਣਾ ਵਾ ਤਾਂ ਉਹਦੇ ਉਹ ਕਿੱਦਾਂ ਖਵਾਉਣਾ, ਹਰ ਇੱਕ ਗੱਲ ਤੋਂ, ਹਰ ਇੱਕ ਬੱਚਿਆਂ ਦੀ ਸ਼ਰਾਰਤ ਤੋਂ ਆਲਮੋਸਟ ਵਾਕਫ ਹੁੰਦੀ ਆ ਮਾਂ। ਤੇ ਲਓ ਫਿਰ ਤੇ ਮਾਂ ਨੂੰ ਜਿਹੜੇ ਘਰ ਦੇ ਖਰਚੇ ਚਲਾਉਣ ਲਈ ਪੈਸੇ ਮਿਲਦੇ ਸੀ ਨਾ, ਉਹ ਚੋਂ ਵੀ ਬਚਾ ਕੇ ਰੱਖ ਲੈਂਦੀ ਸੀ, ਤੇ ਉਹ ਬਚੇ ਹੋਏ ਪੈਸੇ ਆਪਣੇ ਬੱਚਿਆਂ ਤੇ ਹੀ ਲਾਉਂਦੀ ਸੀ। ਤੇ ਆਪਣੇ ਲਈ ਉਹ ਨਵਾਂ ਸੂਟ ਜਾਂ ਆਪਣੇ ਲਈ ਕੁਛ ਲੈਣਾ ਹੁੰਦਾ ਸੀ ਤਾਂ ਉਹ ਕਿਸੇ ਓਕੇਜ਼ਨ ਤੇ ਲੈਂਦੀ ਸੀ। ਤੇ ਕਈ ਵਾਰੀ ਜਦੋਂ ਮਾਂ ਬਾਪੂ ਆਪਸ ਚ ਲੜ ਪਿਆ ਕਰਦੇ ਤਾਂ ਅਸੀਂ ਤਾਂ ਵਿੱਚ ਆਉਂਦੇ ਹੀ ਨਹੀਂ ਸੀ ਕਹਿੰਦੇ, ਤੇ ਬਸ ਇੰਨਾ ਹੁੰਦਾ ਸੀ ਖਾ ਪੀ ਕੇ ਸੌ ਜਾਈਦਾ ਸੀਗਾ ਹਨਾ, ਤੇ ਸਾਨੂੰ ਬਾਕੀ ਕੱਪੜਾ ਲੀੜਾ ਮਿਲਦਾ ਰਹੇ। ਛੋਟੇ ਹੁੰਦੇ ਬੱਚਿਆਂ ਦੀ ਬਸ ਇੰਨੀ ਕੀ ਖਾਹਿਸ਼ ਹੁੰਦੀ ਆ। ਤੇ ਆਥਣ ਵੇਲੇ ਜਦੋਂ ਘਰੇ ਪਰਤਦੇ ਤਾਂ ਕਈ ਵਾਰ ਮਾਂ ਨੁੱਕਰੇ ਬੈਠੀ ਕਾਗਜ਼ ਤੇ ਕੁਝ ਲਿਖ ਰਹੀ ਹੁੰਦੀ ਸੀ, ਸਾਨੂੰ ਵੇਖ ਛੇਤੀ ਨਾਲ ਲੁਕਾ ਲਿਆ ਕਰਦੀ, ਪਰ ਸਾਨੂੰ ਪਤਾ ਹੁੰਦਾ ਸੀ ਕਿ ਉਹ ਕੀ ਤੇ ਕਿਸ ਨੂੰ ਲਿਖ ਰਹੀ ਹੈ, ਜਾਣੀ ਕਿ ਵੱਡੇ ਮਾਮੇ ਨੂੰ ਤੇ ਜਾਂ ਫਿਰ ਵੱਡੇ ਨਾਨਾ ਜੀ ਨੂੰ। ਤੇ ਅਗਲੀ ਸਵੇਰ ਜਦੋਂ ਗੁੱਸਾ ਠੰਡਾ ਹੁੰਦਾ ਸੀ ਤਾਂ ਬਸ ਫਿਰ ਉਹ ਰੁੱਕਾ ਜਿਹੜਾ ਲਿਖਿਆ ਹੁੰਦਾ ਸੀ ਤਾਂ ਉਹ ਪਾੜ ਦਿੰਦੀ ਹੁੰਦੀ ਸੀ। ਤੇ ਨਾਨੀ ਆ ਜਿਹੜੀ ਨਿੱਕੇ ਹੁੰਦਿਆਂ ਦੀ ਪੂਰੀ ਹੋ ਗਈ ਸੀ, ਤੇ ਨਾਨਾ ਜੀ ਪੱਕਾ ਕਹਿੰਦੇ ਅਕਾਲੀ ਸੀ ਸਾਡਾ, ਤੇ ਹਰੇਕ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਹੋਕਾ ਦਿੰਦਾ। ਜਦੋਂ ਵੀ ਪਿੰਡ ਦੀ ਜੂਹ ਵਿੱਚ ਵੜਿਆ ਕਰਦੇ ਤਾਂ ਚਾਰੇ ਪਾਸੇ ਦੁਹਾਈ ਮੱਚ ਜਾਂਦੀ, ਅਸੀਂ ਸਾਰੀਆਂ ਜਿੱਥੇ ਵੀ ਖੇਡ ਰਹੀਆਂ ਹੁੰਦੀਆਂ ਉਧਰ ਨੂੰ ਨੱਸ ਤੁਰਦੀਆਂ, ਉਹਦੇ ਸਾਈਕਲ ਦੇ ਹੈਂਡਲ ਨਾਲ ਹਮੇਸ਼ਾ ਹੀ ਕੁਝ ਨਾ ਕੁਝ ਟੰਗਿਆ ਹੁੰਦਾ, ਕਦੇ ਗੁੜ ਅਤੇ ਤਿਲਾਂ ਵਾਲੇ ਲੱਡੂ, ਕਦੇ ਬੇਸਣ ਤੇ ਕਦੇ ਟਿੱਕੀ ਵਾਲਾ ਗੁੜ, ਤੇ ਕਦੇ ਅਲਸੀ ਦੀਆਂ ਕਿੰਨੀਆਂ ਸਾਰੀਆਂ ਪਿੰਨੀਆਂ। ਉਹ ਇੱਕ ਪੈਰ ਥੱਲੇ ਲਾ ਕੇ ਕਿਸੇ ਨਾਲ ਗੱਲੀ ਲੱਗੇ ਹੁੰਦੇ ਤਾਂ ਅਸੀਂ ਹੌਲੀ ਜਿਹੀ ਟੰਗੇ ਹੋਏ ਝੋਲੇ ਵਿੱਚੋਂ ਕਿੰਨਾ ਕੁਝ ਕੱਢ ਵਾਪਸ ਉੱਡ ਜਾਂਦੀਆਂ। ਫਿਰ ਇੱਕ ਦਿਨ ਨਾਨਾ ਜੀ ਵੀ ਮੁੱਕ ਗਏ, ਤੇ ਨਾਲ ਹੀ ਮੁੱਕ ਗਈ ਮਾਂ ਦੇ ਚਿਹਰੇ ਦੀ ਰਹਿੰਦੀ ਖੁੰਦੀ ਰੌਣਕ। ਉਹ ਅਕਸਰ ਹੀ ਚੁੱਪ ਰਹਿੰਦੀ, ਕਦੇ ਕਦਾਂ ਹੀ ਸਪੀਕਰ ਤੇ ਪਿੰਦ ਰੱਖੀਏ ਦਾ ਗਾਣਾ ਸੁਣਦੀ, ਮਾਂ ਮੈਂ ਹੁਣ ਨੀ ਪੇਕੇ ਆਉਣਾ, ਪੇਕੇ ਹੁੰਦੇ ਮਾਮਾ ਨਾਲ, ਤੇ ਨਾਲ ਹੀ ਅੱਖਾਂ ਪੂੰਝਦੀ ਛੇਤੀ ਨਾਲ ਅੰਦਰ ਵੜ ਜਾਇਆ ਕਰਦੀ। ਤੇ ਫਿਰ ਜਦੋਂ ਕਹਿੰਦੇ ਅਸੀਂ ਦਸਵੀਂ ਦੇ ਪੇਪਰਾਂ ਵੇਲੇ ਇੱਕ ਦਿਨ ਝੋਨਾ ਝੰਬਦੇ ਡੈਡ ਨੂੰ ਪੁਲਿਸ ਨੇ ਚੱਕ ਲਿਆ ਤਾਂ ਅਸੀਂ ਦੋਹਾਂ ਨੇ ਚੱਪਾ ਚੱਪਾ ਛਣ ਮਾਰਿਆ, ਉਹ ਨਾ ਲੱਭਿਆ। ਉਹਦੀ ਯਾਦ ਅਜੇ ਵੀ ਸੂਲਮਣ ਚੁੱਭਦੀ ਰਹਿੰਦੀ ਹੈ। ਅੱਜ ਵਿਆਹ ਤੋਂ ਕਿੰਨੇ ਵਰਿਆਂ ਬਾਅਦ ਜਦੋਂ ਤੁਰ ਗਈ ਨੂੰ ਯਾਦ ਕਰਦੀ ਹਾਂ ਤਾਂ ਆਖਦੀ ਮਹਿਸੂਸ ਹੁੰਦੀ ਹੈ, ਧੀਏ ਕੋਈ ਗੱਲ ਹੋਵੇ ਤਾਂ ਰੋਕਾ ਜ਼ਰੂਰ ਲਿਖ ਦੇਵੀ। ਤਦੇ ਹੀ ਸ਼ਾਇਦ ਸੱਤ ਸਮੁੰਦਰ ਪਾਰ ਬੈਠੀ ਨੂੰ ਅੱਜ ਵੀ ਜਦੋਂ ਕੋਈ ਮਾੜਾ ਮੋਟਾ ਜਿਹਾ ਸੇਕ ਲੱਗਦਾ ਤਾਂ ਸੈੱਲਫੋਨ ਤੇ ਵੀਰ ਦਾ ਨੰਬਰ ਦੱਬ ਕਿੰਨਾ ਚਿਰ ਹਰੇ ਬਟਨ ਵੱਲ ਤੱਕਦੀ ਰਹਿੰਦੀ ਆ। ਸੋਚਦੀ ਆ ਜੇ ਮਾਂ ਵਾਂਗ ਕੋਈ ਰੁੱਖਾ ਲਿਖ ਕੇ ਰੱਖਿਆ ਹੁੰਦਾ ਤਾਂ ਅਗਲੇ ਦਿਨ ਪਾੜ ਵੀ ਦਿਆ ਕਰਦੀ, ਪਰ ਇਸ ਚੰਦਰੇ ਨੇ ਤਾਂ ਸਿੱਧੀ ਜਾਂ ਤਾਰ ਹੀ ਖੜਕਾ ਦੇਣੀ ਆ। ਅਗਲੇ ਦੀ ਵੀ ਹੁਣ ਆਪਣੀ ਜ਼ਿੰਦਗੀ ਏ ਤੇ ਆਪਣੇ ਮਸਲੇ। ਤੇ ਅੱਜ ਫਿਰ ਜਦੋਂ ਕਦੇ ਬਿੰਦ ਰੱਖੇ ਤਾਂ ਉਹੀ ਗਾਣਾ ਕਿ ਪੇਕੇ ਹੁੰਦੇ ਮਾਵਾਂ ਨਾਲ ਕੰਨੀ ਪੈ ਜਾਂਦਾ ਤਾਂ ਪਿੰਡ ਵਾਲੇ ਸੁੰਜੇ ਹੋਏ ਕਿੰਨੇ ਸਾਰੇ ਵਿਹੜਿਆਂ ਨੂੰ ਚੇਤਾ ਕਰ ਕਾਲਜੇ ਦਾ ਰੁੱਗ ਜਿਹਾ ਭਰਿਆ ਜਾਂਦਾ। ਸੋ ਇਹ ਸੀ ਜੀ ਪਰਦੇਸੀਆਂ ਦੀ ਕਹਾਣੀ, ਤੇ ਨਾਲ ਹੀ ਕਿ ਮਨ ਦੇ ਵਿੱਚ ਕੋਈ ਗੱਲ ਹੋਵੇ ਤਾਂ ਸਾਂਝੀ ਕਰ ਲੈਣੀ ਚਾਹੀਦੀ ਆ। ਕਿਸੇ ਨਾਲ ਬੋਲ ਕੇ ਨਹੀਂ ਕਰ ਸਕਦੇ ਤਾਂ ਕਾਗਜ਼ ਤੇ ਲਿਖ ਲਵੋ, ਕਿਉਂਕਿ ਮਨ ਦੇ ਵਿੱਚ ਜਿੰਨਾ ਚਿਰ ਉਹ ਗੱਲ ਰਹੂਗੀ ਨਾ ਤੁਹਾਡਾ ਮਨ ਸ਼ਾਂਤ ਹੋਊਗਾ ਤੇ ਨਾ ਹੀ ਤੁਹਾਡਾ ਕਿਸੇ ਗੱਲ ਜਾਂ ਕੰਮ ਦੇ ਵਿੱਚ ਮਨ ਲੱਗੂਗਾ। ਤੇ ਜਦੋਂ ਉਹ ਚੀਜ਼ ਤੁਸੀਂ ਆਪਣੇ ਅੰਦਰੋਂ ਕੱਢਤੀ, ਚਾਹੇ ਤੁਸੀਂ ਕਾਗਜ਼ ਤੇ ਹੀ ਲਿਖ ਦਿਓ ਤੇ ਚਾਹੇ ਕੰਧ ਨੂੰ ਹੀ ਦੱਸ ਦਿਓ, ਤਾਂ ਮਨ ਦਾ ਜਿਹੜਾ ਬੋਝ ਆ ਉਹ ਹਲਕਾ ਹੋ ਜਾਂਦਾ ਵਾ। ਤੇ ਮਨ ਦੇ ਵਿੱਚ ਫਿਰ ਜਦੋਂ ਬੋਝ ਹਲਕਾ ਹੋ ਜੇ ਤਾਂ ਨਵੀਆਂ ਗੱਲਾਂ ਤੇ ਨਵੇਂ ਨਵੇਂ ਜਿਹੜੇ ਕੰਮ ਆ ਉਹ ਆਪਣੇ ਆਪ ਆਉਣੇ ਸ਼ੁਰੂ ਹੋ ਜਾਂਦੇ ਆ। ਤੇ ਲਓ ਫਿਰ ਇਹ ਤਾਂ ਸੀ ਜੀ ਇੱਕ ਛੋਟੀ ਜਿਹੀ ਕਹਾਣੀ ਸਾਡੇ ਸਾਰਿਆਂ ਦੀ ਜ਼ਿੰਦਗੀ ਨਾਲ। ਅੱਜ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਮੁਸ਼ਕਲਾਂ ਆਉਂਦੀਆਂ ਨੇ, ਕਦੇ ਕਦੇ ਆਪਣਿਆਂ ਨੂੰ ਯਾਦ ਵੀ ਕਰਦੇ ਆ, ਜਦੋਂ ਜ਼ਿਆਦਾ ਦੁਖੀ ਹੋਏ ਤਾਂ ਕਦੇ ਗੁੱਸਾ ਵੀ ਆਪਣਿਆਂ ਤੇ ਨਿਕਲ ਜਾਂਦਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਬੀਤੇ ਕੱਲ ਦੀਆਂ ਨੇ, ਸਾਡੇ ਅੱਜ ਦੀਆਂ ਵੀ ਆ ਤੇ ਆਉਣ ਵਾਲੇ ਕੱਲ ਦੀਆਂ ਨੇ। ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਤਾਣਾ ਬਾਣਾ ਚੱਲਦਾ ਆਪਣਿਆਂ ਦੇ ਨਾਲ, ਤੇ ਆਪਣਿਆਂ ਦੇ ਨਾਲ ਰੋਸੇ ਵੀ ਕਰਦੇ ਆ ਤੇ ਗਿਲੇ ਵੀ ਕਰਦੇ ਆ। ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਵੀ ਸੁਣਦੇ ਆ, ਤੇ ਬੁਝਾਰਤ ਦਾ ਜਵਾਬ ਆ ਜਿਹੜਾ ਉਹ ਹੁਣ ਸਾਡੇ ਕੋਲ ਪਹੁੰਚਦਾ ਚੁੱਕਾ ਹੀ ਆ। ਅਗਲੀ ਬੁਝਾਰਤ ਵੀ ਵਧੀਆ, ਤੇ ਬਾਕੀ ਰਵਿੰਦਰ ਸਿੰਘ ਧਾਨੀ ਕਹਿੰਦੇ ਵਧੀਆ ਸਭ, ਨਾਜ਼ ਯਾਦ ਕਰਦੀ ਸੀ ਕਹਿੰਦੀ ਬੌਬੀ ਆਂਟੀ ਨੂੰ ਸਤਿ ਸ੍ਰੀ ਅਕਾਲ ਕਰੋ, ਸ਼ੂਅਰ ਕਰਕੇ ਚਾਹ ਪੀ ਰਹੀ ਆ, ਸ਼ੂਅਰ ਕਰਕੇ ਚਾਹ ਪੀ ਰਹੀ ਆ ਤੇ ਨਾਲ ਹੀ ਹੱਸ ਰਹੇ ਆ। ਸੋ ਨਾਜ਼ ਨੇ ਸਤਿ ਸ੍ਰੀ ਅਕਾਲ ਬੁਲਾਤੀ ਆ, ਸੋ ਸ਼ੁਕਰੀਆ ਧਾਨੀ ਸਾਹਿਬ ਸੰਦੇਸ਼ ਪਹੁੰਚਾਉਣ ਦੇ ਲਈ। ਬੜੀ ਪਿਆਰੀ ਜੀ ਬੱਚੀ ਆ ਤੁਹਾਡੀ, ਤੇ ਪਰਮਾਤਮਾ ਕਰੇ ਹਮੇਸ਼ਾ ਹੱਸਦੀ ਵੱਸਦੀ ਰਹੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵੀ ਗੱਲਾਂ ਮਾਰਦੀ ਰਹੇ। ਸੋ ਜ਼ਰੂਰ ਕਿਸੇ ਦਿਨ ਨਾਜ਼ ਨਾਲ ਵੀ ਗੱਲ ਜ਼ਰੂਰ ਕਰਾਂਗੇ ਹਨਾ। ਤੇ ਬਾਕੀ ਫਿਰ ਹੁਣ ਚਲੋ ਨਾਜ਼ ਦੀ ਪਸੰਦ ਦਾ ਗਾਣਾ ਉਹਨੇ ਕੋਈ ਸੁਣਨਾ ਹੋਇਆ ਤਾਂ ਜ਼ਰੂਰ ਦੱਸਿਓ। ਫਿਲਹਾਲ ਆਪਾਂ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਜੀ ਤੁਹਾਡੇ ਬਾਕੀ ਮੈਸੇਜ ਦੇ ਨਾਲ। ਪਰ ਹਾਂਜੀ ਇੱਕ ਬੁਝਾਰਤ ਜਿਹੜੀ ਤੁਹਾਨੂੰ ਜਗਤਾਰ ਭਾਜੀ ਨੇ ਪਾਈ ਆ ਉਹਦਾ ਜਿਹੜਾ ਜਵਾਬ ਆ ਚਲੋ ਮੈਂ ਤੁਹਾਨੂੰ ਥੋੜਾ ਜਿਹਾ ਕਲੂ ਦੇ ਦਿੰਦੀ ਹਾਂ, ਸ਼ਾਇਦ ਤੁਹਾਡੀ ਸਮਝ ਆ ਹੀ ਜਾਵੇ। ਭਾਂਤ ਭਾਂਤ ਦੇ ਰੰਗ ਵਟਾ ਕੇ ਦਿਲ ਨੂੰ ਬੜਾ ਲਭਾਉਂਦੀ ਹੈ, ਜ਼ਿੰਦਗੀ ਦੇ ਵਿੱਚ ਜਦੋਂ ਆਵੇ ਸੁੱਖ ਚੈਨ ਗਵਾਉਂਦੀ ਹੈ। ਸੋ ਇੱਦਾਂ ਜੀ ਭਾਂਤ ਭਾਂਤ ਦੇ ਰੰਗ, ਕਦੇ ਲਾਲ ਰੰਗ ਦੀ, ਕਦੇ ਹਰੇ ਰੰਗ ਦੀ, ਤੇ ਕਦੇ ਆਪਾਂ ਉਹ ਭਰਮੀ ਖਾਣ ਵਾਲੀ ਚੀਜ਼ ਆ, ਕਦੇ ਭਰਮੀ ਬਣਾਉਣੀ ਆ, ਕਦੇ ਸੀਸੀ ਵੀ ਹੁੰਦੀ ਆ ਹਨਾ। ਸੀਸੀ ਮਤਲਬ ਹੁਣ ਤੁਸੀਂ ਬਾਹਲੀ ਪਰਚੀ ਦੇ ਦਿੰਦੀ ਆ ਮੈਂ। ਤੇ ਜ਼ਿੰਦਗੀ ਵਿੱਚ ਜਦੋਂ ਜਾਵੇ ਸੁੱਖ ਚੈਨ ਗਵਾਉਂਦੀ ਆ, ਤੇ ਜ਼ਿੰਦਗੀ ਦੇ ਵਿੱਚ ਜਦੋਂ ਆਉਂਦੀ ਆ ਤਾਂ ਬੰਦਾ ਤੌਬਾ ਤੌਬਾ ਹੀ ਕਰਦਾ ਵਾ ਹਨਾ। ਤੇ ਪਰ ਕਈ ਵਾਰੀ ਵਧੀਆ ਵੀ ਲੱਗਦੀ ਆ ਹਨਾ, ਗੱਲ ਹੁੰਦੀ ਆ ਕਿ ਖਾਣ ਵਾਲੀ ਚੀਜ਼ ਬਣਾਉਣੀ ਕਿੱਦਾਂ ਵਾ। ਤੇ ਲਓ ਫਿਰ ਇੰਨਾ ਕੁ ਆਪਾਂ ਤੁਹਾਨੂੰ ਦੱਸ ਦਿੱਤਾ, ਤੇ ਜਿਹੜੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਬੁਝਾਰਤ ਪਾਈ ਸੀ ਉਸਦਾ ਜਵਾਬ ਆ ਜੀ ਅੰਬ, ਜਿਸ ਦਾ ਕਿ ਸਾਨੂੰ ਸਹੀ ਜਵਾਬ ਜਗਤਾਰ ਜੌਲ ਭਾਜੀ, ਜਗਤਾਰ ਢੁੱਡੀਕੇ ਹਾਂਗਕਾਂਗ ਵਾਲੇ ਤੇ ਅਮਰੀਕ ਸਿੰਘ ਉਹਨਾਂ ਨੇ ਭੇਜਿਆ। ਸੋ ਸ਼ੁਕਰੀਆ, ਮਿਹਰਬਾਨੀ ਜੀ, ਵਧੀਆ ਲੱਗਦਾ ਤੁਸੀਂ ਸਾਰੇ ਇਸੇ ਤਰ੍ਹਾਂ ਜਦੋਂ ਜਵਾਬ ਦਿੰਦੇ ਹੋ। ਗਾਣਾ ਇੱਕ ਹੋਰ ਸੁਣਾਉਂਦੇ ਆ ਤੁਹਾਨੂੰ, ਤੇ ਗਾਣੇ ਤੋਂ ਬਾਅਦ ਇੱਕ ਛੋਟੀ ਜਿਹੀ ਬੁਝਾਰਤ ਪਾਉਂਗੀ। ਬੜੀ ਸੌਖੀ ਬੁਝਾਰਤ ਆ, ਵੈਸੇ ਤਾਂ ਤੁਸੀਂ ਸਮਝ ਹੀ ਲੈਣਾ ਕਿਉਂਕਿ ਮੈਂ ਬਾਹਲੀਆਂ ਔਖੀਆਂ ਬੁਝਾਰਤਾਂ ਤਾਂ ਲੈ ਕੇ ਨਹੀਂ ਆਉਂਦੀ, ਇਹ ਤਾਂ ਜਗਤਾਰ ਭਾਜੀ ਨੇ ਬਾਹਲੀ ਔਖੀ ਬੁਝਾਰਤ ਪਾਤੀ। ਆਪਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਤਾਂ ਛੋਟੀਆਂ ਛੋਟੀਆਂ ਬੁਝਾਰਤਾਂ ਜਿਹੀਆਂ ਲੈ ਕੇ ਆਉਂਦੇ ਹਾਂ। ਸੋ ਮੈਂ ਬੁਝਾਰਤ ਪਾਉਂਦੀ ਹਾਂ ਜੀ, ਮੈਂ ਬੈਠਾ ਹਾਂ ਵਿੱਚ ਜਲੰਧਰ, ਉਹ ਹੁਣ ਦਿੱਲੀ ਆਈ। ਮੈਂ ਬੈਠਾ ਹਾਂ ਵਿੱਚ ਜਲੰਧਰ, ਉਹ ਹੁਣ ਦਿੱਲੀ ਆਈ। ਵਾਗੇ ਦੀ ਸਰਹੱਦ ਟੱਪ ਗਿਆ ਸੂਈ ਜਦੋਂ ਘੁਮਾਈ। ਦੇਖਿਆ ਕਿੰਨੀ ਸੌਖੀ ਬੁਝਾਰਤ ਆ, ਦੇਖੀ ਮੈਨੂੰ ਨਾਲ ਦੀ ਨਾਲ ਜਵਾਬ ਆ ਜਾਣੇ। ਹੁਣ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ ਜੀ, ਮੈਂ ਬੈਠਾ ਹਾਂ ਵਿੱਚ ਜਲੰਧਰ, ਉਹ ਹੁਣ ਦਿੱਲੀ ਆਈ। ਵਾਗੇ ਦੀ ਸਰਹੱਦ ਟੱਪ ਗਿਆ ਸੂਈ ਜਦੋਂ ਘੁਮਾਈ। ਦੱਸ ਦੋ ਜੀ ਫਿਰ ਫਟਾਫਟ ਇਸਦਾ ਜਵਾਬ, +9175080144489 ਤੇ ਜਾਂ ਫਿਰ request@harmareadio.com ਤੇ। ਤੇ ਲਓ ਫਿਰ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਮਿਲਦੇ ਇਸ ਗੀਤ ਤੋਂ ਬਾਅਦ।
ਚੜਿਆ ਹੁੰਦਾ ਸੀ ਸਿਖਰ ਤੇ ਜਦੋਂ ਸੂਰਜ ਉਹ ਝਿੜਕ ਬਾਪੂ ਦੀ ਮੈਨੂੰ ਉਠਾਲਦੀ ਸੀ ਰਾਤੀ ਸੁੱਤਾ ਸੀ ਲੇਟ ਨਾ ਝੜਕ ਐਵੇਂ ਲਾਲਾ ਪੱਜ ਤੂੰ ਬਾਪੂ ਨੂੰ ਟਾਲਦੀ ਸੀ ਦਾਤਣ ਕੁਰਲਾ ਵੀ ਅਸੀਂ ਤਾਂ ਫੇਰ ਕਰਨਾ ਤੂੰ ਪਹਿਲਾਂ ਚਾਹ ਦੀ ਗੜਵੀ ਪਿਆਲਦੀ ਸੀ ਕੋਹੇ ਨੂਰ ਵੀ ਰਾਜਿਆਂ ਸਾਂਭਿਆ ਨਾ ਜਿੱਦਾਂ ਮਾਏ ਤੂੰ ਮੈਨੂੰ ਸੰਭਾਲਦੀ ਸੀ ਸੱਤਾ ਪਹਿਲੇ ਅਲਾਰਮ ਤੇ ਉੱਠ ਬੈਂਦਾ ਨਿਰੁੱਤ ਹਾੜਦੀ ਕੀ ਤੇ ਸਿਆਲਦੀ ਕੀ ਹੋ ਤੇਰੇ ਸਾਨ ਨੂੰ ਸ਼ਿਫਟਾਂ ਨੇ ਕੰਨ ਪਾਤੇ ਹਾਏ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ ਓ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ ਜਦ ਮੈਂ ਤੇਰੇ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਪਾਂਪੜ ਬਣ ਕੇ ਮੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਲੋਰੀਆਂ ਨਾਲ ਸੋਆ ਦੇਣਾ ਤੇ ਕਹਿਣਾ ਹੁਣ ਨਾ ਰੌਲਾ ਪਾਇਓ ਉੱਠ ਕੇ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ ਉੱਠ ਕੇ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾ ਜਗਾਇਓ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਤੰਗ ਨਾ ਕਰਨ ਕਿਤੇ ਮੱਖੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਜਿਸ ਤਨ ਲੱਗੀਆਂ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣ ਜਿਸ ਤਨ ਲੱਗਦੀ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣ ਬੈਰੋ ਵਾਲ ਦਾ ਸੱਤਾ ਲਿਖਦਾ ਬੈਰੋ ਵਾਲ ਦਾ ਸੱਤਾ ਲਿਖਦਾ ਹੱਡ ਬੀਤੀਆਂ ਸੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਪੁੱਤਰਾ ਤੂੰ ਤਾਂ ਨੀ ਆਇਆ ਵਾਪਸ ਪਰ ਤੇਰੀ ਮਾਂ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ ਜਾਂ ਕਰੋ ਕਲਿਕ telegram.me/harmanradiostreamia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਲਓ ਜੀ ਜਗਤਾਰ ਭਾਅ ਜੀ ਦੀ ਆਵਾਜ਼ ਦੇ ਵਿਚ ਫਰਮਾਇਸ਼ ਤੇ ਆਵਾਜ਼ ਦੇ ਵਿਚ ਨੀ ਫਰਮਾਇਸ਼ ਤੇ ਸੱਤੇ ਵਰਵਾਲ ਦੀ ਲਿਖ ਆਵਾਜ਼ ਦੇ ਵਿਚ ਗਾਣਾ ਸੁਣਿਆ ਸੀ। ਸੋ ਬੜਾ ਵਧੀਆ ਉਹਨਾਂ ਨੇ ਕਿਹਾ ਨਾ ਕਿ ਮਾਂ ਦੇ ਮੱਖਣੀ ਖਾਣੀ ਹੈ ਨਾ। ਸੋ ਵਾਕਈ ਜੀ ਇੰਡੀਆ ਦੇ ਵਿਚ ਤਾਂ ਮੱਖਣੀ ਸਾਰਿਆਂ ਨੇ ਖਾਧੀ ਹੋਣੀ ਹੈ, ਇੱਥੇ ਤਾਂ ਹੁਣ ਪਤਾ ਨੀ ਬਣਦੀ ਵੀ ਆ ਕਿ ਨਹੀਂ ਜਾਂ ਬਣਾਉਂਦੇ ਵੀ ਆ ਕਿ ਨਹੀਂ, ਹੈ ਨਾ। ਤੇ ਚਲੋ ਕੋਈ ਗੱਲ ਨੀ ਜੀ, ਚੱਲਦੇ ਰਹਿਣਾ ਵਾ ਤੇ ਬਾਕੀ ਆਪਾਂ ਤੁਹਾਨੂੰ ਹੁਣ ਜਿਹੜੀ ਬੁਝਾਰਤ ਪਾਈ ਆ ਉੱਥੋਂ ਪਤਾ ਲੱਗ ਜਾਣਾ ਵੀ ਤੁਸੀਂ ਸਾਨੂੰ ਕਿੰਨਾ ਕੁ ਪਿਆਰ ਕਰਦੇ ਹੋ। ਜੇ ਤਾਂ ਪਿਆਰ ਕਰਦੇ ਹੋਏ ਤਾਂ ਮੈਸੇਜ ਆ ਹੀ ਜਾਣੇ ਆ, ਹੈ ਨਾ। ਤੇ ਜੇ ਪਿਆਰ ਨਾ ਕਰਦੇ ਹੋਏ ਫਿਰ ਤਾਂ ਪਤਾ ਹੀ ਆ ਵੀ ਕਿੱਦਾਂ ਵਾ। ਸੋ ਬੁਝਾਰਤ ਇੱਕ ਵਾਰੀ ਫਿਰ ਦੱਸ ਦਿੰਦੀ ਆ, ਮੈਂ ਬੈਠਾ ਹਾਂ ਵਿੱਚ ਜਲੰਧਰ, ਉਹ ਹੁਣ ਦਿੱਲੀ ਆਈ, ਮਾਘੇ ਦੀ ਸਰਹੱਦ ਟੱਪ ਗਿਆ ਸੂਈ ਜਦੋਂ ਘੁਮਾਈ। ਦੇਖ ਲੋ ਅਸੀਂ ਭਾਰਤ ਤੇ ਪਾਕਿਸਤਾਨ ਦਾ ਮਿਲ ਕਰਾਤਾ, ਅੱਗੇ ਦੀ ਸਰਹੱਦ ਵੀ ਟਪਾਤੀ। ਤੇ ਹੁਣ ਦੇਖਦੇ ਆਂ ਜੀ ਕੌਣ ਕੌਣ ਸਾਨੂੰ ਜ਼ਿਆਦਾ ਪਿਆਰ ਕਰਦਾ ਤੇ ਕੌਣ ਕੌਣ ਸਾਨੂੰ ਮੈਸੇਜ ਭੇਜਦਾ, ਹੈ ਨਾ। ਜਿਹਨੇ ਜਵਾਬ ਸਹੀ ਭੇਜਤਾ ਇਹਦਾ ਮਤਲਬ ਵਾਕਈ ਵੈਸੇ ਪਿਆਰ ਤਾਂ ਤੁਸੀਂ ਸਾਰੇ ਕਰਦੇ ਹੋ, ਪਰ ਫਿਰ ਵੀ ਕਿਤੇ ਕਿਤੇ ਇਮੋਸ਼ਨਲ ਅਤਿਆਚਾਰ ਕਰ ਦੇਣਾ ਚਾਹੀਦਾ ਵਾ, ਹੈ ਨਾ। ਤੇ ਲਓ ਫਿਰ ਜੀ ਅਮਰਜੀਤ ਸਿੰਘ ਬਲਗੁਲਗਾ ਵਾਲੀ, ਹੈ ਨਾ। ਤੇ ਕਹਿੰਦੇ ਸਿਸਟਰ ਜੀ ਅਮਰਜੀਤ ਸਿੰਘ ਸਹੋਤਾ ਮਾਂ ਜੀ ਬਲਗੁਲਗਾ ਚ, ਹਾਂਜੀ ਠੀਕ ਆ ਜੀ, ਮੈਨੂੰ ਬਿਲਕੁਲ ਪਤਾ ਲੱਗ ਗਿਆ ਸੀ ਬਲਗੁਲਗਾ ਦੇ ਵਿੱਚ ਹੋ ਤੁਸੀਂ। ਤੇ ਹੋਰ ਸੁਣਾਓ, ਵਧੀਆ ਠੀਕ ਠਾਕ ਹੋ ਜੀ। ਤੇ ਅੱਗੇ ਮੇਰੀ ਭੈਣ ਵੀਰਪਾਲ ਆ ਗਈ, ਵੀਰਪਾਲ ਬਾਲੀ 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 ਜਿਆਦਾ ਮਾਫ਼ੀ, ਹੈ ਨਾ, ਮੈਨੂੰ ਦਈ ਭੈਣੇ, ਮੈਥੋਂ ਨਾ ਕਾਲ ਹੋਈ ਨੀ। ਤੇ ਅਸਲ ਦੇ ਵਿੱਚ ਪ੍ਰੋਬਲਮ ਇਹ ਆ ਕਿ ਮੈਂ ਨੰਬਰ ਸੇਵ ਕੀਤਾ ਸੀ, ਸੇਵ ਨੀ ਸੀ ਕੀਤਾ, ਉਦਾਂ ਡਾਇਲ ਕਰ ਲਿਆ ਸੀ ਪਰ ਉਹ ਮਿਸ ਹੋ ਗਿਆ। ਤੇ ਮੈਥੋਂ ਨਾ ਫਿਰ ਤਾਂ ਕਰਕੇ ਗੱਲ ਨੀ ਹੋ ਪਾਈ। ਜੇ ਨੰਬਰ ਤੁਸੀਂ ਸੁਣਦੇ ਹੋ ਤਾਂ ਭੈਣ ਪਲੀਜ਼ ਦੁਬਾਰਾ ਨੰਬਰ ਸੈਂਡ ਕਰ ਦਿਓ, ਕਿਉਂਕਿ ਹਰਮਨ ਰੇਡੀਓ ਤੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਮੈਸੇਜ ਆਉਂਦੇ ਆ ਕਿ ਜੇ ਮੈਂ ਕੋਸ਼ਿਸ਼ ਵੀ ਕੀਤੀ ਸੀ ਕਿ ਤੁਹਾਡੀ ਈਮੇਲ ਲੱਭ ਕੇ ਫਿਰ ਮੈਂ ਮਤਲਬ ਕਿ ਨੰਬਰ ਤੁਹਾਡਾ ਲੈ ਲਾਂ, ਬਟ ਮੈਥੋਂ ਨਹੀਂ ਲੱਭਿਆ ਗਿਆ ਕਿਉਂਕਿ ਮੈਸੇਜ ਹੀ ਇੰਨੇ ਆਏ ਹੁੰਦੇ ਆ ਕਿ ਕਿੰਨਾ ਟਾਈਮ ਮੈਂ ਲੱਭਦੀ ਰਹੀ ਵੀ ਹੁਣ ਵੀ ਆਈ ਈਮੇਲ, ਹੁਣ ਵੀ ਆਈ ਉਹ ਈਮੇਲ, ਪਰ ਮੈਥੋਂ ਜ਼ਿਆਦਾ ਟਾਈਮ ਨਹੀਂ ਦੇ ਹੋਇਆ, ਉਹਦੇ ਲਈ ਮਾਫ਼ੀ ਚਾਹੂੰਗੀ। ਜੇ ਤੁਸੀਂ ਪ੍ਰੋਗਰਾਮ ਸੁਣਦੇ ਹੋ ਤਾਂ ਪਲੀਜ਼ ਭੈਣ ਆਪਣਾ ਨੰਬਰ ਦੁਬਾਰਾ ਸੈਂਡ ਕਰ ਦਿਓ ਤੇ ਮੈਂ ਪੱਕਾ ਤੁਹਾਡੇ ਨਾਲ ਗੱਲ ਕਰੂੰਗੀ, ਮੇਰਾ ਵੀ ਦਿਲ ਕਰਦਾ ਤੁਹਾਡੇ ਨਾਲ ਗੱਲ ਕਰਨ ਨੂੰ। ਤੇ ਕਹਿ ਰਿਹਾ ਕਿ ਗੁੱਡ ਮਾਰਨਿੰਗ ਸਿਸਟਰ ਜੀ ਐਂਡ ਆਲ ਹਰਮਨ ਪਰਿਵਾਰ। ਤੇ ਲਓ ਬੱਲੇ ਇਹਨਾਂ ਨੇ ਜਵਾਬ ਦਿੱਤਾ ਜਗਤਾਰ ਭਾਜੀ ਤੁਹਾਡੀ ਬੁਝਾਰਤ ਦਾ। ਵੀਰਪਾਲ ਨੂੰ ਬਹੁਤ ਜ਼ਿਆਦਾ ਬੁਝਾਰਤ ਆਉਂਦੀਆਂ, ਹੈ ਨਾ ਭੈਣ, ਤੁਹਾਨੂੰ ਕੋਈ ਵੀ ਬੁਝਾਰਤ ਪਾਓ ਹਮੇਸ਼ਾ ਤੁਸੀਂ ਬੋਝ ਹੀ ਦਿੰਦੇ ਹੋ। ਸੋ ਬਿਲਕੁਲ ਜੀ ਆਪਾਂ ਨਾਲ ਨਾਲ ਦੱਸਦੇ ਵੀ ਚੱਲਦੇ ਹਾਂ ਕਿਉਂਕਿ ਬੁਝਾਰਤਾਂ ਕਾਫ਼ੀ ਹੋ ਜਾਂਦੀਆਂ ਨੇ ਤੇ ਫਿਰ ਤਾਂ ਕਰਕੇ ਜਵਾਬ ਰਹਿ ਜਾਂਦੇ ਆ, ਹੈ ਨਾ। ਤੇ ਤੁਹਾਡੇ ਵਾਲੀ ਬਾਜ਼ਾਰ ਤਾਂ ਵੈਸੇ ਵੀ ਔਖੀ ਸੀ, ਪਿਛਲੇ ਹਫ਼ਤੇ ਦੀ ਪਈ ਹੋਈ ਆ, ਹੈ ਨਾ। ਤੁਸੀਂ ਮੈਨੂੰ ਮਾੜੀ ਜਿਹੀ ਦੱਸ ਦਿਆ ਕਰੋ ਬਾਜ਼ਾਰ, ਤਾਂ ਮੈਂ ਪਰਚੀ ਪੁਰਚੀ ਦੇ ਦਿਆ ਕਰੂੰਗੀ, ਫਿਰ ਈਜ਼ੀ ਹੋ ਜਾਂਦਾ, ਹੈ ਨਾ, ਲੱਭਣ ਦੇ ਵਿੱਚ। ਸੋ ਹੁਣ ਦੇਖੋ ਮੈਂ ਕਿੰਨੀ ਸੋਹਣੀ ਬਾਜ਼ਾਰ ਤਾਂ ਪਾਈ ਆ, ਇੰਨੀ ਸੌਖੀ ਪਾਈ ਆ ਕਿ ਮੈਂ ਬੈਠਾ ਹਾਂ ਵਿੱਚ ਜਲੰਧਰ, ਉਹ ਹੁਣ ਦਿੱਲੀ ਆਈ, ਵਾਗੇ ਦੀ ਸਰਹੱਦ ਟੱਪ ਗਿਆ ਸੂਈ ਜਦੋਂ ਘੁਮਾਈ। ਕਿੰਨੀ ਸੌਖੀ ਬਾਜ਼ਾਰਤ ਆ ਨਾ, ਆਈ ਵੈਸੇ ਚੁਟਕੀਆਂ ਜੀ, ਚੁਟਕੀਆਂ ਜੀ ਬਾਜ਼ਾਰਤ ਦਾ ਜਵਾਬ ਆ ਜਿਹੜਾ ਮਿਲ ਜਾਂਦਾ, ਹੈ ਨਾ। ਤੇ ਲਓ ਜੀ ਫਿਰ ਅੱਗੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਵੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਚੂਲੇ ਪੱਕਾ ਵਾ ਰੋਟੀਆਂ। ਅੱਛਾ ਚੂਲੇ ਪੱਕਾ ਵਾ ਰੋਟੀਆਂ ਹਾਰੇ ਦਰ ਦੀ ਦਾਲ, ਉਹ ਅੱਛਾ ਜੀ, ਇਹਨਾਂ ਨੇ ਤਾਂ ਕਮਾਲ ਦੀ ਗੱਲ ਆ ਜੀ, ਬੋਲੀ ਪਾਤੀ ਕਿਉਂ ਸ਼ੁਰੂ ਕਰਦੇ ਹੋ, ਇੱਧਰ ਬੋਲੀਆਂ ਵਾਲਾ ਅੰਦਰਲਾ ਕੀੜਾ ਜਾਗ ਪਿਆ ਤਾਂ ਫਿਰ ਇੱਥੇ ਟਾਈਮ ਬਾਹਲਾ ਜ਼ਿਆਦਾ ਹੋ ਜਾਣਾ ਵਾ ਹਰਜਿੰਦਰ ਸਿੰਘ ਜੀ, ਕਿਉਂਕਿ ਇੱਧਰ ਬੋਲੀਆਂ ਤਾਂ ਵੈਸੇ ਵੀ ਕੁੜੀਆਂ ਦੀ ਕਮਜ਼ੋਰੀ ਹੁੰਦੀ ਹੈ, ਗਿੱਧਾ ਜਿੱਥੇ ਗਿੱਧੇ ਦੀ ਨਾ ਬੋਲੀ ਪੈ ਜਾਵੇ ਤੇ ਫਿਰ ਉੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕੀ ਹੁੰਦਾ, ਹੈ ਨਾ। ਤੇ ਹੁਣ ਕਹਿੰਦੇ ਕਿ ਚੂਲੇ ਪਕਾ ਮਾਂ ਰੋਟੀਆਂ ਹਾਰੇ ਧਰ ਦੀ ਦਾਲ, ਜੈਤੋਂ ਦਾ ਕਿਲਾ ਦਿਖਾ ਦੂਵੇ ਜੇ ਕੱਢੀ ਮਾਂ ਦੀ ਗੱਲ, ਕਿਆ ਬਾਤ ਆ ਜੀ, ਬੜੀ ਸੋਹਣੀ ਬਾਜ਼ਾਰਤ ਵੀ ਪਾਈ ਆ, ਹੈ ਨਾ। ਤੇ ਅੱਗੇ ਕਹਿੰਦੇ ਜੀ ਸਤਿ ਸ੍ਰੀ ਅਕਾਲ, ਜ਼ਿੰਦਗੀ ਜਿਉਣ ਲਈ ਦੁੱਖ ਸੁੱਖ ਜ਼ਿੰਦਗੀ ਦੇ ਹਿੱਸੇ ਹਨ, ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ। ਹਾਂਜੀ, ਬਾਕੀ ਆ ਜਿਹੜੀ ਤੁਸੀਂ ਬੋਲੀ ਬਾਤ ਹੀ ਦੇ ਲਈ ਖੁਸ਼ ਕਰਦਾ, ਸ਼ੁਕਰੀਆ ਜੀ, ਮਿਹਰਬਾਨੀ, ਹੈ ਨਾ। ਤੇ ਵੀਰਪਾਲ ਥੈਂਕ ਯੂ, ਮਿਹਰਬਾਨੀ, ਤੇ ਆਪਾਂ ਜ਼ਰੂਰ ਕੰਟੈਕਟ ਕਰੂੰਗੀ, ਥੈਂਕ ਯੂ ਪ੍ਰੋਗਰਾਮ ਸੁਣਦੇ ਹੋ ਤੇ ਮੈਨੂੰ ਨੰਬਰ ਭੇਜਣ ਦੇ ਲਈ ਵੀ। ਤੇ ਹਰ ਅੱਗੇ ਜੀ ਜਗਤਾਰ ਢੁੱਡੀਗੇ ਹਾਂਗਕਾਂਗ ਵਾਲੇ, ਦੇਖਿਆ ਸਾਨੂੰ ਕਿੰਨਾ ਪਿਆਰ ਕਰਦੇ ਆ, ਇਹਨਾਂ ਨੇ ਸਾਨੂੰ ਬਿਲਕੁਲ ਸਹੀ ਜਵਾਬ ਭੇਜਤਾ, ਸੋ ਸ਼ੁਕਰੀਆ ਭਾਜੀ। ਆਪਾਂ ਹਜੇ ਥੋੜਾ ਜਿਹਾ ਨਹੀਂ ਬੋਲਦੇ ਜਵਾਬ। ਤੇ ਅੱਗੇ ਜਗਤਾਰ ਜੌਲ ਭਾਜੀ ਕਹਿੰਦੇ ਜਦੋਂ ਅਸੀਂ ਨਿੱਕੇ ਹੁੰਦੇ ਸੀ ਉਦੋਂ ਤੁਹਾਡੀ ਬਾਤ ਦਾ ਉੱਤਰ ਦੱਸਦੇ ਹੁੰਦੇ ਸੀ, ਅਗਲੀ ਪੀੜ੍ਹੀ ਟੀਵੀ ਵੀ ਠੀਕ ਮੰਨਣ ਲੱਗ ਪਈ ਹੈ, ਹੋਣ ਵਾਲਾ ਉੱਤਰ ਪਤਾ ਨਹੀਂ। ਅੱਛਾ 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 ਭਾਜੀ, ਤੁਹਾਡਾ ਨਾ ਸਟਾਈਲ ਬੜਾ ਘੈਂਟ ਹੁੰਦਾ ਵਾ ਜਵਾਬ ਦੇਣ ਦਾ, ਹੈ ਨਾ। ਤੇ ਚਲੋ ਕੋਈ ਗੱਲ ਨੀ, ਜਵਾਬ ਤੁਹਾਡਾ ਵੀ ਸਹੀ ਆ, ਬਸ ਉਹ ਜਿਹੜਾ ਤੁਸੀਂ ਬਾਜ਼ਾਰ ਤੇ ਸੁਣਦੇ ਹੁੰਦੇ ਸੀ, ਤੁਸੀਂ ਜਵਾਬ ਦਿੰਦੇ ਹੁੰਦੇ ਸੀ ਨਾ, ਉਹੀ ਸਹੀ ਆ ਬਸ, ਹੁਣ ਆਪਾਂ ਚੇਂਜ ਨੀ ਕਰਨਾ ਹੈਗਾ, ਓਲਡ ਇਜ਼ ਗੋਲਡ, ਆਪਾਂ ਨਵਿਆਂ ਦੇ ਪਿੱਛੇ ਨੀ ਪੈਣਾ, ਐਵੇਂ ਕੀ ਆ ਨਵਾਂ ਨੌ ਦਿਨ ਪੁਰਾਣਾ ਸੌ ਦਿਨ, ਆਪਾਂ ਓਦਾਂ ਹੀ ਚੱਲਣਾ। ਤੇ ਅੱਗੇ ਗੁਰਸਾਹਿਬ ਸਿੰਘ ਪਹੁੰਚ ਗਿਆ ਜੀ, ਸੋ ਹੋ ਸੁਣਾਓ ਜੀ ਕੀ ਹਾਲ ਚਾਲ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਸ਼ੁਕਰੀਆ ਜੀ ਗੁਰਸਾਹਿਬ ਸਿੰਘ ਜੀ, ਤੁਸੀਂ ਵੀ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਹੋ, ਵਧੀਆ ਲੱਗਦਾ। ਤੇ ਅੱਗੇ ਜੀ ਜਗਤਾਰ ਸਿੰਘ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ ਵੀ ਤੇ ਮੈਨੂੰ ਵੀ। ਤੇ ਇਹਨਾਂ ਨੇ ਨਾ ਇਦਾਂ ਹੱਥ ਜੇ ਜੋੜਿਆ, ਵੈਸੇ ਤਾਂ ਸਤਿ ਸ਼੍ਰੀ ਅਕਾਲ ਹੀ ਹੁੰਦੀ ਆ, ਪਰ ਇਹ ਨੀ ਪਤਾ ਵੀ ਹੱਥ ਹੀ ਜੋੜਦਾ ਹੋਊਗਾ, ਜੋੜਦੇ ਹੋਣਗੇ। ਕਹਿੰਦੇ ਹੋਣਗੇ ਭਾਈ ਬਸ ਕਰ ਕੁੜੀਏ, ਹੁਣ ਸ਼ਾਂਤੀ ਸਾਹ ਲੈ ਲਾ ਸਾਹ ਲੈ ਲਾ ਹਨਾ। ਤੇ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਪਲੀਜ਼ ਪਲੇ ਸੌਂਗ ਕਰ ਦੋ ਜੀ ਹਮਾਇਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਥੈਂਕ ਯੂ। ਓਕੇ ਜੀ, ਜ਼ਰੂਰ ਤੁਹਾਡੀ ਪਸੰਦ ਦਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ, ਪਰ ਫਿਲਹਾਲ ਸੁਣਦੇ ਹਾਂ ਜੀ ਬੁਲਟ ਲਵਲੀ ਨਰਮਾਨ ਦੀ ਆਵਾਜ਼ ਦੇ ਵਿੱਚ। ਕਿੱਦਾਂ ਫਿਰ ਖੜਕ ਗਈਆਂ ਤਾਰਾਂ? ਬੁਲਟ ਤਾਂ ਸਾਰਿਆਂ ਨੇ ਬੜੇ ਭਜਾਏ ਹੋਣੇ, ਕਈਆਂ ਨੇ ਪਟਾਕੇ ਪਾਏ ਹੋਣੇ ਤੇ ਕਈਆਂ ਨੇ ਗਾਣਾ ਵੀ ਖਾਧੀਆਂ ਹੋਣੀਆਂ ਹਨਾ। ਸੋ ਗਾਣਾ ਸੋਹਣਾ ਵਾ ਜੀ, ਲਵਲੀ ਨਰਮਾਨ ਦੀ ਆਵਾਜ਼ ਵੀ ਬੜੀ ਵਧੀਆ ਵਾ। ਤੇ ਬਾਕੀ ਜੀ ਇਹ ਹਮੇਸ਼ਾ ਹੀ ਫੋਰ ਐਵਰ ਸਿੰਗਰ ਆ, ਜਦੋਂ ਵੀ ਮਰਜ਼ੀ ਗਾਉਣ ਜਦੋਂ ਵੀ, ਤੇ ਇਹਨਾਂ ਦੇ ਗਾਣੇ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਦੇ ਨੇ ਹਨਾ। ਤੇ ਚਲੋ ਫਿਰ ਸੁਣਦੇ ਹਾਂ ਜੀ ਲਵਲੀ ਨਰਮਾਨ ਦੀ ਆਵਾਜ਼ ਦੇ ਵਿੱਚ ਗਾਣਾ ਲੌਕਟ ਦੇ ਵਿੱਚੋਂ, ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਬੁੱਕ ਸਾਰੇ ਪਿੰਡ ਨੇ
ਇੱਕ ਅੱਧਾ ਹੋਵੇ ਪਰ ਮਾਂ ਕਟਾਲਦਾ
ਮੁੰਡੇ ਸੰਤਾਲੀ ਦੇ ਤਾਂ ਸਾਰੇ ਇੰਜ ਨੇ
ਸਿੱਖਣ ਲੱਗ ਗਈ
ਬੁਲਟ ਕਰਾ ਤੇ ਬੁੱਕ ਸਾਰੇ ਪਿੰਡ ਨੇ ਚੰਗੀ ਫਲੀ ਮਿੰਨੀ ਉੱਤੇ ਜਾਂਦੀ ਹੁੰਦੀ ਸੀ
ਚੰਗੀ ਫਲੀ ਮਿੰਨੀ ਉੱਤੇ ਜਾਂਦੀ ਹੁੰਦੀ ਸੀ
ਜਾਣ ਜਾਣੀ ਉੱਤੇ ਡਿੱਗਦੇ ਸੀ ਚੰਦਰ
ਬਸ ਵੀ ਹੁਲਾਰੇ ਜਦੋਂ ਖਾਂਦੀ ਹੁੰਦੀ ਸੀ
ਜਾਣ ਜਾਣੀ ਉੱਤੇ ਡਿੱਗਦੇ ਸੀ ਚੰਦਰ
ਬਸ ਵੀ ਹੁਲਾਰੇ ਜਦੋਂ ਹੁਲਾਰੇ ਜਦੋਂ
ਕੌੜੇ ਕੁੱਟ ਹਾਏ ਵੇ ਕੌੜੇ ਕੁੱਟ ਕੌੜੇ ਕੁੱਟ ਪੀ ਪੀ ਕੱਟ ਤਿੰਨ ਸਾਲ ਮੈਂ
ਹੋਰ ਕਰਨ ਨਾ ਕੀ ਹੁੰਦਾ ਕੱਲੀ ਕਹਿਰੀ ਜਿੰਦ ਨੇ
ਸਿੱਖਣ ਲੱਗ ਗਈ
ਬੁਲਟ ਕਰਾ ਤੇ ਬੁੱਕ ਸਾਰੇ ਪਿੰਡ ਨੇ
ਵਿਕਾਰ ਕਰ ਮੈਨੂੰ ਤਾਂ ਮਨਾਇਆ ਡੈਡ ਨੂੰ
ਚੱਲਿਆ ਨੀ ਹੋਣਾ ਕੰਮ ਗੱਪ ਮਾਰ ਕੇ
ਚੱਲਿਆ ਨੀ ਹੋਣਾ ਕੰਮ
ਜਦੋਂ ਵੇਖੀ ਜਾਂਦੀ ਚੰਨਾ
ਨਹੀਂ ਹੋਣੀ ਮੰਮੀ ਦੀ ਸਪੋਰਟ ਹਾਰ ਕੇ
ਜਦੋਂ ਵੇਖੀ ਜਾਂਦੀ ਚੰਨਾ ਗੇਮ ਹੱਥ ਚੋਂ
ਨਹੀਂ ਹੋਣੀ ਮੰਮੀ ਦੀ ਸਪੋਰਟ ਹਾਰ ਕੇ
ਮਾਪਿਆਂ ਨੂੰ ਹਾਏ ਵੇ ਮਾਪਿਆਂ ਨੂੰ ਧੀ ਦੀ ਗੱਲ ਪੈ ਗਈ ਮੰਨਣੀ
ਵਿਚਾਰਨਾ ਏ ਚੰਦ ਤੇਰੀ ਇਸ ਹਿੰਦ ਨੇ
ਬੇਕਾਰ ਦੀ ਇੱਕ ਟੀਵਾ ਮੈਂ ਸਿੱਖਣ ਲੱਗ ਗਈ
ਨੀ ਫੁੱਲ ਟਿਕਰਾ ਤੇ ਬੁੱਕ ਸਾਰੇ ਪਿੰਡ ਨੇ ਰਹਿਣ ਦੀ ਤਿਆਰੀ ਖਿੱਚ ਤੂੰ
ਚੱਲ ਚੁੱਕ ਚੱਲ ਮੋੜਾ ਕਿਹੜੀ ਸਾਈਡ ਨੂੰ
ਮਾਰ ਇੱਕ ਟੀਵਾ ਕਿਸੇ ਕੰਧ ਵਿੱਚ ਤੂੰ
ਚੱਲ ਚੁੱਕ ਚੱਲ ਮੋੜਾ ਕਿਹੜੀ ਸਾਈਡ ਨੂੰ
ਮਾਰ ਇੱਕ ਟੀਵਾ ਕਿਸੇ ਕੰਧ ਵਿੱਚ ਤੂੰ
ਇੰਨੀ ਵੀ ਤਾਂ ਹਾਏ ਇੰਨੀ ਵੀ ਤਾਂ ਇੰਨੀ ਵੀ ਤਾਂ ਮਾਰਨੀ ਜ਼ਮੀਰ ਔਖਿਆ
ਲੀਡਰ ਤਾਂ ਮਾਰਨੇ ਨੂੰ ਲਾਉਂਦੇ ਬਿੰਦ ਨੇ ਕਰਾ ਤੇ ਬੁੱਕ ਸਾਰੇ ਪਿੰਡ ਨੇ
ਸਿੱਖਣ ਲੱਗ ਗਈ
ਬੁਲਟ ਕਰਾ ਤੇ ਬੁੱਕ ਸਾਰੇ ਪਿੰਡ ਨੇ
ਲਓ ਜੀ ਲਵਲੀ ਨਰਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਕਿੱਦਾਂ ਫਿਰ ਵਧੀਆ ਲੱਗਾ ਨਾ ਦੱਸਿਓ ਜ਼ਰੂਰ ਤੇ ਲਓ ਫਿਰ ਇੱਧਰ ਵਿਕਰਮਜੀਤ ਸਿੰਘ ਇਹ ਵੀ ਸਾਨੂੰ ਬਹੁਤ ਵਿਕਰਮਜੀਤ ਸਿੰਘ ਬਰਾੜ ਇਹ ਵੀ ਸਾਨੂੰ ਬਹੁਤ ਪਿਆਰ ਕਰਦੇ ਆ ਹਨਾ ਇਹਨਾਂ ਨੇ ਵੀ ਸਾਨੂੰ ਜਿਹੜਾ ਜਵਾਬ ਆ ਬਿਲਕੁਲ ਸਹੀ ਭੇਜਿਆ ਗੁਲਗੇ ਤੋਂ ਸੋ ਸ਼ੁਕਰੀਆ ਵਿਕਰਮਜੀਤ ਜੀ ਤੇ ਅੱਗੇ ਜੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਹਾਂਜੀ ਬਿਲਕੁਲ ਤੁਸੀਂ ਵੀ ਜਵਾਬ ਸਹੀ ਭੇਜਿਆ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਵੀ ਤੇ ਬਿਲਕੁਲ ਜੀ ਤੁਸੀਂ ਤਾਂ ਸਾਨੂੰ ਪਤਾ ਹੀ ਆ ਏਡੇ ਵੱਡੇ ਤੜਕੇ ਉੱਠ ਕੇ ਜਿਹੜਾ ਸਾਡੇ ਨਾਲ ਪ੍ਰੋਗਰਾਮ ਚ ਹਮੇਸ਼ਾ ਸ਼ਾਮਲ ਹੁੰਦੇ ਹੋ ਇਹ ਨੀ ਕਿ ਫਰਾਈਡੇ ਦੇ ਸਾਰੇ ਹਫਤੇ ਪ੍ਰੋਗਰਾਮ ਚ ਸ਼ਾਮਲ ਹੁੰਦੇ ਹੋ ਸੋ ਤੁਹਾਡਾ ਪਿਆਰ ਤਾਂ ਜੀ ਦੇਖਦਾ ਵੀ ਆ ਤੇ ਹਨਾ ਮਹਿਸੂਸ ਵੀ ਹੁੰਦਾ ਸਾਰਿਆਂ ਨੂੰ ਕਿ ਇੰਨੀ ਠੰਡ ਦੇ ਵਿੱਚ ਵੱਡੇ ਤੜਕੇ ਉੱਠਣਾ ਬਹੁਤ ਔਖਾ ਹੁੰਦਾ ਤੇ ਸਾਡੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ ਗੁਰਸਾਹਿਬ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਜੀ ਸ਼ੁਕਰੀਆ ਸਾਡੇ ਸਾਰੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਹਨਾ ਤੇ ਇੱਧਰ ਜਗਤਾਰ ਢੁੱਡੀਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਬਲਵੀਰ ਮਾਲੇ ਦਾ ਗੀਤ ਸੁਣਾ ਦਿਓ ਕੁੱਕੂ ਰਾਣਾ ਰੋਂਦਾ ਓਏ ਹੋਏ 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 ਆਹ ਤਾਂ ਬਾਹਲਾ ਵਧੀਆ ਗਾਣਾ ਸੀ ਹਨਾ ਇਹ ਤਾਂ ਮੈਨੂੰ ਥੋੜਾ ਕੁ ਜ਼ਿਆਦਾ ਹੈ ਮੈਂ ਮਰ ਗਈ ਰੋਂਦਾ ਕੁੱਕੂ ਰਾਣਾ ਰੋਂਦਾ ਨਾ ਰੋ ਮਾਂ ਦੇ ਦਾਨਿਆ ਵੇ ਮਾਂ ਦੇ ਮਾਲ ਖਚਾਨਿਆ ਵੇ ਮਾਂ ਦੀ ਲੋਧੀ ਪੋਧੀ ਵੇ ਪਿਓ ਦੀ ਫੜੇ ਉਹ ਪੋਧੀ ਵੇ ਹਨਾ ਏਦਾਂ ਦਾ ਗਾਣਾ ਚਲੋ ਕੋਈ ਗੱਲ ਨੀ ਤੇ ਸਰਬਜੀਤ ਭਾਜੀ ਨੇ ਕੁੱਕੂ ਰਾਣਾ ਰੋਂਦਾ ਗਾਣਾ ਜ਼ਰੂਰ ਉਹਨਾਂ ਨੇ ਹੁਣ ਲੱਭ ਲੈਣਾ ਜੀ ਤੇ ਆਪਾਂ ਤੁਹਾਨੂੰ ਇਹ ਗਾਣਾ ਜ਼ਰੂਰ ਸੁਣਾਵਾਂਗੇ ਤੇ ਬਾਕੀ ਹੁਣ ਇੱਧਰ ਰਵਿੰਦਰ ਸਿੰਘ ਧਾਨੀ ਕਹਿੰਦੇ ਕਿ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਵਾਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਕੋਲੀ ਲੰਬੀ ਹੇਕ ਲਾ ਕੇ ਬੋਬੀ ਕੁਰੇ ਪਾ ਦੇ ਇੱਕ ਬੋਲੀ ਕਿਆ ਬਾਤ ਆ ਇੱਕ ਨਾ ਕਿੱਥੋਂ ਸਾਨਾ ਜੇ ਬੋਬੀ ਕੁਰ ਸ਼ੁਰੂ ਹੋ ਗਈ ਫਿਰ ਬੋਲੀਆਂ ਦੇ ਤਾਂ ਖੂਬ ਭਰ ਦੇਊ ਹਨਾ ਵੈਸੇ ਬੋਲੀਆਂ ਮੈਨੂੰ ਬਹੁਤ ਆਉਂਦੀਆਂ ਨੇ ਪਰ ਏਦਾਂ ਵਾ ਕਿ ਇੱਕ ਬੋਲੀ ਪਾ ਕੇ ਫਿਰ ਕਾਹਨੂੰ ਛੇੜਨਾ ਹਨਾ ਦੱਬੀਆਂ ਤਾਰਾਂ ਨੂੰ ਰਹਿਣ ਦੋ ਵੈਸੇ ਇੰਡੀਆ ਜਾਣਾ ਵਾ ਉੱਥੇ ਤਿੰਨ ਵਿਆਹਾਂ ਦਾ ਤਾਂ ਸਾਨੂੰ ਇਨਵੀਟੇਸ਼ਨ ਆ ਗਿਆ ਸੋ ਆਪਾਂ ਤਾਂ ਜਾਗੋ ਚ ਖੂਬ ਲਾਵਾਂਗੇ ਰੌਣਕਾਂ ਤੇ ਜਾ ਰਹੇ ਹਾਂ ਜੀ ਇੰਡੀਆ ਤੇ ਤੁਸੀਂ ਵੀ ਸਾਰੇ ਪਹੁੰਚ ਜਿਓ ਜੇ ਕਿਸੇ ਨੇ ਪਹੁੰਚਣਾ ਹੋਇਆ ਵਿਆਹ ਤੇ ਨੀ ਇੰਡੀਆ ਕਹਿ ਰਹੇ ਹਾਂ ਆਪਣੇ ਘਰਦਿਆਂ ਨੂੰ ਮਿਲਣਾ ਤੇ ਲਓ ਫਿਰ ਆਪਾਂ ਹੁਣ ਦੇਖਦੇ ਹਾਂ ਅੱਗੇ ਜਗਤਾਰ ਭਾਜੀ ਦੀ ਫਰਮਾਇਸ਼ ਵਾਲਾ ਗਾਣਾ ਚੱਲਦਾ ਵਾ ਜਾਂ ਕੋਈ ਹੋਰ ਗਾਣਾ ਚੱਲਦਾ ਵਾ ਤੇ ਫੇਰ ਬੁਝਾਰਤ ਦਾ ਜਵਾਬ ਤੁਸੀਂ ਸਾਰਿਆਂ ਨੇ ਸਾਨੂੰ ਦੱਸ ਦਿੱਤਾ ਚਲੋ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਵੀ ਥੋੜਾ ਰਹਿੰਦਾ ਵਾ ਤੇ ਮੈਂ ਵੀ ਦੱਸ ਹੀ ਦਿੰਦੀ ਹਾਂ ਬੁਝਾਰਤ ਦਾ ਜਵਾਬ ਮੈਂ ਬੈਠਾ ਹਾਂ ਵਿੱਚ ਜਲੰਧਰ ਉਹ ਹੁਣ ਆ ਗਈ ਉਹ ਹੁਣ ਦਿੱਲੀ ਆਈ ਵਾਗੇ ਦੀ ਸਰਹੱਦ ਟੱਪ ਗਿਆ ਸੂਈ ਜਦੋਂ ਘੁਮਾਈ ਸੋ ਬਿਲਕੁਲ ਜੀ ਰੇਡੀਓ ਇਸ ਬੁਝਾਰਤ ਦਾ ਜਵਾਬ ਆ ਜਿਹੜਾ ਕਿ ਤੁਸੀਂ ਸੁਣਦੇ ਹੋ ਤੇ ਸਾਨੂੰ ਬਹੁਤ ਸਾਰਾ ਪਿਆਰ ਵੀ ਦਿੰਦੇ ਹੋ ਤੁਹਾਡਾ ਆਪਣਾ ਰੇਡੀਓ ਹਰਮਨ ਰੇਡੀਓ ਤੇ ਹੁਣ ਅਗਲੀ ਬੁਝਾਰਤ ਲਓ ਇੱਦੂ ਵੀ ਸੌਖੀ ਵਾਦਨੀ ਆ ਜਗਤਾਰ ਜੋਲ ਭਾਜੀ ਆ ਮਾੜੀ ਜੀ ਸੁਣਿਓ ਇਹ ਵੀ ਆਪਾਂ ਨਿੱਕੇ ਹੁੰਦੇ ਪਾਉਂਦੇ ਹੁੰਦੇ ਸੀਗੇ ਬੁਝਾਰਤ ਤੁਸੀਂ ਪੱਕਾ ਸੁਣੀ ਹੋਊਗੀ ਕਿ ਤਲੀ ਉੱਤੇ ਕਬੂਤਰ ਨੱਚੇ ਬੜੀ ਸੌਖੀ ਬੁਝਾਰਤ ਆ ਤੇ ਓਨਾ ਹੀ ਸੌਖਾ ਇਹਦਾ ਜਵਾਬ ਆ ਦੱਸ ਦੋ ਜੀ ਫਿਰ ਕਿ ਤਲੀ ਉੱਤੇ ਕਬੂਤਰ ਨੱਚੇ ਵੈਸੇ ਮੈਨੂੰ ਪਤਾ ਤੁਹਾਨੂੰ ਪਤਾ ਲੱਗ ਜਾਣਾ ਬੁਝਾਰਤ ਦਾ ਜਵਾਬ ਦੱਸ ਦਿਓ ਜੀ ਫਿਰ ਉਹਨਾਂ ਚਿਰ ਮੈਂ ਤੁਹਾਨੂੰ ਗਾਣੇ ਸੁਣਾਉਂਦੀ ਹਾਂ ਤੇ ਗਾਣਿਆਂ ਤੋਂ ਬਾਅਦ ਫਿਰ ਤਲੀ ਉੱਤੇ ਕਬੂਤਰ ਨੱਚੇ ਕਿਹਨੂੰ ਕਿਹਨੂੰ ਪਤਾ ਤੇ ਕਿਹਨੇ ਕਿਹਨੇ ਤਲੀ ਤੇ ਕਬੂਤਰ ਨਚਾਇਆ ਵੈਸੇ ਮੈਨੂੰ ਲੱਗਦਾ ਤਾਂ ਹੈ ਸਭ ਨੇ ਨਚਾਇਆ ਬਾਲੀ ਪਰਚੀ ਨਹੀਂ ਦੇਣੀ ਫਿਰ ਤੁਸੀਂ ਲੱਭ ਲੈਣਾ ਹਜੇ ਥੋੜਾ ਚਿਰ ਵੇਟ ਕਰਦੇ ਹਾਂ ਤੇ ਉਸ ਤੋਂ ਬਾਅਦ ਜ਼ਰੂਰ ਤੁਹਾਨੂੰ ਦੱਸਾਂਗੇ ਇਸ ਬੁਝਾਰਤ ਦਾ ਜਵਾਬ ਤੇ ਚਲੋ ਫਿਰ ਅੱਜ ਤੁਹਾਨੂੰ ਮੌਸਮ ਬਾਰੇ ਵੀ ਦੱਸ ਦਿੱਤਾ ਕਿ ਮੌਸਮ ਕਿੱਦਾਂ ਦਾ ਹੁੰਦਾ ਤੇ ਮੇਰੇ ਖਿਆਲ ਜਗਤਾਰ ਭਾਜੀ ਨੂੰ ਪਤਾ ਮਿਲ ਗਿਆ ਹੋਣਾ ਜੀ ਉਹਨਾਂ ਦੇ ਕਾਹਤੋਂ ਕਿੱਥੇ ਕਿਵੇਂ ਤੇ ਕਿੰਨੇ ਦਾ ਜਵਾਬ ਹਨਾ ਕੱਕਿਆਂ ਦਾ ਜਵਾਬ ਮਿਲ ਗਿਆ ਹੋਊ ਤੇ ਲਓ ਫਿਰ ਜੀ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਕਿੱਦਾਂ ਸਾਰੇ ਕਰੀ ਜਾਂਦੇ ਹੋ ਨਿਊ ਈਅਰ ਦੀਆਂ ਤਿਆਰੀਆਂ ਸੋ ਬਿਲਕੁਲ ਜੀ ਨਵਾਂ ਸਾਲ ਆਉਣ ਵਾਲਾ ਨਵੇਂ ਨਵੇਂ ਟੀਚੇ ਤੇ ਨਵੇਂ ਨਵੇਂ ਜਿਹੜੇ ਆਪਣੇ ਮਨਸੂਬੇ ਆ ਜਿਹੜੇ ਪੂਰੇ ਕਰਨੇ ਆ ਚੰਗੇ ਕੰਮਾਂ ਵਾਲੇ ਮਨਸੂਬੇ ਮਾੜੇ ਵਾਲੇ ਨਹੀਂ ਚੰਗੇ ਕੰਮਾਂ ਵਾਲੇ ਮਨਸੂਬੇ ਜਿਹੜੇ ਕਿ ਤੁਹਾਡੇ ਮਨਾਂ ਦੇ ਵਿੱਚ ਪਲੈਨਿੰਗ ਹੁਣੇ ਤੋਂ ਬਣਨੀ ਸ਼ੁਰੂ ਹੋ ਜਾਣੀ ਆ ਕਿ ਅਗਲੇ ਸਾਲ ਇੱਦਾਂ ਇੱਦਾਂ ਆਹ ਕੰਮ ਕਰਨੇ ਆ ਤੇ ਇੱਦਾਂ ਕਿਸੇ ਨੇ ਕਰ ਲੈਣਾ ਕਿਸੇ ਨੇ ਆਪਣੀ ਪੜ੍ਹਾਈ ਪੂਰੀ ਕਰਨੀ ਆ ਕਿਸੇ ਨੇ ਇੰਡੀਆ ਜਾਣ ਦਾ ਸੋਚਣਾ ਕਿਸੇ ਨੇ ਵਿਆਹ ਕਰਾਉਣਾ ਹਨਾ ਸੋ ਏਦਾਂ ਦੀਆਂ ਜਿਹੜੀਆਂ ਸਾਰੀਆਂ ਪਲੈਨਿੰਗਾਂ ਵਾ ਜੀ ਉਹ ਵੀ ਸਾਰੀਆਂ ਸ਼ੁਰੂ ਹੋ ਜਾਣੀਆਂ ਤੇ ਆਹ ਸਾਲ ਦੇ ਵਿੱਚ ਜਿਹੜੇ ਟੀਚੇ ਮਿੱਥੇ ਸੀ ਉਹ ਪੂਰੇ ਹੋਏ ਜਾਂ ਨਹੀਂ ਹੋਏ ਉਸ ਦੇ ਬਾਰੇ ਵੀ ਜ਼ਰੂਰ ਸੋਚਦੇ ਹੋਣਗੇ ਕਿ ਆਹ ਕੰਮ ਸੋਚਿਆ ਸੀ ਕਿ ਆਹ ਸਾਲ ਦੇ ਵਿੱਚ ਏਦਾਂ ਹੋਜੂ ਪਰ ਚਲੋ ਕੋਈ ਗੱਲ ਨਹੀਂ ਅੱਧਾ ਕੁ ਹੋ ਗਿਆ ਜਿੰਨਾ ਕੁ ਰਹਿ ਗਿਆ ਹੁਣ ਅਗਲੇ ਸਾਲ ਪੂਰਾ ਕਰ ਲਾਂਗੇ ਇੱਦਾਂ ਦੇ ਹਨਾ ਸਵਾਲ ਜਵਾਬ ਆ ਜਿਹੜੇ ਆਪਣੇ ਆਪ ਨਾਲ ਜ਼ਰੂਰ ਕਰਿਓ ਤੇ ਜ਼ਿੰਦਗੀ ਦੇ ਵਿੱਚ ਤਾਣੇ ਬਾਣੇ ਚੱਲਦੇ ਰਹਿਣੇ ਹੋ ਜ਼ਿੰਦਗੀ ਜਿਉਣੀ ਤਾਂ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਕਿ ਭੁੱਲਿਓ ਨਾ ਤੇ ਕਿਉਂਕਿ ਜ਼ਿੰਦਗੀ ਤਾਂ ਜ਼ਿੰਦਗੀ ਦੇ ਪਲ ਨੂੰ ਮਾਨਣਾ ਜ਼ਰੂਰੀ ਆ ਬਾਕੀ ਕਹਿੰਦੇ ਹੁੰਦੇ ਨਾ ਕਿ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਿਕਦੀ ਪਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣੇ ਦੀ ਆਦਤ ਪਾ ਸੱਜਣਾ ਸੋ ਹੱਸਦੇ ਵਸਦੇ ਰਹੋ ਆਬਾਦ ਰਹੋ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ ਮਿਲਦੇ ਆ ਇਸ ਗੀਤ ਤੋਂ ਬਾਅਦ
ਜਾਣਿਆ ਵੇ ਮਾਂ ਦੇ ਮਾਲਕ ਜਾਣਿਆ ਵੇ ਮਾਂ ਦੀ ਰੋਟੀ
लो जी गाना सुन रहे सी तुसी कुकू राणा रोंदा। सो वाकई बड़ा प्यारा जिहा गीत आ जी, एक तरह दियां जिद्दां लोरियां दिंदे हुंदे विच विच ओह वी आ हना। ਤੇ ਗਾਣਾ ਤੁਸੀਂ ਜ਼ਰੂਰ ਇੰਜੋਏ ਕੀਤਾ ਹੋਊਗਾ ਜੀ। ਤੇ ਇਧਰ ਇੱਕ ਬ੍ਰਿਸਬੇਨ ਦੀ ਨਿਊਜ਼ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਤੇ ਕੁਈਨਸਲੈਂਡ ਦੇ ਵਿੱਚ 2 ਸਾਲ ਦੇ ਬੱਚੇ ਦੀ ਸਰਜਰੀ ਹੋਈ ਆ ਕਿਉਂਕਿ ਉਹਦੇ ਪੇਟ ਨੂੰ ਸਵੈਲਿੰਗ ਸੀ, ਔਰ ਸਰਜਰੀ ਤੋਂ ਬਾਅਦ ਉਹ ਸਾਰੇ ਬੜਾ ਹੈਰਾਨ ਹੁੰਦੇ ਆ ਕਿ ਉਸਨੇ ਕੀ ਖਾਧਾ ਹੋਇਆ ਸੀ। ਵੈਸੇ ਚਲੋ ਸਕੈਨ ਦੇ ਵਿੱਚ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ, ਪਰ ਕਾਊਂਟਿੰਗ ਦੇ ਵਿੱਚ ਜਦੋਂ ਕੀਤਾ ਤਾਂ ਉਹਨੇ 20 ਜਿਹੜੇ ਬਟਨ ਟਾਈਪ ਬੈਟਰੀਜ਼ ਹੁੰਦੀਆਂ, ਅਸੀਂ ਛੋਟੀਆਂ ਬੈਟਰੀਆਂ ਜਿਹੜੀਆਂ ਕਿ ਆਪਣੇ ਪਾਉਂਦੇ ਹਾਂ ਜਿੱਦਾਂ ਥਰਮਾਮੀਟਰ ਵੀ ਹੁੰਦੇ ਹੈਗੇ ਉਹਨਾਂ 'ਚ ਪੈਂਦੀਆਂ ਵੀ ਜਿਹੜੀਆਂ ਛੋਟੀਆਂ ਬੈਟਰੀਆਂ, ਉਹ 20 ਬੈਟਰੀਆਂ ਵਾ ਜਿਹੜੀਆਂ ਉਹ ਬੱਚੇ ਨੇ ਖਾਧੀਆਂ ਹੋਈਆਂ ਸੀਗੀਆਂ। ਤੇ ਖਾਧੀਆਂ ਕਿ ਬਸ ਉਦਾਂ ਹੀ ਮੂੰਹ 'ਚ ਪਾ ਕੇ ਮਤਲਬ ਲੰਘ ਗਈਆਂ, ਤੇ ਉਹਦੇ ਕਰਕੇ ਉਹ ਬੱਚੇ ਨੂੰ ਇਨਫੈਕਸ਼ਨ ਦੇ ਨਾਲ ਸਵੈਲਿੰਗ ਹੋ ਗਈ ਤੇ ਹੁਣ ਉਹਦੀ ਜਿਹੜੀ ਸਰਜਰੀ ਹੋਈ ਹੈ ਜੀ, 2-3 ਸਾਲ ਦਾ ਬੱਚਾ। ਸੋ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਖਾਣਾ ਤੇ ਕੀ ਨਹੀਂ। ਤੇ ਅੱਗੇ ਲਓ ਜੀ, ਅਵਤਾਰ ਮਾਨ ਆ ਗਏ ਨੇ। ਅੱਜ ਤੁਸੀਂ ਲੇਟ ਹੋ ਗਏ, ਕੀ ਗੱਲ ਹੋ ਗਈ? ਪਹਿਲਾਂ ਹੀ ਹੱਥ ਜੋੜੀ ਜਾਂਦੇ ਹੋ ਕਿ ਅੱਜ ਜਾਗ ਨਹੀਂ ਖੁੱਲੀ ਤੁਹਾਡੀ, ਤੇ ਇੱਕ ਉੱਪਰ ਦੀ ਲੇਟ ਹੋ ਗਏ ਆ, ਉੱਪਰ ਦੀ ਹੱਥ ਜੋੜੀ ਜਾਂਦੇ ਆ, ਤੇ ਉੱਤੋਂ ਦੀ ਅੱਗ ਉਗਲੀ ਜਾਂਦੇ ਹੋ। ਹੈ ਚੱਕਰ ਕੀ ਅਵਤਾਰ ਜੀ, ਦੱਸਿਓ ਜ਼ਰੂਰ। ਤੇ ਤਲੀ ਉੱਤੇ ਕਬੂਤਰ ਨੱਚੇ ਤਾਂ ਵੈਸੇ ਨਹੀਂ ਹੈਗਾ ਜੀ, ਬੁਝਾਰਤ ਆ ਸਾਡੀ, ਪਰ ਇਹਦਾ ਜਵਾਬ ਆ ਜਿਹੜਾ ਅੱਗ ਨਹੀਂ ਹੋ ਸਕਦਾ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ 16 ਧੀਆਂ 4 ਜਵਾਈ ਬੁੱਝੋ, ਬੜੀ ਸੌਖੀ ਆ ਬੁਝਾਰਤ, ਮੈਂ ਆਪ ਨਹੀਂ ਬੁੱਝਦੀ ਹੈਗੀ, ਹੁਣ ਬਾਕੀਆਂ ਤੋਂ ਪੁੱਛ ਲੈਂਦੇ ਹਾਂ। ਮੈਨੂੰ ਭਾਜੀ ਇਹਦਾ ਤਾਂ ਪਤਾ ਜਵਾਬ ਕੀ ਆ, ਹਨਾ, 16 ਧੀਆਂ 4 ਜਵਾਈ ਤੇ 4 4 8 4 12 4 16 ਕਲੂ ਦੇਤਾ, ਤੇ ਬਾਕੀ 1 2 3 4 ਤੇ ਲਓ ਫਿਰ। ਇਹ ਤਾਂ ਹੋ ਗਿਆ ਜੀ ਤੁਹਾਡੀ ਬੁਝਾਰਤ ਦਾ ਜਵਾਬ, ਤੇ ਆਪਾਂ ਚਿਤਾਰ ਭਾਜੀ ਬਾਕੀਆਂ ਤੋਂ ਪੁੱਛ ਲੈਂਦੇ ਹਾਂ। ਤੇ ਜਿਹੜੀ ਬੁਝਾਰਤ ਮੈਂ ਪਾਈ ਸੀ ਕਿ ਤਲੀ ਉੱਤੇ ਕਬੂਤਰ ਨੱਚੇ, ਉਸ ਦਾ ਜਵਾਬ ਆ ਜਿਹੜਾ ਉਹ ਦੇਖਦੇ ਹਾਂ ਜੀ, ਕਿਹਨੂੰ ਕਿਹਨੂੰ ਪਤਾ। ਜੇ ਨਾ ਪਤਾ ਹੋਇਆ ਤਾਂ ਜਾਣ ਵੇਲੇ ਮੈਂ ਦੱਸ ਹੀ ਜਾਣਾ, ਜਾਣ ਵੇਲੇ ਕਿ ਬਸ ਟਾਈਮ ਹੋ ਗਿਆ ਪੂਰਾ, ਹੁਣ ਸਾਨੂੰ ਮਾਫ਼ ਕਰੋ। ਆਲਮੋਸਟ ਜਿਹੜਾ ਟਾਈਮ ਆ ਜੀ ਉਹ ਪੂਰਾ ਹੋ ਚੁੱਕਾ ਵਾ। ਤੇ ਬਾਕੀ ਬੋਲੀਆਂ ਦੀ ਗੱਲ ਹੋਈ ਸੀ, ਬੋਲੀਆਂ ਤਾਂ ਹੀ ਵਧੀਆ ਲੱਗਦੀਆਂ ਜਦੋਂ ਅੱਗੋਂ ਜਵਾਬ ਦੇਣ ਵਾਲਾ ਹੋਵੇ, ਫੇਰ ਹੀ ਬੋਲੀ 'ਚ ਬੋਲੀ ਪੈਂਦੀ ਆ, ਹਨਾ। ਤਦੀ ਤਾਂ ਕਹਿੰਦੇ ਹੁੰਦੇ ਕਿ ਬੋਲੀ ਉੱਤੇ ਬੋਲੀ ਮੁੰਡਾ ਪਾਵੇ ਕੁੜੀਏ ਨੀ ਘੇਰ, ਗਿੱਧੇ ਵਿੱਚ ਨੱਚ ਕੇ ਦਿਖਾ ਦੇ। ਸੋ ਜਦੋਂ ਗਿੱਧੇ ਦਾ ਮਾਹੌਲ ਹੋਵੇ ਤੇ ਬੋਲੀਆਂ ਪੈਂਦੀਆਂ ਹੋਣ, ਤਾਂ ਫੇਰ ਹੀ ਬੋਲੀ ਤੇ ਬੋਲੀ ਪੈਂਦੀ ਆ, ਹਨਾ। ਤੇ ਚਲੋ ਕੋਈ ਗੱਲ ਨੀ ਜੀ, ਆਪਾਂ ਦੇਖਦੇ ਆ ਫਿਰ ਬੋਲੀਆਂ ਦਾ ਮਾਹੌਲ ਕਦੋਂ ਬਣਦਾ ਵਾ। ਵੈਸੇ ਆਪਾਂ ਪਿਛਲੇ ਸਾਲ ਕੇ ਆ ਸਾਲ ਦੇ ਵਿੱਚ ਆਪਾਂ ਬੋਲੀਆਂ ਵਾ ਜਿਹੜੀਆਂ ਉਹ ਪਾਈਆਂ ਵੀ ਸੀਗੀਆਂ, ਪਰ ਬੋਲੀਆਂ ਖਤਮ ਤਾਂ ਹੁੰਦੀਆਂ ਹੀ ਨਹੀਂ ਹੁੰਦੀਆਂ। ਬੋਲੀਆਂ, ਸੁਹਾਗ, ਸਿੱਠਣੀਆਂ, ਘੋੜੀਆਂ, ਹਨਾ, ਸਭ ਕੁਛ ਚੱਲਦਾ ਵਾ ਜੀ। ਤੇ ਜਗਤਾਰ ਢੁੱਡ ਗਏ ਹਾਂਗਕਾਂਗ ਵਾਲੇ, ਹਾਂਜੀ ਬਿਲਕੁਲ ਬੁੱਝ ਲਿਆ ਭਾਜੀ ਤੁਸੀਂ ਬਜ਼ਾਰਤ ਦਾ ਜਵਾਬ, ਬਿਲਕੁਲ ਇਹੀ ਆ ਜੀ। ਚਲੋ ਹੁਣ ਮੈਂ ਦੱਸ ਵੀ ਦਿੰਦੀ ਹਾਂ ਕਿਉਂਕਿ ਟਾਈਮ ਥੋੜਾ ਵਾ, ਕਿ ਤਲੀ ਉੱਤੇ ਕਬੂਤਰ ਨੱਚੇ ਹੁੰਦਾ ਜੀ ਆਟੇ ਦਾ ਪੇੜਾ, ਕਿਉਂਕਿ ਉਹਨੂੰ ਚਿੱਟੇ ਰੰਗ ਦਾ ਹੀ ਆਟਾ ਹੁੰਦਾ ਆਲਮੋਸਟ। ਤੇ ਜਦੋਂ ਆਪਾਂ ਉਹਦਾ ਪੇੜਾ ਕਰਦੇ ਹਾਂ ਜਾਂ ਲੋਹੀਆ ਕਰਦੇ ਹਾਂ, ਕਈ ਲੋਹੀਆ ਕਹਿੰਦੇ ਕੋਈ ਪੇੜਾ ਕਹਿੰਦੇ ਆ, ਤੇ ਉਹ ਕਰਦੇ ਹਾਂ ਤਾਂ ਉਹਨੂੰ ਏਦਾਂ ਤਲੀ ਤੇ ਹੀ ਹੁੰਦਾ ਨਾ ਉਹਨੂੰ, ਮਤਲਬ ਉਹਦੀ ਸ਼ੇਪ ਜਿਹੜੀ ਬਣਦੀ ਆ ਰਾਊਂਡ ਸ਼ੇਪ। ਤਾਂ ਬਿਲਕੁਲ ਜੀ ਜਵਾਬ ਇਹੀ ਆ। ਤੇ ਬਾਕੀ ਹੁਣ ਆਪਾਂ ਨੂੰ ਜਾਣ ਦੀ ਇਜਾਜ਼ਤ ਦਿਓ, ਤੇ ਮੈਨੂੰ ਲੱਗਦਾ ਤੁਸੀਂ ਜਾਣ ਦੇਣਾ ਨੀ। ਤੇ ਇਧਰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਤੱਕੜੀ ਦੇ ਵੱਟੇ ਥੋੜੀ ਜੀ ਗਲਤ ਹੋ ਗਈ ਆ, ਤੇ ਵੀਰਪਾਲ ਭੈਣ ਨੇ ਮੇਰੀ ਨੇ ਦੱਸਤਾ। ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਤਾਂ ਦੱਸਿਆ ਜੀ ਤੱਕੜੀ ਦੇ ਵੱਟੇ, ਤੇ ਵੀਰਪਾਲ ਨੇ ਦੱਸ ਦਿੱਤਾ ਜੀ ਬੁਝਾਰਤ ਦਾ ਸਹੀ ਜਵਾਬ, ਜਿਹੜੀ ਕਿ ਜਗਤਾਰ ਭਾਜੀ ਨੇ ਪਾਈ ਸੀ ਕਿ ਉਂਗਲਾਂ 4 ਧੀਆਂ ਕੀ ਪਾਈ ਸੀ ਬੁਝਾਰਤ ਹੀ ਮੈਂ ਭੁੱਲ ਗਈ ਤੇ, ਪਰ ਆਂਸਰ ਤੁਹਾਡਾ ਬਿਲਕੁਲ ਸਹੀ ਆ ਜੀ। ਉਹਨਾਂ ਨੇ ਪਾਈ ਸੀ 16 ਧੀਆਂ 4 ਜਵਾਈ, ਸੋ ਉਂਗਲਾਂ ਭੇਜ ਦਿੱਤਾ ਜੀ ਉਹਨਾਂ ਨੇ ਜਵਾਬ। ਤੇ ਜਗਤਾਰ ਭਾਜੀ ਕਿੱਦਾਂ ਫਿਰ ਕਰਦੀ ਹੈ ਲੋਕ ਕਿ ਹਲੇ ਵੇਟ ਕਰਨੀ ਆ, ਹਨਾ। ਤੇ ਲਓ ਜੀ ਫਿਰ ਹੁਣ ਅਗਲੇ ਹਫਤੇ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ। ਤੇ ਟਾਈਮ ਆ ਜਿਹੜੀ ਟਾਈਮ ਆ ਪ੍ਰੋਗਰਾਮ ਦਾ ਹੋ ਚੁੱਕਾ ਵਾ। ਤੇ ਜਾਂਦੇ ਜਾਂਦੇ ਹੁਣ ਕਹਿੰਦੇ ਹੁੰਦੇ ਨਾ ਰਵਿੰਦਰ ਸਿੰਘ ਧਾਨੀ ਨੇ ਬੋਲੀ ਕਿਹਾ ਸੀ, ਬੋਲੀ ਤਾਂ ਨਹੀਂ ਤੇ ਇੱਕ ਵੈਸੇ ਗੱਲ ਸੁਣਾ ਜਾਂਦੀ ਆ, ਗੱਲ ਤਾਂ ਨਹੀਂ ਹੈਗੀ ਮਤਲਬ ਕਿ ਗੀਤ ਟਾਈਪ ਹੀ ਆ ਜਾਂ ਸਿੱਠਣੀ ਟਾਈਪ ਕਹਿ ਲਓ, ਹਨਾ। ਤੇ ਉਹ ਤੁਹਾਨੂੰ ਜ਼ਰੂਰ ਜਾਂਦੇ ਜਾਂਦੇ ਸੁਣਾ ਦਿੰਦੀ ਆ, ਲਓ ਫਿਰ ਸੁਣੋ ਜੀ।
ਆਉਂਦੀ ਕੁੜੀਏ ਜਾਂਦੀ ਕੁੜੀਏ ਕਿਹੜੀਆਂ ਗੱਲਾਂ ਦੇ ਰੋਣੇ ਨੀ ਪੁੱਤ ਸਰਦਾਰਾਂ ਦੇ ਮੁੰਡੇ ਗੱਭਰੂ ਪੰਜਾਬੀ ਸੋਹਣੇ ਨੀ ਪੁੱਤ ਸਰਦਾਰਾਂ ਦੇ
ਤੇ ਲਓ ਜੀ ਫਿਰ ਇਸੇ ਹੀ ਅਰਦਾਸ ਦੁਆ ਦੇ ਨਾਲ ਕੇ ਸਰਦਾਰੀ ਤੁਹਾਡੀ ਇਸੇ ਤਰ੍ਹਾਂ ਕਾਇਮ ਰਹੇ ਤੇ ਆਪਣੇ ਪਰਿਵਾਰਾਂ ਦੇ ਵਿਚ ਹੱਸਦੇ ਖੇਡਦੇ ਜਵਾਨੀਆਂ ਮਾਣੋ ਮੈਨੂੰ ਦਿਓ ਇਜਾਜ਼ਤ ਅਗਲੇ ਹਫਤੇ 8-10 ਸਿਡਨੀ ਸਮੇਂ ਮੁਤਾਬਕ ਫੇਰ ਮਿਲਾਂਗੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਪੂਰੀਆਂ ਦੇ ਸ਼ੌਕੀਨ ਹੋ ਤਾਂ ਦੱਸ ਦਿਓ ਜੀ ਅਗਲੇ ਪ੍ਰੋਗਰਾਮ ਦੇ ਵਿਚ ਆਪਾਂ ਬੋਲੀਆਂ ਵੀ ਜ਼ਰੂਰ ਪਾਲਾਂਗੇ ਤੇ ਬਜ਼ਾਰਤ ਦਾ ਜਵਾਬ ਹੋ ਗਿਆ ਗੱਲਾਂ ਬਾਤਾਂ ਵੀ ਹੋ ਗਈਆਂ ਕੋਈ ਵੀ ਗੱਲ ਮਾੜੀ ਲੱਗੀ ਹੋਵੇ ਤਾਂ ਉਹਦੇ ਲਈ ਮਾਫ਼ ਕਰ ਦਿਓ ਨਾ ਕਿਉਂਕਿ ਮੈਨੂੰ ਪਤਾ ਨਹੀਂ ਲੱਗਦਾ ਗੱਲਾਂ ਗੱਲਾਂ ਦੇ ਵਿਚ ਮੈਂ ਕਈ ਵਾਰੀ ਏਦਾਂ ਹੁੰਦਾ ਕਿ ਮੈਂ ਤੁਹਾਨੂੰ ਕਦੇ ਬੇਗਾਨਾ ਨਹੀਂ ਸਮਝਿਆ ਆਪਣਾ ਹੀ ਸਮਝਦੀ ਹਾਂ ਸੋ ਆਪਣਿਆਂ ਦੇ ਵਿਚ ਬੜੀ ਸੋਚ ਸਮਝ ਕੇ ਗੱਲ ਕਰਨੀ ਤਾਂ ਫਿਰ ਬੇਗਾਨਾ ਪੰਝਿਆ ਆ ਜਾਂਦਾ ਸੋ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫ਼ ਕਰ ਦਿਆ ਕਰੋ ਆਪਣੇ ਆਪ ਹੀ ਪਲੀਜ਼ ਬਿਨਾਂ ਕਹੇ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਮਾਣੋ ਜੀ ਵੀਕਐਂਡ ਦਾ ਆਨੰਦ ਆਪਾਂ ਆਪਣੇ ਕੰਮਾਂ ਕਾਰਾਂ ਤੇ ਖੂਬ ਮਿਹਨਤਾਂ ਕਰੋ ਖੂਬ ਤਰੱਕੀਆਂ ਕਰੋ ਸੋ ਮਿਲਦੇ ਹਾਂ ਜੀ ਅਗਲੇ ਹਫਤੇ ਤਦ ਤੱਕ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਰੱਬ ਰਾਖਾ।